ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਕਿਹੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਜਣੇ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਬ। ਦੋਸਤੋ, ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿੱਥੇ ਜਿੱਥੇ ਵੀ ਹੋਵੋਗੇ ਕੁਸ਼ਲ ਮੰਗਲ ਚ ਹੋਵੋਗੇ, ਰਾਜੀ ਖੁਸ਼ੀ ਹੋਵੋਗੇ ਤੇ ਬਸ ਆਪਣੇ, ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਆਪਣੇ ਆਪ ਨਾਲ ਤੁਸੀਂ ਮਸਰੂਫ ਹੋਵੋਗੇ, ਆਪਣੀ ਜ਼ਿੰਦਗੀ ਦੇ ਨਾਲ, ਆਪਣੇ ਰਜ਼ੇਮਿਆਂ ਦੇ ਨਾਲ ਮਸਰੂਫ ਹੋਵੋਗੇ। ਮਨ ਦਾ ਮਣਕਾ ਫੇਰੇ ਨਾਹੀਂ, ਤਸਵੀ ਬਹੁਤ ਘੁਮਾਵੇ, ਬਾਣਾ ਧਾਰ ਗੁਰਮੁਖਾਂ ਵਾਲਾ ਸੌ ਬਹਿਰੂਪ ਬਣਾਵੇ। ਬਾਹਰੋਂ ਦੁੱਤੀ ਧੋਤਾ ਜਾਪੇ, ਨਾ ਅੰਦਰੋਂ ਮੈਲ ਗਵਾਵੇ, ਇੱਥੇ ਉੱਥੇ ਦੋਹੀ ਜਹਾਨੀ ਫਕਰਾ ਧੱਕੇ ਖਾਵੇ। ਸੋ ਫਕਰ ਜੀ ਹੁਣੀ ਦਾ ਇਹ ਲਿਖਿਆ ਹੋਇਆ ਜਿਹੜਾ ਉਹਨੇ ਦੋਹੜੇ ਲਿਖੇ ਆ ਉਹਨਾਂ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਈ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ। ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਆ, ਜੁਲਾਈ ਮਹੀਨੇ ਦਾ ਪਹਿਲਾ ਪ੍ਰੋਗਰਾਮ, ਜਿਸ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਹੋਣਗੀਆਂ, ਵਿਚਾਰ ਹੋਣਗੇ ਤੇ ਫੇਰ ਇਕ ਕਹਾਣੀ ਵੀ ਹੋਵੇਗੀ ਤੇ ਨਾਲ ਮੁਲਾਕਾਤ ਹੋਵੇਗੀ। ਮੁਲਾਕਾਤ ਕਿਸ ਦੇ ਨਾਲ ਹੋਵੇਗੀ? ਸੋਹਣੀ ਜੀ ਪੰਜਾਬਣ ਅੱਜ ਮੇਰੇ ਨਾਲ ਜਰਮਨ ਤੋਂ ਹੀ ਜੁੜੇਗੀ, ਉਹਦੇ ਨਾਲ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਵੇਗਾ ਤੇ ਫੇਰ ਬਸ ਹਮੇਸ਼ਾ ਦੀ ਤਰ੍ਹਾਂ ਉਹੀ ਕੁਛ ਹੋਵੇਗਾ ਕਿ ਜਾਵਾਂਗੀ ਮੁੜ ਕੇ ਫੇਰ ਆਵਾਂਗੀ। ਸੁਣਦੇ ਹਾਂ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ। ਦੋਸਤੋ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਸ ਸਮਾਜ ਦੀ ਉਸ ਜਾਤੀ ਦੀ ਗੱਲ ਕਰਾਂਗੇ ਜਿਸ ਜਾਤੀ ਨੂੰ ਜਿਸ ਸਮਾਜ ਨੂੰ ਦੁਨੀਆਂ ਦੇ ਕਿਸੇ ਵੀ ਸਮਾਜ ਵੱਲੋਂ ਉਨੀ ਰਿਸਪੈਕਟ ਉਨਾ ਸਤਿਕਾਰ ਉਨਾ ਮਾਣ ਸਨਮਾਨ ਉਨੇ ਹੱਕ ਹਕੂਕ ਨਹੀਂ ਮਿਲੇ ਜਿਸ ਤਰ੍ਹਾਂ ਦੇ ਇੱਕ ਆਮ ਇਨਸਾਨ ਨੂੰ ਹੱਕ ਹਕੂਕ ਮਾਣ ਸਨਮਾਨ ਮਿਲਦਾ ਹੈਗਾ ਉਸ ਜਾਤੀ ਦੇ ਵੱਲ ਹਮੇਸ਼ਾ ਉਂਗਲੀ ਕਰਕੇ ਹੀ ਉਨ੍ਹਾਂ ਨੂੰ ਦੇਖਿਆ ਜਾਂਦਾ ਭੱਜੇ ਭੱਜੇ ਸ਼ਬਦ ਉਨ੍ਹਾਂ ਦੇ ਲਈ ਬੋਲੇ ਜਾਂਦੇ ਆ ਬਦਸਲੂਕੀ ਉਨ੍ਹਾਂ ਦੇ ਨਾਲ ਕੀਤੀ ਜਾਂਦੀ ਆ ਔਰ ਬਦਤਮੀਜ਼ੀ ਦੇ ਨਾਲ ਪੇਸ਼ ਹੋਇਆ ਜਾਂਦਾ ਆ ਇਹ ਕਹਿ ਕੇ ਕਿ ਇਹ ਤਾਂ ਤੀਸਰੀ ਦੁਨੀਆਂ ਦੇ ਲੋਕ ਹੈਗੇ ਆ ਅੰਗਹੀਣ ਲੋਕ ਆ ਜਿਨ੍ਹਾਂ ਦੇ ਅੰਦਰ ਕੋਈ ਕੱਜ ਆ ਜਿਨ੍ਹਾਂ ਦੇ ਅੰਦਰ ਇੱਕ ਬਿਮਾਰਪਨ ਹੈਗਾ ਆ ਤੇ ਇਹ ਇਸ ਧਰਤੀ ਦੇ ਉੱਤੇ ਰਹਿਣ ਦੇ ਯੋਗ ਨਹੀਂ ਜਾਂ ਇਹਨਾਂ ਨੂੰ ਉਹ ਸਨਮਾਨ ਸਨਮਾਨ ਨਹੀਂ ਦੇਣਾ ਚਾਹੀਦਾ ਹੈਗਾ ਇਹ ਜਿਹੜੀਆਂ ਸੋਚਾਂ ਹੈਗੀਆਂ ਮੈਨੂੰ ਲੱਗਦਾ ਹੁੰਦਾ ਕਿ ਇਹ ਸ਼ਾਇਦ ਸਾਡੇ ਬਿਮਾਰ ਜ਼ਿਹਨ ਦੀ ਸੋਚ ਹੈਗੀ ਹੈ ਜਿਹੜਾ ਮਨੁੱਖ ਆਪਣੇ ਆਪ ਨੂੰ ਸੰਪੂਰਨ ਸਮਝਦਾ ਕਿ ਔਰਤ ਜੇ ਹੈਗੀ ਆ ਔਰਤ ਆਪਣੇ ਆਪ ਨੂੰ ਸੰਪੂਰਨ ਸਮਝਦੀ ਆ ਕਿ ਮੈਂ ਔਰਤ ਦੇ ਹਿਸਾਬ ਦੇ ਨਾਲ ਮੇਰੇ ਅੰਗ ਪੂਰੇ ਆ ਮੈਂ ਸੋਚਦੀ ਇੱਕ ਔਰਤ ਦੀ ਤਰ੍ਹਾਂ ਮੈਂ ਬਹਿੰਦੀ ਖਾਂਦੀ ਇੱਕ ਔਰਤ ਦੀ ਤਰ੍ਹਾਂ ਮੈਂ ਬੋਲਦੀ ਇੱਕ ਔਰਤ ਦੀ ਤਰ੍ਹਾਂ ਆ ਤੇ ਜੇ ਮਰਦ ਆ ਤੇ ਮਰਦ ਸੋਚਦਾ ਕਿ ਮੇਰੇ ਵਿਚ ਮਰਦਾਨਾ ਪਨ ਆ ਮੈਂ ਬੱਚੇ ਪੈਦਾ ਕਰ ਸਕਦਾ ਮੇਰੇ ਵਿਚ ਮਰਦਾਂ ਵਾਲੀ ਆਵਾਜ਼ ਆ ਗੜਸ ਆ ਉਹ ਮੇਰੇ ਅੰਦਰ ਤਾਕਤ ਆ ਮੇਰੇ ਅੰਦਰ ਪਾਵਰ ਆ ਮੇਰੇ ਚ ਪੂਰਾ ਮੇਰਾ ਮਰਦਾਨਾ ਪਨ ਹੈਗਾ ਜਿਹਦੀ ਪਹਿਚਾਣ ਕਰਕੇ ਮੈਨੂੰ ਮਰਦ ਕਿਹਾ ਜਾਂਦਾ ਆ ਮੈਂ ਕਿਤੇ ਨਾ ਕਿਤੇ ਇਹੀ ਸੋਚਦੀ ਆ ਕਿ ਜੇ ਅਸੀਂ ਇਦਾਂ ਦੀ ਸੋਚ ਸੋਚਦੇ ਹੈਗੇ ਆ ਇੱਕ ਉਸ ਜਾਤ ਦੇ ਲਈ ਉਸ ਜਾਤੀ ਦੇ ਲਈ ਕਿ ਇਹ ਬਿਮਾਰ ਜਾਤੀ ਸਾਡੇ ਸਮਾਜ ਦੇ ਵਿਚ ਰਹਿਣ ਯੋਗ ਨਹੀਂ ਸਾਡੇ ਵੱਲੋਂ ਸ਼ਾਇਦ ਕਿਤੇ ਨਾ ਕਿਤੇ ਕਮੀ ਹੈ ਸਾਡੀ ਮਾਨਸਿਕਤਾ ਦੀ ਕਮਜ਼ੋਰੀ ਆ ਸਾਡੇ ਬਿਮਾਰ ਜ਼ਿਹਨ ਦੀ ਕਮਜ਼ੋਰੀ ਆ ਉਹ ਜਾਤ ਕਿਹੜੀ ਆ ਉਹ ਜਾਤੀ ਕਿਹੜੀ ਆ ਉਹ ਕਮਿਊਨਿਟੀ ਕਿਹੜੀ ਆ ਜੀ ਹਾਂ ਉਹ ਹੈ ਲੈਸਬੀਅਨ ਤੇ ਜਾਂ ਵੀ ਸੈਕਸੁਅਲ ਤੇ ਜਾਂ ਫਿਰ ਗੇ ਪੀਪਲ ਜਦੋਂ ਅਸੀਂ ਇਨ੍ਹਾਂ ਦੇ ਬਾਰੇ ਚ ਗੱਲ ਕਰਦੇ ਹਾਂ ਸਾਡੀਆਂ ਜ਼ੁਬਾਨਾਂ ਦੇ ਉੱਤੇ ਤਾਲਾ ਲੱਗ ਜਾਂਦਾ ਤੇ ਸਾਡੇ ਕੋਲ ਸਾਡੇ ਅਲਫਾਜ਼ ਰੁਕ ਜਾਂਦੇ ਆ ਸਾਡੇ ਅਲਫਾਜ਼ ਮੁੱਕ ਜਾਂਦੇ ਆ ਲੇਕਿਨ ਸਾਡਾ ਜ਼ਿਹਨ ਬਹੁਤ ਕੁਝ ਕਹਿੰਦਾ ਰਹਿੰਦਾ ਬਹੁਤ ਭੱਦੇ ਤੋਂ ਭੱਦਾ ਬੋਲਦਾ ਰਹਿੰਦਾ ਸੋਚਦਾ ਰਹਿੰਦਾ ਉਨ੍ਹਾਂ ਦੇ ਬਾਰੇ ਚ ਤੇ ਜਿਹੜੀ ਜ਼ਬਾਨੀ ਗੱਲਬਾਤ ਆ ਉਹ ਸਾਡੇ ਕੋਲ ਮੁੱਕ ਜਾਂਦੀ ਆ ਤੇ ਜਦੋਂ ਇਨਸਾਨ ਸੋਚਾਂ ਦੇ ਨਾਲ ਸੋਚ ਕੇ ਆਪਣੇ ਹਿਸਾਬ ਨਾਲ ਕੁਛ ਨਾ ਕੁਛ ਸੋਚਦਾ ਰਹਿੰਦਾ ਤੇ ਉਹਦੇ ਬਹੁਤ ਗਲਤ ਨਤੀਜੇ ਨਿਕਲਦੇ ਆ ਵਾਰਤਾਲਾਪ ਕਰਨ ਦੇ ਨਾਲ ਗੱਲਬਾਤ ਕਰਨ ਦੇ ਨਾਲ ਬਹੁਤ ਸਾਰੇ ਸੋਲੂਸ਼ਨ ਨਿਕਲਦੇ ਆ ਗੱਲਬਾਤ ਦੀ ਸਾਂਝ ਪੈਂਦੀ ਆ ਵਿਚਾਰਾਂ ਦੀ ਸਾਂਝ ਪੈਂਦੀ ਆ ਸੋ ਬੇਸ਼ੱਕ ਇਸ ਸਮਾਜ ਨੂੰ ਜਿਹਦੇ ਵਿਚ ਲੈਸਬੀਅਨ ਵੀ ਹੈ ਵੀ ਸੈਕਸੁਅਲ ਵੀ ਹੈਗੇ ਆ ਤੇ ਗੇ ਪੀਪਲ ਵੀ ਹੈਗੇ ਆ ਇੰਡੀਅਨ ਸਮਾਜ ਵੱਲੋਂ ਪਾਕਿਸਤਾਨੀ ਸਮਾਜ ਵੱਲੋਂ ਜਾਂ ਦੁਨੀਆਂ ਦੇ ਕਿਸੇ ਵੀ ਸਮਾਜ ਵੱਲੋਂ ਇਨ੍ਹਾਂ ਨੂੰ ਪੂਰੀ ਇੱਜ਼ਤ ਸਨਮਾਨ ਦਿੱਤਾ ਗਿਆ ਕਾਨੂੰਨੀ ਤੌਰ ਤੇ ਇਹ ਆਪਸ ਦੇ ਵਿਚ ਵਿਆਹ ਕਰ ਸਕਦੇ ਆਪਸ ਦੇ ਵਿਚ ਇਹ ਉਸੇ ਸਾਰਾ ਕੁਛ ਕਰ ਸਕਦੇ ਆ ਜੋ ਇੱਕ ਮੇਲ ਫੀਮੇਲ ਕਰਦਾ ਹੈ ਆਪਣੀ ਉਨ੍ਹਾਂ ਦੀ ਬੈੱਡ ਲਾਈਫ ਉਨ੍ਹਾਂ ਦੀ ਆਪਣੀ ਉਨ੍ਹਾਂ ਦੀ ਲਾਈਫ ਜਿਸ ਤਰ੍ਹਾਂ ਦੀ ਆ ਘਰ ਦੇ ਵਿਚ ਜਿਸ ਤਰ੍ਹਾਂ ਰਹਿ ਰਿਹਾ ਸੜਕ ਤੇ ਬਾਜ਼ਾਰਾਂ ਚ ਆਮ ਰਿਸ਼ਤੇਦਾਰਾਂ ਦੇ ਵਿਚ ਫੈਮਿਲੀ ਪਰਿਵਾਰਾਂ ਦੇ ਵਿਚ ਜਿਸ ਤਰ੍ਹਾਂ ਉਹ ਮਿਲਦੇ ਆ ਉਸ ਤਰ੍ਹਾਂ ਇਹ ਵੀ ਮਿਲ ਸਕਦੇ ਆ ਪਾਰਟੀਆਂ ਦੇ ਵਿਚ ਜਾ ਸਕਦੇ ਆ ਜਿਸ ਤਰ੍ਹਾਂ ਅਸੀਂ ਆਮ ਇਨਸਾਨ ਕਰਦੇ ਆ ਪਰ ਫਿਰ ਵੀ ਕਮੀ ਕਿਤੇ ਨਾ ਕਿਤੇ ਸਾਡੇ ਮਨੁੱਖ ਵੱਲੋਂ ਜਿਹੜੇ ਅਸੀਂ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਜਿਸ ਤਰ੍ਹਾਂ ਦੇ ਪੈਦਾ ਹੋਏ ਆ ਉਸੇ ਤਰ੍ਹਾਂ ਦੇ ਹੈ ਤੇ ਸਾਡੇ ਵਿਚ ਕੋਈ ਕਮੀ ਨਹੀਂ ਲੇਕਿਨ ਹਾਂ ਸਾਡੇ ਵਿਚ ਕਮੀ ਆ ਸੋਚ ਦੀ ਸਾਡੇ ਅੰਦਰ ਕਮੀ ਉਸ ਸਮਾਜ ਨੂੰ ਲੈ ਕੇ ਆ ਜਿਨ੍ਹਾਂ ਦੇ ਬਾਰੇ ਚ ਅਸੀਂ ਬਹੁਤ ਕੁਛ ਗਲਤ ਸੋਚ ਲੈਂਦੇ ਆ ਗੱਲਬਾਤ ਅੱਜ ਇਸੇ ਸਮਾਜ ਦੇ ਬਾਰੇ ਚ ਹੋਵੇਗੀ ਕਿ ਅਸੀਂ ਇਨ੍ਹਾਂ ਨੂੰ ਕਿਉਂ ਸੋਚਦੇ ਆ ਕਿ ਅਸੀਂ ਇਨ੍ਹਾਂ ਬਾਰੇ ਗਲਤ ਕਿਉਂ ਸੋਚਦੇ ਆ ਗਲਤ ਕਿਉਂ ਸੋਚਦੇ ਆ ਇਹ ਇੱਕ ਇਨਸਾਨੀ ਫਿਤਰਤ ਹੈਗੀ ਆ ਅਸੀਂ ਕੋਈ ਵੀ ਕਿਸੇ ਵੀ ਚੀਜ਼ ਨੂੰ ਚੰਗਾ ਬਹੁਤ ਦੇਰ ਬਾਅਦ ਸੋਚਣਾ ਸ਼ੁਰੂ ਕਰਦੇ ਆ ਸਾਡੇ ਅੰਦਰ ਪਹਿਲਾਂ ਇੱਕ ਮਾੜੀ ਸੋਚ ਆਉਂਦੀ ਹੈਗੀ ਆ ਇਸ ਦੇ ਬਾਰੇ ਚ ਵੀ ਅਸੀਂ ਕਦੇ ਨਾ ਕਦੇ ਗੱਲਬਾਤ ਕਰਾਂਗੇ ਕਿ ਅਸੀਂ ਹਮੇਸ਼ਾ ਨੈਗੇਟਿਵ ਕਿਉਂ ਸੋਚਦੇ ਆ ਤੇ ਮਾੜਾ ਹੀ ਕਿਉਂ ਸੋਚਦੇ ਆ ਸ਼ੱਕ ਵਾਲਾ ਹੀ ਕਿਉਂ ਸੋਚਦੇ ਆ ਅਧੂਰਾ ਹੀ ਕਿਉਂ ਸੋਚਦੇ ਆ ਤੇ ਆਪਣੇ ਆਪ ਨੂੰ ਅਸੀਂ ਪੂਰਾ ਹੀ ਕਿਉਂ ਸਮਝਦੇ ਆ, ਆਪਣੇ ਆਪ ਚ ਅਸੀਂ ਨੁਕਸ ਕਿਉਂ ਨੀ ਕੱਢਦੇ, ਅਸੀਂ ਕਿਉਂ ਦੂਸਰੇ ਵੱਲ ਉਂਗਲਾ ਕਰਦੇ ਆ, ਜਦਕਿ ਕਿਹਾ ਜਾਂਦਾ ਕਿ ਜੇ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਆ ਤੇ ਬਾਕੀ ਦੀਆਂ ਚਾਰ ਉਂਗਲਾਂ ਸਾਡੇ ਵੱਲ ਆਉਂਦੀਆਂ। ਸਾਨੂੰ ਚਾਰ ਉਂਗਲਾਂ ਦਾ ਫਿਕਰ ਨਹੀਂ ਹੁੰਦਾ, ਲੇਕਿਨ ਸਾਨੂੰ ਇੱਕ ਉਂਗਲ ਦਾ ਪੂਰਾ ਸਾਨੂੰ ਪਤਾ ਹੁੰਦਾ ਕਿ ਅਸੀਂ ਇਹ ਫਿੰਗਰ ਕਿਹਦੇ ਵੱਲ ਕਰਨੀ ਆ ਤੇ ਕਿੱਦਾਂ ਕਰਨੀ ਆ ਤੇ ਉਹਦੇ ਵਿੱਚ ਕਿਹੜੀਆਂ ਕਮੀਆਂ ਕੱਢਣੀਆਂ ਹੈਗੀਆਂ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ। ਅੱਜ ਅਸੀਂ ਗੱਲਬਾਤ ਉਸ ਸਮਾਜ ਦੀ ਕਰ ਰਹੇ ਹਾਂ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਬਹੁਤ ਸਾਰੀਆਂ ਕਮੀਆਂ ਹੈਗੀਆਂ, ਲੇਕਿਨ ਕਮੀ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਹੁੰਦੀ। ਕਮੀ ਸਾਡੀ ਅੱਖ ਦੀ ਹੁੰਦੀ ਹੈ, ਕਮੀ ਸਾਡੀ ਸੋਚ ਦੀ ਹੁੰਦੀ ਆ। ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਇਸ ਸਮਾਜ ਦੀਆਂ ਕਿੰਨੀਆਂ ਕਿਹੜੀਆਂ ਕਿਸਮਾਂ ਹਨ, ਕਿਸ ਤਰ੍ਹਾਂ ਦੇ ਲੋਕ ਇਹਦੇ ਵਿੱਚ ਪਾਏ ਜਾਂਦੇ ਆ ਤੇ ਇਹਨਾਂ ਨੂੰ ਕਿਸ ਤਰ੍ਹਾਂ ਦੀ ਆਪਣੀ ਫੀਲਿੰਗ ਹੁੰਦੀ ਹੈ। ਜਿਹੜੀ ਆਪਣੇ ਆਪ ਨੂੰ ਕੋਈ ਲੈਸਬੀਅਨ ਕਹਿੰਦਾ, ਕੋਈ ਆਪਣੇ ਆਪ ਨੂੰ ਬੀਸੈਕਸੁਅਲ ਦੇ ਨਾਲ ਜੋੜ ਲੈਂਦਾ, ਕੋਈ ਆਪਣੇ ਆਪ ਨੂੰ ਗੇ ਨਾਲ ਜੋੜ ਲੈਂਦਾ, ਕਿਸ ਤਰ੍ਹਾਂ ਦੀ ਇਹਨਾਂ ਨੂੰ ਫੀਲਿੰਗ ਹੁੰਦੀ, ਥੋੜਾ ਜਿਹਾ ਅਸੀਂ ਇਹਨਾਂ ਦੇ ਬਾਰੇ ਚ ਗੱਲਬਾਤ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਆਪਣੀ ਸੋਚ ਦੇ ਬਾਰੇ ਚ, ਜਿਹੜੀਆਂ ਕਿ ਇੱਕ ਕੁਰੀਤੀ ਆ ਕਿ ਸਾਨੂੰ ਆਪਣਾ ਸਮਾਜ ਵਧੀਆ ਬਣਾਉਣ ਲਈ, ਜਿੱਥੇ ਵੀ ਅਸੀਂ ਬੈਠੇ ਆ ਉਸ ਸਮਾਜ ਨੂੰ ਵਧੀਆ ਬਣਾਉਣ ਲਈ, ਆਪਣੇ ਅੰਦਰਲੇ ਸਮਾਜ ਨੂੰ, ਆਪਣੇ ਦਿਲ ਦੇ ਸਮਾਜ, ਜਿਹੜਾ ਸਾਡੇ ਅੰਦਰ ਇੱਕ ਸਮਾਜ ਵਸਦਾ, ਉਹਨੂੰ ਅਸੀਂ ਵਧੀਆ ਬਣਾਉਣ ਲਈ ਆਪਣੀ ਸੋਚ ਕਿਸ ਤਰ੍ਹਾਂ ਇਹਨਾਂ ਦੇ ਨਾਲ ਵਧੀਆ, ਇਹਨਾਂ ਦੇ ਲਈ ਵਧੀਆ ਕਰ ਸਕਦੇ ਆ। ਜੀ ਦੋਸਤੋ, ਇਸ ਸਮਾਜ ਦੀਆਂ 6 ਕਿਸਮਾਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਪਹਿਲਾਂ ਲੈਸਬੀਅਨ ਹੋ ਗਏ, ਫਿਰ ਬੀਸੈਕਸੁਅਲ ਹੋ ਗਏ, ਫਿਰ ਗੇ ਪੀਪਲ ਹੋ ਗਏ ਗੇ, ਉਸ ਤੋਂ ਬਾਅਦ ਟਰਾਂਸਜੈਂਡਰ, ਤੇ ਫਿਰ ਟਰਾਂਸਮੈਨ, ਤੇ ਫਿਰ ਇੰਟਰਸੈਕਸ। ਇਸ ਦੇ ਵਿੱਚ ਅਲੱਗ ਅਲੱਗ ਇਹਨਾਂ ਦੀਆਂ ਆਪਣੀ ਫੀਲਿੰਗਸ ਹੁੰਦੀ ਹੈ, ਜਿਹੜੀਆਂ ਕਿ ਜਿਹੜੇ ਲੈਸਬੀਅਨ ਹੁੰਦੀਆਂ ਹੈਗੀਆਂ ਆ। ਇਸ ਵਿੱਚ ਔਰਤਾਂ ਦਾ ਔਰਤਾਂ ਦੇ ਨਾਲ ਜਿਸਮਾਨੀ ਰਿਸ਼ਤਾ ਬਣਾਉਣਾ, ਔਰਤਾਂ ਦਾ ਔਰਤ ਦੇ ਨਾਲ ਸ਼ਾਦੀ ਕਰਨਾ ਔਰ ਇੱਕ ਹਸਬੈਂਡ ਵਾਈਫ ਦੀ ਤਰ੍ਹਾਂ ਹੀ ਰਹਿਣਾ, ਇਸ ਦੇ ਵਿੱਚ ਲੈਸਬੀਅਨ ਦੇ ਵਿੱਚ ਇਹ ਹੁੰਦਾ ਹੈਗਾ। ਤੇ ਉਸ ਤੋਂ ਮਗਰੋਂ ਬੀਸੈਕਸੁਅਲ ਜਿਹੜੇ ਹੈਗੇ ਆ, ਇਹਦੇ ਵਿੱਚ ਔਰਤਾਂ ਦਾ ਵੀ ਸੰਬੰਧ ਬਣਦਾ ਹੈਗਾ ਤੇ ਔਰਤ ਦਾ ਮਰਦ ਦੇ ਨਾਲ ਵੀ ਸੰਬੰਧ ਬਣਦਾ ਤੇ ਮਰਦਾਂ ਦਾ ਵੀ ਬਣਦਾ ਹੈਗਾ। ਇਹਦੇ ਵਿੱਚ ਮਿਕਸ ਜਾਤ ਦੇ ਲੋਕ ਹੁੰਦੇ ਆ। ਤੇ ਨੰਬਰ 3 ਤੇ ਹੈਗਾ ਆ ਜਿਹੜਾ ਕਿ ਗੇ ਹੈਗੇ ਆ, ਕਿ ਉਹ ਸਿਰਫ ਬੰਦੇ ਮਰਦਾਂ ਦੇ ਨਾਲ ਆਪਣਾ ਰਿਸ਼ਤਾ ਬਣਾਉਂਦੇ ਹੈਗੇ ਆ, ਉਹਨਾਂ ਦੇ ਨਾਲ ਉਹਨਾਂ ਦੇ ਅੰਦਰ ਇੱਕ ਫੀਲਿੰਗ ਉਹਨਾਂ ਦੇ ਲਈ ਹੁੰਦੀ ਆ। ਤੇ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਕਿ ਟਰਾਂਸਜੈਂਡਰ, ਜਾਣੀ ਕਿ ਪੈਦਾਇਸ਼ ਤੋਂ ਮਗਰੋਂ ਥੋੜੀ ਦੇਰ ਬਾਅਦ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਉਸ ਬਾਡੀ ਨੂੰ ਕਿ ਵੀ ਮੈਂ ਜੋ ਇਸ ਜਾਮੇ ਦੇ ਵਿੱਚ ਹਾਂ। ਜੇ ਮੰਨ ਲਓ ਕੋਈ ਔਰਤ ਆ, ਕੋਈ ਲੜਕੀ ਪੈਦਾ ਹੋਈ ਆ ਔਰ ਪੈਦਾਇਸ਼ ਤੋਂ ਬਾਅਦ ਜਿਸ ਤਰ੍ਹਾਂ ਹੀ ਉਹਦੀ ਬਾਡੀ ਜਿਹੜੀ ਆ ਉਹ ਗਰੋ ਹੁੰਦੀ ਆ ਤੇ ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾ ਕਿ ਮੇਰੇ ਅੰਦਰ ਜਿਹੜਾ ਇੱਕ ਇਨਸਾਨ ਬੈਠਾ ਉਹ ਇੱਕ ਔਰਤ ਨਹੀਂ ਇੱਕ ਮਰਦ ਹੈਗਾ। ਮਰਦਾਂ ਦੇ ਨਾਲ ਉਹਨੂੰ ਮੁੰਡਿਆਂ ਦੇ ਨਾਲ ਬੈਠਣਾ ਉੱਠਣਾ ਸੋਹਣਾ ਲੱਗਦਾ। ਜੇ ਇੱਕ ਮੁੰਡਾ ਆ ਇੱਕ ਲੜਕਾ ਆ ਤੇ ਉਹਨੂੰ ਥੋੜੀ ਦੇਰ ਬਾਅਦ ਜਿਸ ਤਰ੍ਹਾਂ ਹੀ ਉਹਨੂੰ ਹੋਸ਼ ਆਉਂਦੀ ਆਪਣੇ ਆਪ ਨੂੰ ਸਮਝਦਾ ਹੈਗਾ ਤੇ ਉਹਨੂੰ ਲੱਗਦਾ ਕਿ ਮੇਰੇ ਅੰਦਰ ਇੱਕ ਲੜਕੀ ਆ, ਲੜਕੀਆਂ ਦੇ ਨਾਲ ਬੈਠਣਾ ਉੱਠਣਾ ਉਹਨੂੰ ਸੋਹਣਾ ਲੱਗਦਾ ਆ ਤੇ ਉਹ ਹੌਲੀ ਹੌਲੀ ਉਸ ਦੀਆਂ ਉਸੇ ਤਰ੍ਹਾਂ ਦੀ ਉਹਦੇ ਬਾਡੀ ਐਕਸ਼ਨ ਇਸ ਤਰ੍ਹਾਂ ਦੇ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਆਵਾਜ਼ ਬਦਲਣੀ ਸ਼ੁਰੂ ਹੋ ਜਾਂਦੀ ਆ। ਜੇ ਲੜਕੀ ਆ ਤੇ ਉਹਦੇ ਥੋੜੇ ਲੜਕਿਆਂ ਵਾਲੇ ਐਕਸ਼ਨ ਹੋਣੇ ਸ਼ੁਰੂ ਹੋ ਜਾਣਗੇ ਆਵਾਜ਼ ਦੇ ਵਿੱਚ, ਹਰਕਤਾਂ ਦੇ ਵਿੱਚ ਦੇਖਣ ਉਹ ਔਰਤ ਲੜਕੀ ਲੱਗਦੀ ਆ। ਤੇ ਉਹਨੂੰ ਕਹਿੰਦੇ ਆ ਟਰਾਂਸਜੈਂਡਰ, ਉਹਦੇ ਵਿੱਚ ਉਹ ਆਪਣਾ ਜਿਹੜਾ ਜੈਂਡਰ ਆ ਚੇਂਜ ਕਰ ਲੈਂਦੇ ਹੈਗੇ ਆ, ਕਰਵਾਇਆ ਜਾਂਦਾ ਹੈਗਾ, ਕਰ ਲੈਂਦੇ ਹੈਗੇ ਆ, ਟਰਾਂਸਜੈਂਡਰ ਉਹਨੂੰ ਕਹਿੰਦੇ ਹੈਗੇ ਆ। ਸੋ ਦੋਸਤੋ, ਕਦੇ ਕਦੇ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਅੱਜ ਜਿਹੜਾ ਵਿਗਿਆਨਿਕ ਯੁੱਗ ਹੈਗਾ ਆ, ਤੁਸੀਂ ਆਪਣੀ ਕੋਈ ਵੀ ਰੀਝ ਅਧੂਰੀ ਨਹੀਂ ਰੱਖ ਸਕਦੇ। ਅਸੀਂ ਜਿਸ ਤਰ੍ਹਾਂ ਦਾ ਵੀ ਫੀਲ ਕਰਦੇ ਹਾਂ ਜਾਂ ਜਿਸ ਤਰ੍ਹਾਂ ਦਾ ਅਸੀਂ ਆਪਣੇ ਆਪ ਨੂੰ ਫੀਲ ਕਰਵਾਉਣਾ ਹੁੰਦਾ, ਅੱਜ ਵਿਗਿਆਨਿਕ ਸਾਨੂੰ ਉਸ ਤਰ੍ਹਾਂ ਦਾ ਫੀਲ ਕਰਵਾ ਦਿੰਦਾ ਸਾਡਾ ਇਲਾਜ ਕਰਕੇ। ਉਸ ਤੋਂ ਮਗਰੋਂ ਇਹਨਾਂ ਦੀ ਇੱਕ ਹੋਰ ਕਿਸਮ ਹੈਗੀ ਆ, ਉਹਨੂੰ ਕਹਿੰਦੇ ਕਿ ਟਰਾਂਸਮੈਨ। ਜਾਣੀ ਕਿ ਜੇ ਉਹ ਲੜਕਾ ਪੈਦਾ ਹੋਇਆ ਔਰ ਉਹਨੂੰ ਆਪਣਾ ਆਪ ਲੜਕੀ ਵਾਲਾ ਲੱਗਦਾ ਤੇ ਉਹ ਲੜਕੀਆਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦਾ ਆ, ਲੜਕੀਆਂ ਵਾਂਗ ਹੀ ਰਹਿਣਾ ਸ਼ੁਰੂ ਕਰ ਦਿੰਦਾ, ਉਹਦੇ ਹੱਥਾਂ ਪੈਰਾਂ ਦੇ ਐਕਸ਼ਨ ਉਸ ਤਰ੍ਹਾਂ ਦੇ ਹੋ ਜਾਂਦੇ ਆ, ਤੇ ਜੇ ਲੜਕੀ ਨੂੰ ਲੜਕਾ ਲੱਗਦਾ ਤੇ ਉਹ ਲੜਕੀਆਂ ਦੀ ਤਰ੍ਹਾਂ ਫਿਰ ਉਹਨੇ ਆਪਣੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹੈਗੀ ਆ, ਸ਼ੇਪ ਵਗੈਰਾ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਆ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜਿਸ ਤਰ੍ਹਾਂ ਦਾ ਉਹਨਾਂ ਨੂੰ ਫੀਲ ਹੁੰਦਾ ਉਸ ਤਰ੍ਹਾਂ ਦੀ ਉਹ ਆਪਣੀ ਬਾਡੀ ਨੂੰ ਚੇਂਜ ਨਹੀਂ ਕਰਦੇ, ਆਪਣਾ ਪਹਿਰਾਵਾ ਚੇਂਜ ਕਰ ਲੈਂਦੇ ਆ, ਉਹਨੂੰ ਕਹਿੰਦੇ ਹੈਗੇ ਆ ਟਰਾਂਸਮੈਨ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਇੰਟਰਸੈਕਸ, ਇੰਟਰਸੈਕਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਆ ਕਿ ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਜਿਸ ਵੀ ਉਹ ਜਿਸ ਤਰ੍ਹਾਂ ਵੀ ਉਹ ਪੈਦਾ ਹੋਏ ਹੁੰਦੇ ਆ, ਲੜਕਾ ਜਾਂ ਲੜਕੀ ਜਿਸ ਤਰ੍ਹਾਂ ਵੱਡੇ ਹੁੰਦੇ ਆ ਤੇ ਉਹਨਾਂ ਦਾ ਚੇਂਜ ਆ ਉਸ ਨੂੰ ਉਹਨਾਂ ਨੂੰ ਅੰਦਰੋਂ ਜਿਸ ਤਰ੍ਹਾਂ ਦੀ ਆਵਾਜ਼ ਆਉਂਦੀ ਜਾਂ ਫੀਲਿੰਗ ਉਹਨਾਂ ਨੂੰ ਹੁੰਦੀ ਆ ਕਿ ਵੀ ਮੈਂ ਲੜਕੀ ਨਹੀਂ ਮੈਂ ਲੜਕਾ ਜਾਂ ਮੈਂ ਲੜਕਾ ਨਹੀਂ ਮੈਂ ਲੜਕੀ ਆ, ਤੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਐਕਸੈਪਟ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਦੋਸਤੋ, ਇਹ ਸਨ ਇਸ ਸਮਾਜ ਦੀਆਂ ਕੁਛ ਕੁ ਕਿਸਮਾਂ, ਜਿਨ੍ਹਾਂ ਕਿਸਮਾਂ ਕਰਕੇ ਇਹਨਾਂ ਨੂੰ ਜਿਹੜੇ ਸਮਾਜ ਦੇ ਵਿਚ ਰਹਿਣ ਵਾਲੇ ਮੇਲ ਫੀਮੇਲ ਆ ਉਹਨਾਂ ਨੂੰ ਇਹ ਅਲੱਗ ਕਰ ਦਿੰਦੇ ਹੈਗੇ ਆ, ਜਾਂ ਉਸ ਸਮਾਜ ਨਾਲੋਂ ਇਹ ਸਮਾਜ ਵੱਖਰਾ ਜਿਹਾ ਮਹਿਸੂਸ ਹੁੰਦਾ ਜਾਂ ਇਹਨਾਂ ਦੇ ਵਿਚ ਇਕ ਵੱਖਰੇ ਮਾਪਨ ਹੁੰਦਾ। ਜੇ ਅਸੀਂ ਵੈਸੇ ਦੇਖਿਆ ਜਾਵੇ ਤੇ ਵੀ ਹਰ ਇਨਸਾਨ ਨੂੰ ਧਰਤੀ ਦੇ ਹਰ ਜੀਵ ਜੰਤੂ ਬਿਰਖਾਂ ਨੂੰ ਪੌਣਾ ਨੂੰ ਔਰ ਇਨਸਾਨ ਨੂੰ ਆਪਣੀ ਮਰਜ਼ੀ ਦੇ ਨਾਲ ਰਹਿਣ ਦਾ ਹੱਕ ਹੈਗਾ ਆ। ਪੰਛੀਆਂ ਦਾ ਜਿਸ ਜਿੱਥੇ ਦਿਲ ਕਰਦਾ ਉਸ ਦਰਖਤ ਤੇ ਉਹ ਆਲਣਾ ਪਾ ਸਕਦੇ ਆ, ਰਹਿ ਸਕਦੇ ਆ, ਉਹਨਾਂ ਦੇ ਸਾਰੇ ਬਿਰਖ ਆ, ਉਹਨਾਂ ਦੀਆਂ ਉਡਾਨਾਂ, ਉਹਨਾਂ ਦੇ ਪੰਖ ਜਿੱਧਰ ਨੂੰ ਉਹਨਾਂ ਨੂੰ ਲੈ ਕੇ ਜਾਂਦੇ ਆ, ਉਹਨਾਂ ਦੀ ਚੋਇਸ ਆ ਕਿ ਕਿਸ ਦਰਖਤ ਦੇ ਉੱਤੇ ਉਹਨਾਂ ਨੇ ਰਹਿਣਾ ਆ ਤੇ ਕਿੱਥੇ ਉਹਨਾਂ ਨੇ ਆਪਣੀ ਬਸਤੀ ਬਣਾਉਣੀ ਆ। ਇੱਕ ਜਿਹੜੀ ਬੂਟੀ ਆ ਜਿਹੜੀ ਘਾਹ ਦੇ ਵਿਚ ਉੱਗਦੀ ਆ, ਜ਼ਮੀਨ ਦੇ ਵਿਚ ਉੱਗਦੀ ਆ, ਜੰਗਲ ਦੇ ਵਿਚ ਉੱਗਦੀ ਆ, ਔਰ ਉਹਨੂੰ ਹੱਕ ਆ ਕਿ ਉਹ ਆਪਣੀ ਆਜ਼ਾਦੀ ਦੇ ਨਾਲ ਵਧੇ ਫੁੱਲੇ, ਕਿਉਂਕਿ ਕੁਦਰਤ ਨੇ ਇਹ ਜਿਹੜੀ ਸਾਰੇ ਨਜ਼ਾਰੇ ਬਣਾਏ ਹੋਏ ਆ ਧਰਤੀ ਦੀ ਖੂਬਸੂਰਤੀ ਦੇ ਲਈ। ਮਨੁੱਖ ਦਾ ਇਹ ਹੱਕ ਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿਸ ਤਰ੍ਹਾਂ ਦਾ ਵੀ ਉਹਦਾ ਦਿਲ ਕਰਦਾ ਆ ਉਹ ਰਹਿ ਸਕਦਾ ਹੈਗਾ ਆ, ਬਿਸ਼ਰਤੇ ਕਿ ਜੇ ਮਨੁੱਖ ਨੂੰ ਨਹੀਂ ਹੱਕ ਹੈਗਾ ਕਿ ਆਪਣੇ ਜਿਸਮ ਦੀ ਅਸੀਂ ਪ੍ਰਦਰਸ਼ਨੀ ਨਹੀਂ ਕਰ ਸਕਦੇ। ਸਮਾਜ ਦੁਨੀਆ ਦੇ ਕਿਸੇ ਵੀ ਸਮਾਜ ਦੇ ਮਨੁੱਖ ਨੂੰ ਇਹ ਇਜਾਜ਼ਤ ਨਹੀਂ ਕਿ ਉਹ ਆਪਣਾ ਨੰਗੇਜ਼ ਦੁਨੀਆ ਦੇ ਸਾਹਮਣੇ ਦਿਖਾਵੇ, ਔਰ ਉਹਦੇ ਲਈ ਪਰਦੇਦਾਰੀ ਜ਼ਰੂਰੀ ਆ ਔਰ ਲਿਬਾਸ ਪਹਿਨਣਾ ਜ਼ਰੂਰੀ ਆ। ਆਪਣੇ ਜਿਸਮ ਨੂੰ ਬੇਪਰਦਾ ਕਰਨਾ ਕਿਸੇ ਵੀ ਸਮਾਜ ਦੇ ਵਿਚ ਇਜਾਜ਼ਤ ਨਹੀਂ ਹੈਗੀ ਆ, ਕਿਸੇ ਵੀ ਸਮਾਜ ਦੇ ਵਿਚ ਇਹ ਇਜਾਜ਼ਤ ਨਹੀਂ ਕਿਸੇ ਨੂੰ ਕਿ ਅਸੀਂ ਕਿਸੇ ਦੀ ਜਾਨ ਦਾ ਕਿਸੇ ਦਾ ਜਾਨੀ ਨੁਕਸਾਨ ਕਰੀਏ, ਕਿਸੇ ਨੂੰ ਜਾਨ ਤੋਂ ਮਾਰ ਦਈਏ ਔਰ ਕਿਸੇ ਦਾ ਨੁਕਸਾਨ ਕਰੀਏ, ਕਿ ਕੋਈ ਵੀ ਸਮਾਜ ਸਾਨੂੰ ਇਜਾਜ਼ਤ ਨਹੀਂ ਦਿੰਦਾ। ਇਸ ਤਰ੍ਹਾਂ ਦੀਆਂ ਕੁਛ ਕੁ ਹਦਾਇਤਾਂ ਜਿਹੜੀਆਂ ਸਾਡੇ ਤੇ ਢੁਕਦੀਆਂ, ਬਾਕੀ ਜਿਸ ਇਸ ਧਰਤੀ ਦਾ ਮਨੁੱਖ ਜਿਹੜਾ ਪੈਦਾ ਹੋਇਆ ਸਾਹ ਲੈਂਦਾ ਜਿਹਦੇ ਦਾ ਬਲੱਡ ਦਾ ਰੰਗ ਇੱਕ ਹੀ ਹੈਗਾ ਲਾਲ ਹੈਗਾ ਆ, ਔਰ ਦੇਖਣ ਪਰਖਣ ਨੂੰ ਇੱਕ ਜਿਸਮ ਜਿਸ ਤਰ੍ਹਾਂ ਦਾ ਸਾਡਾ ਜਿਸਮ ਹੈਗਾ ਉਸੇ ਤਰ੍ਹਾਂ ਦਾ ਉਹ ਇਨਸਾਨ ਹੈਗਾ ਆ, ਆਮ ਇਨਸਾਨ ਦੀ ਤਰ੍ਹਾਂ ਬੋਲਦਾ ਖਾਂਦਾ ਪੀਂਦਾ ਉੱਠਦਾ ਸੋਚਦਾ ਕੰਮਾਂ ਤੇ ਜਾਂਦਾ ਘਰ ਨੂੰ ਆਉਂਦਾ। ਹਰ ਇਨਸਾਨ ਨੂੰ ਚਾਹੇ ਉਹ ਕਿਸੇ ਵੀ ਜੈਂਡਰ ਦੇ ਵਿਚ ਆ, ਕਿਸੇ ਵੀ ਰੂਪ ਦੇ ਵਿਚ ਆ, ਕਿਸੇ ਵੀ ਨਸਲ ਜਾਤ ਦਾ ਹੈਗਾ ਆ, ਹਰ ਕਿਸੇ ਨੂੰ ਹੱਕ ਆ ਆਪਣੀ ਮਰਜ਼ੀ ਦੇ ਨਾਲ ਜੀਣਾ। ਕਿਸੇ ਦਾ ਦਿਲ ਕਰਦਾ ਮਰਦ ਦਾ ਮਰਦ ਦੇ ਨਾਲ ਜੀਣ ਨੂੰ ਦਿਲ ਕਰਦਾ, ਉਹਦੇ ਨਾਲ ਉਹਦੀ ਲਾਈਫ ਵਧੀਆ ਨਿਕਲ ਰਹੀ ਆ, ਉਹਨੂੰ ਆਪਣਾ ਲਾਈਫ ਪਾਰਟਨਰ ਮੰਨਦਾ, ਉਹਨਾਂ ਦੇ ਉਹ ਆਪਣੇ ਘਰ ਦੇ ਗੁਜ਼ਾਰੇ ਤੋਰਨ ਦੇ ਲਈ ਆਪਣੀ ਮਿਹਨਤਾਂ ਕਰਦੇ ਆ, ਘਰ ਆਉਂਦੇ ਆ, ਉਹ ਆਪਣੀ ਲਾਈਫ ਦੇ ਵਿਚ ਆਪਣੀ ਦੁਨੀਆਂ ਦੇ ਵਿਚ ਉਹ ਹੈਪੀ ਆ, ਤੇ ਫਿਰ ਸਾਨੂੰ ਕੀ ਜ਼ਰੂਰਤ ਪਈ ਆ ਕਿ ਅਸੀਂ ਆਪਣੇ ਘਰਾਂ ਦੀਆਂ ਤਾਕੀਆਂ ਦੇ ਵਿਚ ਦੀ ਉਹਨਾਂ ਵੱਲ ਨੂੰ ਦੇਖੀਏ ਤੇ ਉਹਨਾਂ ਬਾਰੇ ਇੱਕ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਘੜੀਏ, ਤਰ੍ਹਾਂ ਤਰ੍ਹਾਂ ਦੇ ਨਿਸ਼ਾਨੇ ਘੜੀਏ ਔਰ ਗੰਦੀ ਸੋਚ ਘੜੀਏ, ਆਪਣੇ ਆਪ ਨੂੰ ਮੈਲਾ ਕਰੀਏ। ਦੋ ਔਰਤਾਂ ਸਮਾਜ ਦੀਆਂ ਔਰ ਉਹ ਤੁਰੀਆਂ ਜਾ ਰਹੀਆਂ ਸੜਕ ਦੇ ਉੱਤੇ ਹੱਥ ਚ ਹੱਥ ਪਾਇਆ ਔਰ ਉਹ ਇੱਕ ਦੂਸਰੇ ਨੂੰ ਲਾਈਕ ਕਰਦੀਆਂ ਪਸੰਦ ਕਰਦੀਆਂ ਪਿਆਰ ਕਰਦੀਆਂ ਜਿਸਮਾਨੀ ਰਿਸ਼ਤਾ ਉਹਨਾਂ ਦਾ ਤੇ ਫਿਰ ਸਾਨੂੰ ਤਾਂ ਕੋਈ ਹੱਕ ਨਹੀਂ ਕਿ ਅਸੀਂ ਉਹਨਾਂ ਨੂੰ ਕਿੰਤੂ ਪ੍ਰੰਤੂ ਉਹਨਾਂ ਦੀ ਲਾਈਫ ਤੇ ਕਰੀਏ। ਅਸੀਂ ਕੌਣ ਹੁੰਦੇ ਹੈਗੇ ਆ ਕਿ ਕਿਸੇ ਨੂੰ ਗਲਤ ਕਹੀਏ ਔਰ ਕਿਸੇ ਦੀ ਲਾਈਫ ਨੂੰ ਸੁਧਾਰਨ ਦੇ ਲਈ ਅਸੀਂ ਇੰਨਾ ਆਪਣਾ ਜਿਹੜਾ ਜਿਹਨੀ ਸਕੂਨ ਉਹਨੂੰ ਅਪਸੈਟ ਕਰੀਏ ਆਪਣੇ ਆਪ ਨੂੰ ਅਪਸੈਟ ਕਰੀਏ ਔਰ ਬਗੈਰ ਕਿਸੇ ਗੱਲ ਤੋਂ ਅਸੀਂ ਕਿਸੇ ਦੇ ਬਾਰੇ ਚ ਉਹਨਾਂ ਦਾ ਮਨ ਦੁਖੀ ਕਰੀਏ। ਸੋ ਇਸ ਗੱਲ ਬਾਰੇ ਚ ਮੈਂ ਜਰੂਰ ਕਹੂੰਗੀ ਕਿ ਕੋਈ ਕਿਸ ਤਰ੍ਹਾਂ ਵੀ ਤੁਹਾਡਾ ਕੋਈ ਗੁਆਂਢੀ ਆ ਤੁਹਾਡਾ ਨੇਬਰ ਆ ਕੋਈ ਵੀ ਆ ਚਾਹੇ ਮੇਰਾ ਵੀ ਹੈ ਇਸ ਤਰ੍ਹਾਂ ਦੇ ਇੱਕ ਦੋ ਮੇਰੇ ਵੀ ਫੈਮਿਲੀ ਦੇ ਜਿਹੜੇ ਮੇਰੇ ਚੰਗੇ ਰਿਲੇਸ਼ਨ ਉਹਨਾਂ ਦੇ ਨਾਲ ਬਣੇ ਹੋਏ ਆ ਔਰ ਜਰਮਨ ਦੇ ਵਿੱਚ ਜਿਹੜੇ ਕਿ ਸਾਡੇ ਗੁਆਂਢੀ ਆ ਦੋ ਮਰਦ ਆਪਸ ਦੇ ਵਿੱਚ ਰਹਿੰਦੇ ਆ ਕੋਈ ਖਾਣਾ ਬਣਾਉਂਦਾ ਕੋਈ ਕੰਮ ਤੇ ਜਾਂਦਾ ਵੀਕਐਂਡ ਤੇ ਉਹ ਆਪਣੇ ਹੱਥਾਂ ਚ ਹੱਥ ਪਾ ਕੇ ਬਾਹਰ ਪਾਰਕ ਦੇ ਵਿੱਚ ਜਾਂਦੇ ਆ ਸੈਰ ਕਰਦੇ ਆ ਸ਼ਾਪਿੰਗ ਕਰਦੇ ਆ ਹਸਬੈਂਡ ਵਾਈਫ ਦੀ ਤਰ੍ਹਾਂ ਰਹਿ ਰਹੇ ਆ ਥੋੜੀ ਦੇਰ ਸਾਨੂੰ ਬੇਸ਼ੱਕ ਸਾਡੀਆਂ ਅੱਖਾਂ ਮੇਲ ਫੀਮੇਲ ਨੂੰ ਹੀ ਦੇਖਣ ਦੀਆਂ ਆਦੀ ਹੋਈਆਂ ਹੁੰਦੀਆਂ ਲੇਕਿਨ ਥੋੜੀ ਦੇਰ ਲਈ ਸਾਨੂੰ ਬੇਸ਼ੱਕ ਕੁਛ ਅਜੀਬ ਜਿਹਾ ਲੱਗਦਾ ਲੇਕਿਨ ਜਦੋਂ ਅਸੀਂ ਆਪਣੇ ਜਿਹੜੇ ਜੇਨ ਨੂੰ ਸਮਝਾ ਲੈਂਦੇ ਆ ਕਿ ਸਾਡਾ ਕਿਸੇ ਦੇ ਵੱਲ ਦੇਖਣਾ ਇਸ ਤਰ੍ਹਾਂ ਜਾਂ ਸੋਚਣਾ ਸਾਡਾ ਕੋਈ ਹੱਕ ਨਹੀਂ ਬਣਦਾ ਤੇ ਸਾਡੀਆਂ ਅੱਖਾਂ ਫਿਰ ਉਸੇ ਤਰ੍ਹਾਂ ਦਾ ਵਧੀਆ ਸੋਚਣਾ ਸ਼ੁਰੂ ਕਰ ਲੈਂਦੇ ਜਿਸ ਤਰ੍ਹਾਂ ਦੀ ਸਾਡੀ ਜਿਹੜੀ ਸੋਚ ਆ ਉਹ ਉਥੋਂ ਉਹਦੇ ਤੱਕ ਅੱਖਾਂ ਤੱਕ ਉਹਦਾ ਮੈਸੇਜ ਜਦੋਂ ਪਹੁੰਚਦਾ ਹੈਗਾ ਕਿ ਸਾਨੂੰ ਇਸ ਤਰ੍ਹਾਂ ਦਾ ਸੋਚਣਾ ਨਹੀਂ ਚਾਹੀਦਾ। ਸੋ ਹਰ ਕਿਸੇ ਨੂੰ ਹੱਕ ਆ ਸੋਚਣ ਦਾ ਬੋਲਣ ਦਾ ਲੇਕਿਨ ਜੇ ਅਸੀਂ ਇਨ੍ਹਾਂ ਲੋਕਾਂ ਦੀ ਗੱਲ ਕਰ ਵੀ ਲੈਂਦੇ ਆ ਥੋੜੀ ਦੇਰ ਲਈ ਅਸੀਂ ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚ ਲੈ ਜਾਂਦੇ ਆ ਆਪਣੇ ਆਪ ਨੂੰ ਇਸ ਸਮਾਜ ਦਾ ਇੱਕ ਅੰਗ ਮੰਨ ਲੈਂਦੇ ਆ ਕਿ ਮੰਨ ਲਓ ਜਾਂ ਮੈਂ ਇਸ ਤਰ੍ਹਾਂ ਦੀ ਆ ਜਾਂ ਕੋਈ ਵੀ ਅਸੀਂ ਕਿਸੇ ਤਰ੍ਹਾਂ ਦਾ ਵੀ ਉਸ ਸਮਾਜ ਦੇ ਵਿੱਚ ਆਪਣੇ ਆਪ ਨੂੰ ਢਾਲਦੇ ਆ। ਥੋੜੀ ਦੇਰ ਲਈ ਆਪਣੇ ਘਰਾਂ ਦੇ ਵਿੱਚ ਬੈਠ ਕੇ ਸੋਚੋ ਕਿ ਅਸੀਂ ਅੰਦਰੋਂ ਕਿੰਨੇ ਦੁਖੀ ਹੋਵਾਂਗੇ ਜਦੋਂ ਅਸੀਂ ਆਪਣੇ ਜਿਸਮ ਨੂੰ ਦੇਖਾਂਗੇ ਕਿ ਜਿਸ ਤਰ੍ਹਾਂ ਦੀ ਇੱਕ ਔਰਤ ਦੇ ਕੋਲ ਉਹਦੇ ਪੂਰੇ ਅੰਗ ਹੈਗੇ ਆ ਔਰਤ ਪੁਣਾਇਆ ਉਹਦੇ ਕੋਲ ਅਦਾਮਾ ਆ ਉਹਦੇ ਕੋਲ ਉਹਦਾ ਹਾਸਾ ਆ ਉਹਦੇ ਕੋਲ ਸਰੀਰ ਦੀ ਬਣਾਵਟ ਉਸ ਤਰ੍ਹਾਂ ਦੀ ਉਹਦੇ ਕੋਲ ਢੁਕਵੇਂ ਕੱਪੜੇ ਆ ਉਹਦੇ ਕੋਲ ਹਰ ਚੀਜ਼ ਢੁਕਵੇਂ ਆ ਇੱਕ ਮਰਦ ਆ ਮਰਦ ਦੇ ਕੋਲ ਉਹਦਾ ਮਰਦਾਨਾ ਸਰੀਰ ਆ ਮਰਦ ਦੇ ਕੋਲ ਉਹਦੇ ਕੋਲ ਉਹਦਾ ਫਬਦੇ ਸਰੀਰ ਦੇ ਉੱਤੇ ਫਬਦਿਆ ਲਿਬਾਸ ਹੈਗਾ ਆ ਉਹਦੀ ਮਰਦਾਨਗੀ ਵਾਲੀ ਆਵਾਜ਼ ਆ ਉਹਦੇ ਵਿੱਚ ਰੋਬ ਆ ਉਹ ਸਾਡੇ ਕੋਲ ਸਾਰਾ ਜਦੋਂ ਉਹਦੇ ਚ ਇੱਕ ਅਧੂਰਾਪਨ ਹੁੰਦਾ ਤੇ ਸਾਡੇ ਮਨ ਦੇ ਉੱਤੇ ਕੀ ਬੀਤੇਗੀ। ਬੇਸ਼ੱਕ ਅਸੀਂ ਕੁਛ ਨਾ ਕੁਛ ਅੱਜ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਅਸੀਂ ਆਪਣੇ ਜਿਸਮ ਨੂੰ ਉਸ ਹਿਸਾਬ ਨਾਲ ਬਣਾ ਲੈਂਦੇ ਆ ਜਿਸ ਤਰ੍ਹਾਂ ਦਾ ਸਾਡਾ ਜੇਨ ਮੰਨਦਾ ਹੁੰਦਾ ਪਰ ਅੰਦਰੋਂ ਸਾਡੀ ਆਤਮਾ ਦੁਖੀ ਹੋਈ ਹੁੰਦੀ ਆ ਕਿ ਰੱਬ ਨੇ ਸਾਨੂੰ ਅਧੂਰੇ ਬਣਾਇਆ ਹੈਗਾ। ਕਿਤੇ ਨਾ ਕਿਤੇ ਰੱਬ ਤੇ ਸ਼ਿਕਵਾ ਆ ਜਾਂਦਾ ਹੈ ਉਹ ਘੁਮਿਆਰ ਉਹ ਚਿੱਤਰਕਾਰ ਜਿਹੜੀਆਂ ਸਾਡੀਆਂ ਤਸਵੀਰਾਂ ਬਣਾ ਬਣਾ ਕੇ ਸਾਨੂੰ ਵਧੀਆ ਸਾਡੀਆਂ ਮੂਰਤੀਆਂ ਬਣਾ ਬਣਾ ਕੇ ਧਰਤੀ ਤੇ ਘੱਲਦਾ ਆ ਥੋੜੀ ਦੇਰ ਲਈ ਉਹਦੇ ਤੇ ਗੁੱਸਾ ਆ ਜਾਂਦਾ ਤੇ ਉਤੋਂ ਉਸ ਸਮਾਜ ਦੇ ਉੱਤੇ ਗੁੱਸਾ ਆ ਜਾਂਦਾ ਕਿ ਜਿਹੜੇ ਉਹਨਾਂ ਵੱਲ ਉਂਗਲੀਆਂ ਉਠਾਉਂਦੇ ਆ ਔਰ ਉਹਨਾਂ ਵੱਲ ਦੇਖਦੇ ਆ ਕੋਝੀਆਂ ਨਜ਼ਰਾਂ ਕਰਕੇ। ਅੱਜ ਦੇ ਟਾਈਮ ਦੇ ਵਿੱਚ ਜ਼ਰੂਰਤ ਹੈਗੀ ਆ ਸਾਨੂੰ ਆਪਣੇ ਆਪ ਦੇ ਉੱਤੇ ਧਿਆਨ ਦੇਣਾ ਆਪਣੇ ਆਪ ਨੂੰ ਆਪਣੀ ਨਜ਼ਰ ਦੇ ਵਿੱਚ ਰੱਖਣਾ ਦੂਸਰੇ ਨੂੰ ਨਹੀਂ ਰੱਖਣਾ। ਹਰ ਕੋਈ ਜਿਸ ਤਰ੍ਹਾਂ ਦਾ ਵੀ ਜੀ ਰਿਹਾ ਬਹੁਤ ਵਧੀਆ ਤਰੀਕੇ ਦੇ ਨਾਲ ਜੀ ਰਿਹਾ ਹਰ ਕਿਸੇ ਦੀ ਲਾਈਫ ਆ ਉਹਨੂੰ ਪਤਾ ਉਹਨੇ ਕਿਸ ਤਰ੍ਹਾਂ ਦੀ ਲਾਈਫ ਚ ਨਹੀਂ ਆ ਰਿਸਪੈਕਟ ਦਓ ਹਰ ਕਿਸੇ ਨੂੰ ਜਿਸ ਤਰ੍ਹਾਂ ਦਾ ਵੀ ਹੈ। ਜਦੋਂ ਕਾਨੂੰਨ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਆ ਕਿ ਤੁਸੀਂ ਆਪਣੇ ਘਰ ਬਣਾ ਸਕਦੇ ਆ ਖਰੀਦ ਸਕਦੇ ਆ ਕੋਈ ਬੱਚਾ ਅਡੋਪਟ ਕਰ ਸਕਦੇ ਆ ਉਹਨਾਂ ਨੂੰ ਪਾਲਣ ਪੋਸ਼ਣ ਤੁਸੀਂ ਕਰ ਸਕਦੇ ਆ ਤੁਸੀਂ ਹਸਬੈਂਡ ਵਾਈਫ ਦਾ ਆਪਣਾ ਰਿਸ਼ਤਾ ਨਿਭਾ ਸਕਦੇ ਆ ਤੁਸੀਂ ਆਮ ਇਨਸਾਨ ਦੀ ਤਰ੍ਹਾਂ ਸੜਕਾਂ ਤੇ ਬਾਜ਼ਾਰਾਂ ਚ ਤੁਸੀਂ ਆਪਣੀਆਂ ਪਾਰਟੀਆਂ ਦੇ ਵਿੱਚ ਜਿੱਥੇ ਵੀ ਆ ਤੁਸੀਂ ਆਮ ਇਨਸਾਨ ਦੀ ਤਰ੍ਹਾਂ ਵਿਚਰ ਸਕਦੇ ਆ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਤੁਹਾਡੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰੇਗਾ। ਸੋ ਸਾਨੂੰ ਕੀ ਜ਼ਰੂਰਤ ਪਈ ਆ ਕਿ ਅਸੀਂ ਆਪਣੀ ਅੱਜ ਦੀ ਰਜੇਮਿਆ ਭਰੀ ਜ਼ਿੰਦਗੀ ਦੇ ਵਿੱਚੋਂ ਇੰਨਾ ਟਾਈਮ ਕੱਢ ਕੇ ਅਸੀਂ ਜਿਹੜੀ ਕੋਈ ਗੱਲ ਹੀ ਨਹੀਂ ਤੇ ਉਹਦੇ ਲਈ ਅਸੀਂ ਅਫਵਾਹਾਂ ਅੜਾਈਏ ਤੇ ਕੁਛ ਸੋਚੀਏ ਤੇ ਨਾਲੇ ਕੋਈ ਗਲਤ ਕਰ ਵੀ ਨਹੀਂ ਰਿਹਾ, ਕੁਛ ਵੀ ਨਹੀਂ ਕੋਈ ਗਲਤ ਕਰ ਰਿਹਾ। ਜਿਸ ਤਰ੍ਹਾਂ ਦਾ ਮੇਲ ਫੀਮੇਲ ਆਪਣੀ ਲਾਈਫ ਜੀ ਰਹੇ ਆ, ਇੱਕ ਹਸਬੈਂਡ ਵਾਈਫ ਮਰਦ ਔਰਤ ਜੀ ਰਹੇ ਹੈਗੇ ਆ ਆਪਣੇ ਘਰਾਂ ਦੇ ਵਿੱਚ ਕੰਮ ਕਾਰ ਕਰਦੇ ਆਉਂਦੇ ਜਾਂਦੇ, ਇਸੇ ਤਰ੍ਹਾਂ ਦਾ ਉਹ ਕੁਛ ਕਰ ਰਹੇ ਆ। ਸੋ ਦੋਸਤੋ, ਕਿਸੇ ਨੂੰ ਗਲਤ ਨਾ ਕਵੋ, ਕਿਸੇ ਦੀ ਆਤਮਾ ਨੂੰ ਦੁਖੀ ਕਰਨਾ ਸਾਡਾ ਹੱਕ ਨਹੀਂ ਬਣਦਾ, ਕਿਸੇ ਦੇ ਬਾਰੇ ਚ ਗਲਤ ਕਹਿਣਾ ਸਾਡਾ ਹੱਕ ਨਹੀਂ ਬਣਦਾ। ਹਰ ਕੋਈ ਸਮਾਜ ਦਾ ਓਨਾ ਹੀ ਹਿੱਸਾ ਹੈਗਾ ਆ, ਓਨਾ ਹੀ ਸਾਂਝੀਦਾਰ ਹੈਗਾ, ਓਨੀ ਹੀ ਉਹਦੀ ਭਾਈਵਾਲਤਾ ਜਿੰਨੀ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਸਾਡਾ ਸਮਾਜ, ਅਸੀਂ ਸਮਾਜ ਦੇ ਇੰਨੇ ਹਿੱਸੇਦਾਰ ਹੈਗੇ ਆ। ਸੋ ਜ਼ਰੂਰੀ ਇਹ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਕਿਸ ਤਰ੍ਹਾਂ ਹੁੰਦਾ, ਕਾਤੇ ਇਸ ਤਰ੍ਹਾਂ ਕੋਈ ਫੀਲ ਕਰਦਾ, ਉਹਦਾ ਇਲਾਜ ਕਿਸ ਤਰ੍ਹਾਂ, ਉਹਦਾ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ, ਜਾਂ ਉਹ ਨਹੀਂ ਕਰਦੇ ਤੇ ਉਹਨਾਂ ਦਾ ਜਿਹੜਾ ਰਹਿਣ ਸਹਿਣ ਉਹ ਕਿੱਦਾਂ ਕਰਦੇ, ਸਾਨੂੰ ਇਹਦੇ ਬਾਰੇ ਨੌਲੇਜ ਜ਼ਰੂਰ ਹੋਣੀ ਚਾਹੀਦੀ ਆ। ਪਰ ਨੌਲੇਜ ਦੇ ਨਾਲ ਇਹ ਨਹੀਂ ਕਿ ਅਸੀਂ ਉਹਨਾਂ ਚ ਨੁਕਸਾਂ ਕੱਢੀਏ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਅਸੀਂ ਹੋਰ ਜ਼ਿਆਦਾ ਸੈਡ ਕਰੀਏ ਤੇ ਉਹਨਾਂ ਨੂੰ ਜ਼ਿਆਦਾ ਦੁਖੀ ਕਰੀਏ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ।
ਚੱਲਾਂਗੀ ਪੱਖੀਆਂ ਬੜਾ ਕੁਝ ਕਹਿਣਗੀਆਂ ਅੱਖੀਆਂ ਚੱਲਾਂਗੀ ਪੱਖੀਆਂ ਬੜਾ ਕੁਝ ਕਹਿਣਗੀਆਂ ਅੱਖੀਆਂ ਮਾਹੀ ਆਵੇਗਾ ਮਾਹੀ ਆਵੇਗਾ ਮਾਹੀ ਆਵੇਗਾ ਮਾਹੀ ਆਵੇਗਾ ਮਾਹੀ
ਜਿਵੇਂ ਦੋਸਤੋ ਇਸੇ ਤਰ੍ਹਾਂ ਜੇ ਅਸੀਂ ਗੱਲ ਕਰਦੇ ਜਾਈਏ ਤੇ ਛੋਟੇ ਬੱਚਿਆਂ ਦਾ ਜਿਹੜੇ ਸਾਡੇ ਘਰ ਦੇ ਵਿੱਚ ਛੋਟੇ ਬੱਚੇ ਜਦੋਂ ਲੜਕਾ ਜਾਂ ਲੜਕੀ ਦੀ ਗੱਲ ਕਰ ਲਈਏ ਜਿਹੜੇ ਛੋਟੇ ਆ ਪੈਦਾ ਹੁੰਦੇ ਆ ਉਸ ਤੋਂ ਬਾਅਦ ਉਹ ਬੈਠਣਾ ਸਿੱਖਦੇ ਹੈਗੇ ਆ ਰੁੜਨਾ ਸਿੱਖਦੇ ਆ ਫਿਰ ਸਟੈਪ ਬਾਈ ਸਟੈਪ ਉਹ ਤੁਰਨਾ ਸਿੱਖਦੇ ਆ ਤੇ ਫਿਰ ਉਹ ਕਿਤੇ ਨਾ ਕਿਤੇ ਕਿਸੇ ਚੀਜ਼ ਨੂੰ ਉਹ ਫੜਨਾ ਸਿੱਖਦੇ ਆ ਉਹਨੂੰ ਮਹਿਸੂਸ ਕਰਦੇ ਆ ਉਹਨਾਂ ਦੇ ਹੱਥਾਂ ਦੀ ਜਿਹੜੀ ਸਪਰਸ਼ ਹੁੰਦੀ ਆ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਅੱਖਾਂ ਦਾ ਜਿਹੜਾ ਕਲਰ ਆ ਉਹਨਾਂ ਦੀਆਂ ਅੱਖਾਂ ਜਿਹੜੀਆਂ ਕਲਰ ਨੂੰ ਦੇਖਦੀਆਂ ਉਹਨਾਂ ਨੂੰ ਪਸੰਦ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਹੀ ਬੱਚਿਆਂ ਦੇ ਜਿਹੜੇ ਖਿਡੌਣੇ ਆ ਗੂੜੇ ਗੂੜੇ ਰੰਗਾਂ ਦੇ ਹੁੰਦੇ ਆ ਕਿ ਤਾਂ ਕਿ ਉਹਨਾਂ ਨੂੰ ਕਲਰ ਦਾ ਪਤਾ ਲੱਗੇ ਇਹ ਖਿਡੌਣਿਆਂ ਦੀ ਜਿਹੜੀ ਸੋਫਟਨੈਸ ਆ ਜਾਂ ਉਹ ਕਿੰਨੇ ਹਾਰਡ ਹੈਗੇ ਆ ਉਹਨਾਂ ਦੀ ਸਪਰਸ਼ ਦਾ ਉਹਨਾਂ ਨੂੰ ਪਤਾ ਲੱਗੇ ਬੱਚਿਆਂ ਨੂੰ ਕਿਸੇ ਚੀਜ਼ ਤੋਂ ਫੜਨ ਦਾ ਪਤਾ ਲੱਗੇ ਖੇਡਣ ਦਾ ਪਤਾ ਲੱਗੇ ਜੇ ਅਸੀਂ ਪੁਰਾਣੀਆਂ ਗੱਲਾਂ ਕਰ ਲਈਆਂ ਪੁਰਾਣੇ ਸਮਾਜ ਦੀ ਬਜ਼ੁਰਗ ਸਮਾਜ ਦੀ ਜਿਹਦੇ ਵਿੱਚ ਅਸੀਂ ਸੀ ਜਾਂ ਸਾਡੇ ਤੋਂ ਪਹਿਲਾਂ ਸਾਡੇ ਪੇਰੈਂਟਸ ਸੀਗੇ ਜਿਸ ਸਮਾਜ ਦੇ ਵਿੱਚ ਉਸ ਸਮਾਜ ਦੇ ਵਿੱਚ ਖਿਡੌਣੇ ਨਹੀਂ ਸੀ ਕੋਈ ਕਲਰ ਚੋਇਸ ਇੰਨੀ ਨਹੀਂ ਸੀਗੀ ਹੁੰਦੀ ਕਿ ਲੜਕੀਆਂ ਦੇ ਕਿਹੜੇ ਕਲਰ ਲੜਕੀਆਂ ਕਿਹੜੇ ਕਲਰ ਪਾਉਂਦੀਆਂ ਤੇ ਲੜਕੇ ਕਿਹੜੇ ਕਲਰ ਪਾਉਂਦੇ ਹੈਗੇ ਆ ਉਸ ਵੇਲੇ ਬਸ ਮਿੱਟੀ ਦੇ ਖਿਡੌਣੇ ਹੁੰਦੇ ਸੀ ਉਸ ਦੇ ਨਾਲ ਹੀ ਖੇਡਿਆ ਜਾਂਦਾ ਸੀਗਾ ਪਰ ਹਾਂ ਇਹ ਗੱਲ ਸ਼ੁਰੂ ਤੋਂ ਹੀ ਹੈਗਾ ਕਿ ਲੜਕੀਆਂ ਜਿਹੜੀਆਂ ਉਹ ਗੁੱਡੀਆਂ ਦੇ ਨਾਲ ਖੇਡਦੀਆਂ ਤੇ ਲੜਕੇ ਜਿਹੜੇ ਕਾਰਾਂ ਦੇ ਨਾਲ ਟਰੈਕਟਰਾਂ ਦੇ ਨਾਲ ਗੱਡਿਆਂ ਦੇ ਨਾਲ ਜਿੰਨੀਆਂ ਕਿ ਉਹਨਾਂ ਦੀ ਮੇਲ ਦੇ ਨਾਲ ਉਹ ਜੈਂਡਰ ਦੇ ਨਾਲ ਮੇਲ ਖਾਂਦੀਆਂ ਚੀਜ਼ਾਂ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਇੱਕ ਤਾਕਤ ਜਿਹਦੇ ਵਿੱਚ ਜੋਸ਼ ਦਿਖਾਉਣਾ ਹੁੰਦਾ ਜਿਹਦੇ ਵਿੱਚ ਉਹਨਾਂ ਦਾ ਇੱਕ ਰੋਹਪੁਣਾ ਜਾਗਦਾ ਉਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਖੇਡਦੇ ਹੁੰਦੇ ਆ ਤੇ ਲੜਕੀਆਂ ਜਿਹਦੇ ਵਿੱਚ ਇੱਕ ਨਾਜ਼ੁਕਤਾ ਭਾਵੁਕਤਾ ਗੋਡੀਆਂ ਦੇ ਨਾਲ ਛੋਟੇ ਛੋਟੇ ਭਾਂਡਿਆਂ ਦੇ ਨਾਲ ਇਸ ਤਰ੍ਹਾਂ ਦੇ ਖੇਡਦੇ ਆ ਕਲਰਸ ਜਿਹੜੇ ਆ ਉਹ ਸਾਨੂੰ ਇੱਥੇ ਆ ਕੇ ਪਤਾ ਲੱਗਾ ਹੈਗਾ ਯੂਰਪ ਦੇ ਵਿੱਚ ਤੇ ਜਿਹੜਾ ਪਿੰਕ ਕਲਰ ਆ ਉਹ ਲੜਕੀਆਂ ਦਾ ਆ ਤੇ ਜਿਹੜਾ ਬਲੂ ਕਲਰ ਆ ਉਹ ਲੜਕਿਆਂ ਦਾ ਹੈਗਾ ਬੱਚੇ ਦੀ ਪੈਦਾਇਸ਼ ਦੇ ਵੇਲੇ ਚ ਵੀ ਇੱਥੇ ਤੇ ਹੁਣ ਸਾਡੇ ਇੰਡੀਆ ਦੇ ਵਿੱਚ ਵੀ ਕਰਨਾ ਸ਼ੁਰੂ ਕਰ ਦਿੱਤਾ ਕਿ ਬੱਚਿਆਂ ਦੇ ਕਲਰ ਉਸ ਤਰ੍ਹਾਂ ਦੇ ਬਣਾਏ ਜਾਂਦੇ ਆ ਉਹਨਾਂ ਦੇ ਕਮਰੇ ਜਿਹੜੇ ਉਹਨਾਂ ਦਾ ਰੂਮ ਆ ਉਸ ਤਰ੍ਹਾਂ ਦਾ ਤਿਆਰ ਕੀਤਾ ਜਾਂਦਾ ਬਲੂ ਜਾਂ ਪਿੰਕ ਕਲਰ ਉਸ ਤਰ੍ਹਾਂ ਦੇ ਖਿਡੌਣੇ ਰੱਖੇ ਜਾਂਦੇ ਆ ਹੁਣ ਕਈ ਦਫਾ ਮਾਂ ਬਾਪ ਦੀ ਜਿੱਥੇ ਆ ਕੇ ਪ੍ਰੋਬਲਮ ਖੜ ਜਾਂਦੀ ਹੈ ਕਿ ਬੱਚਾ ਜਦੋਂ ਥੋੜਾ ਵੱਡਾ ਹੁੰਦਾ ਤੇ ਬੱਚਾ ਜਦੋਂ ਇੱਕ ਲੜਕਾ ਆ ਤੇ ਜਦੋਂ ਉਹ ਗੁੱਡੀਆਂ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਆ ਮਾਂ ਬਾਪ ਦੇ ਅੰਦਰ ਬਹੁਤ ਜ਼ਿਆਦਾ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਕਿ ਮੇਰਾ ਜਿਹੜਾ ਲੜਕਾ ਆ ਉਹਨੂੰ ਤਾਂ ਕਾਰਾਂ ਨਾਲ ਟਰੈਕਟਰਾਂ ਦੇ ਨਾਲ ਮੋਟਰਸਾਈਕਲਾਂ ਦੇ ਨਾਲ ਖੇਡਣਾ ਚਾਹੀਦਾ ਹੈਗਾ ਤੇ ਮੇਰਾ ਜਿਹੜਾ ਲੜਕਾ ਆ ਇਹ ਪਿੰਕ ਕਲਰ ਪਸੰਦ ਕਰਦਾ ਤੇ ਇਹ ਜਿਹੜੇ ਲੜਕੀਆਂ ਵਾਲੇ ਕਲਰ ਪਸੰਦ ਕਰਦਾ ਲੜਕੀਆਂ ਦੇ ਨਾਲ ਖੇਡਣਾ ਪਸੰਦ ਕਰਦਾ ਲੜਕੀਆਂ ਦੇ ਗੁੱਡੀਆਂ ਪਟੋਲਿਆਂ ਦੇ ਨਾਲ ਬਾਬੀਜ਼ ਦੇ ਨਾਲ ਖੇਡਣਾ ਪਸੰਦ ਕਰਦਾ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਪਰੇਸ਼ਾਨੀ ਹੋ ਜਾਂਦੀ ਆ ਤੇ ਕਈ ਸਾਡੇ ਇੰਡੀਅਨ ਪਰਿਵਾਰ ਇਸ ਗੱਲ ਨੂੰ ਬਹੁਤ ਵੱਡਾ ਇੱਕ ਇਸ਼ੂ ਬਣਾ ਲੈਂਦੇ ਹੈਗੇ ਆ ਕਿ ਉਹਨਾਂ ਦਾ ਜਿਹੜਾ ਮੁੰਡਾ ਆ ਜਾਂ ਲੜਕੀ ਆ ਜਾਂ ਲੜਕਾ ਆ ਲੜਕਾ ਲੜਕੀਆਂ ਦੇ ਨਾਲ ਖੇਡਦਾ ਉਦਾਂ ਦੇ ਕੱਪੜੇ ਪਾਉਂਦਾ ਆ ਤੇ ਜਿਹੜੀ ਛੋਟੀ ਗੁੜੀਆ ਹੁੰਦੀ ਆ ਜਾਂ ਬੇਟੀ ਹੁੰਦੀ ਆ ਧੀ ਹੁੰਦੀ ਆ ਉਹ ਲੜਕਿਆਂ ਨਾਲ ਖੇਡਦੀ ਆ ਉਹ ਤਾਂ ਲੱਗਦੀ ਨੀ ਕੁੜੀਆਂ ਵਰਗੀ ਹੋਵੇਗੀ ਸੋ ਇਹ ਗੱਲਾਂ ਉਸ ਬੱਚੇ ਨੇ ਬਾਅਦ ਵਿੱਚ ਕਿਸ ਤਰ੍ਹਾਂ ਦਾ ਸੋਚਣਾ ਉਹਦੇ ਤੇ ਕੀ ਅਸਰ ਪੈਣਾ ਸਮਾਜ ਦੀਆਂ ਜਿਹੜੀਆਂ ਤਨਸਾਂ ਦਾ ਉਹਦੇ ਤੇ ਅਸਰ ਕੀ ਪੈਣਾ ਅਸੀਂ ਛੋਟੇ ਹੁੰਦੇ ਬੱਚਿਆਂ ਨੂੰ ਹੀ ਉਹਨੂੰ ਜਿਹਨੀ ਤੌਰ ਤੇ ਕਮਜ਼ੋਰ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਸਾਡੇ ਮਾਪੇ ਆ ਉਹ ਬੱਚਿਆਂ ਨੂੰ ਉਹਨਾਂ ਨੂੰ ਇੱਕ ਘੁੱਟਣ ਵਾਲਾ ਮਾਹੌਲ ਦੇ ਦਿੰਦੇ ਕਿ ਤੇਰੇ ਹੱਥ ਚ ਗੁੱਡੀਆਂ ਕਾਤੇ ਆ ਤੇਰੇ ਹੱਥ ਚ ਤਾਂ ਕਾਰਾਂ ਹੋਣੀਆਂ ਚਾਹੀਦੀਆਂ ਤੂੰ ਤਾਂ ਮਰਦ ਆ ਜੇ ਲੜਕੀ ਆ ਤੇ ਤੇਰਾ ਲੜਕੀਆਂ ਦੇ ਨਾਲ ਹੀ ਸਰਕਲ ਹੋਣਾ ਚਾਹੀਦਾ ਲੜਕੀਆਂ ਦੇ ਨਾਲ ਨਹੀਂ ਇੱਕ ਇਹ ਇੱਕ ਸਰੀਰ ਦਾ ਢਾਂਚਾ ਆ ਕਈ ਦਫਾ ਬਹੁਤ ਕੁਛ ਉਲਟ ਪੁਲਟ ਦੁਨੀਆਂ ਦੇ ਵਿੱਚ ਹੋ ਜਾਂਦਾ ਹੈਗਾ ਲੇਕਿਨ ਇਹਦੇ ਨਾਲ ਨਾਲ ਇੱਕ ਟੈਕਨੋਲੋਜੀ ਹੈਗੀ ਆ ਨਾਲ ਦੇ ਨਾਲ ਵਿਗਿਆਨ ਹੈਗਾ ਆ ਅੱਜ ਕੱਲ ਮੈਡੀਕਲ ਨੇ ਬਹੁਤ ਤਰੱਕੀ ਕਰ ਲਈ ਹੈਗੀ ਆ ਸਿਰਫ ਇਨਸਾਨ ਦੇ ਅੰਦਰ ਜਾਨ ਨਹੀਂ ਪਾ ਸਕਦੇ ਉਸ ਤੋਂ ਇਲਾਵਾ ਤੁਸੀਂ ਜੋ ਕੁਛ ਵੀ ਆਪਣੇ ਸਰੀਰ ਦਾ ਤੁਸੀਂ ਅਦਲਾ ਬਦਲਾ ਕਰਨਾ ਚਾਹੁੰਦੇ ਆ, ਅੱਜ ਦੇ ਟਾਈਮ ਦੇ ਵਿੱਚ ਕੁਛ ਵੀ ਏਦਾਂ ਦਾ ਅਸੰਭਵ ਨਹੀਂ ਹੈਗਾ, ਇਹ ਸਾਰਾ ਕੁਛ ਹੋ ਸਕਦਾ ਹੈਗਾ। ਲੇਕਿਨ ਸਾਨੂੰ ਨਾਲ ਹੀ ਨਾਲ ਇਹ ਗੱਲ ਨੂੰ ਐਕਸੈਪਟ ਕਰਨਾ ਪਵੇਗਾ ਕਿ ਕਈ ਦਫਾ ਜਦੋਂ ਇੱਕ ਸਰੀਰ ਦੇ ਵਿੱਚ ਉਹਨੂੰ ਦੂਸਰੇ ਤਰ੍ਹਾਂ ਦੀ ਇੱਕ ਕੋਈ ਆਤਮਾ ਲੱਗਦੀ ਹੈ, ਜੈਂਡਰ ਲੱਗਦਾ ਆ, ਲੜਕੇ ਦੇ ਅੰਦਰ ਲੜਕੀ ਵਾਲਾ, ਲੜਕੀ ਅੰਦਰ ਲੜਕੇ ਵਾਲਾ, ਸੋ ਸਾਨੂੰ ਜਿਹੜਾ ਆ ਕਿ ਘਰਾਂ ਦੇ ਵਿੱਚ ਜਾਂ ਸੜਕਾਂ ਦੇ, ਬਾਜ਼ਾਰਾਂ ਚ, ਸਮਾਜ ਦੇ ਵਿੱਚ ਉਸ ਇਨਸਾਨ ਦੇ ਬਾਰੇ ਚ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਉਹ ਇਨਸਾਨ ਤਾਂ ਪਹਿਲਾਂ ਹੀ ਆਪਣੇ ਆਪ ਤੋਂ ਦੁਖੀ ਹੁੰਦਾ ਆ, ਆਪਣੇ ਜੈਂਡਰ ਤੋਂ ਦੁਖੀ ਹੁੰਦਾ, ਜਿਹੜਾ ਇੱਕ ਸ਼ਸ਼ੋਪਨ ਦੇ ਵਿੱਚ ਹੁੰਦਾ ਕਿ ਮੈਂ ਲੜਕਾ ਆ ਜਾਂ ਮੈਂ ਲੜਕੀ ਆ, ਉਹਦੇ ਅੰਦਰ ਜਿਹੜਾ ਇੱਕ ਦੁਮੇਲ ਜਿਹਾ ਚੱਲਦਾ ਹੁੰਦਾ ਜਿਹਦੇ ਬਾਰੇ ਉਹ ਕੁਛ ਡਿਸਾਈਡ ਨਹੀਂ ਕਰ ਸਕਦਾ ਹੁੰਦਾ ਜਾਂ ਕਰ ਸਕਦੀ ਹੁੰਦੀ। ਉਹ ਆਪਣੇ ਸਰੀਰ ਦੇ ਨਾਲ ਉਹਦਾ ਇੱਕ ਜੱਦੋ ਜਿਹਾ ਚੱਲਦਾ ਹੁੰਦਾ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੇ ਲਈ, ਆਪਣੇ ਆਪ ਨੂੰ ਸਮਝਣ ਦੇ ਲਈ, ਤੇ ਫਿਰ ਉਹਦੇ ਉੱਤੇ ਇੱਕ ਪਰੇਸ਼ਾਨੀ, ਇੱਕ ਬੋਝ ਹੁੰਦਾ ਕਿ ਮੈਂ ਜੋ ਵੀ ਹੁਣ ਇਸ ਜੈਂਡਰ ਦੇ ਵਿੱਚ ਹਾਂ ਮੈਂ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਦੱਸਣਾ ਹੈਗਾ ਆ, ਤੇ ਜੇ ਮੈਂ ਪਰਿਵਾਰ ਨੂੰ ਦੱਸ ਦਿੰਦਾ ਆ ਤੇ ਮੇਰਾ ਪਰਿਵਾਰ ਮੈਨੂੰ ਇਸ ਤਰ੍ਹਾਂ ਸਵੀਕਾਰ ਕਰੋ ਜਾਂ ਨਹੀਂ ਕਰੋ, ਇਹ ਬਹੁਤ ਵੱਡਾ ਸਵਾਲ ਹੁੰਦਾ। ਫਿਰ ਉਸ ਤੋਂ ਬਾਅਦ ਉਹ ਸਮਾਜ ਦੇ ਵਿੱਚ ਵਿਚਰਦਾ ਕਿ ਸਮਾਜ ਮੈਨੂੰ ਪਸੰਦ ਕਰੋ ਕਿ ਨਹੀਂ ਕਰੋ, ਹਰ ਰੋਜ਼ ਉਹੀ ਗਾਲਾਂ ਗਲੋਚ, ਉਹੀ ਤਾਂਸ, ਉਹੀ ਤਾਨੇ ਮੇਣੇ। ਕਈ ਦਫਾ ਤਾਂ ਜਿਹੜੇ ਇਨਸਾਨ ਹੈਗੇ ਆ ਇਸ ਤਰ੍ਹਾਂ ਉਹ ਕੋਈ ਖੁਦਕੁਸ਼ੀ ਕਰਨ ਤੱਕ ਚਲੇ ਜਾਂਦੇ ਆ। ਅੱਜ ਦੇ ਟਾਈਮ ਦੇ ਵਿੱਚ ਜਿਹੜੇ ਤਸ਼ੱਦਤ ਆ ਉਹਨੇ ਹਰ ਤਰ੍ਹਾਂ ਦਾ, ਜਿਸ ਤਰ੍ਹਾਂ ਦਾ ਸਮਾਂ ਬਦਲ ਰਿਹਾ ਤਸ਼ੱਦਤ ਦੇ ਜਿਹੜੇ ਰੰਗ ਰੂਪ ਵੀ ਬਦਲ ਰਹੇ ਨੇ। ਪਹਿਲਾਂ ਕੁੱਟਿਆ ਮਾਰਿਆ ਜਾਂਦਾ ਸੀ, ਅੱਜ ਦੇ ਟਾਈਮ ਦੇ ਵਿੱਚ ਜ਼ਹਿਨੀ ਤੌਰ ਤੇ ਤਸ਼ੱਦਤ ਦਿੱਤੇ ਜਾਂਦੇ ਆ, ਮਾਰਿਆ ਜਾਂਦਾ ਆ, ਉਹਨਾਂ ਨੂੰ ਟੋਰਚਰ ਕੀਤਾ ਜਾਂਦਾ ਆ। ਔਰ ਕਈ ਦਫਾ ਇਸ ਤਰ੍ਹਾਂ ਦੇ ਜਿਹੜੇ ਲੋਕ ਆਪਣੀ ਕਿਸਮਤ ਦੇ ਮਾਰੇ ਹੁੰਦੇ ਆ, ਲੇਕਿਨ ਅਸੀਂ ਇਹਨੂੰ ਕਿਸਮਤ ਮਾਰੇ ਨਹੀਂ ਕਹਿੰਦੇ। ਕਿਉਂ ਕਿਸਮਤ ਮਾਰੇ ਕਹੀਏ, ਇਹ ਲੋਕ ਤੰਦਰੁਸਤ ਆ, ਹਰ ਤਰ੍ਹਾਂ ਦੀ ਦਿਮਾਗ ਕੋਲ ਆ, ਹੱਥ ਪੈਰ ਚੱਲ ਰਹੇ ਆ, ਖਾਂਦੇ ਪੀਂਦੇ, ਬੋਲਦੇ, ਸੌਂਦੇ, ਉੱਠਦੇ, ਬਹਿੰਦੇ, ਸਾਰਾ ਕੁਛ ਨਾਰਮਲ ਆ। ਆਪਣੀ ਲਾਈਫ ਨੂੰ ਅੱਗੇ ਤੋਰ ਰਹੇ ਆ, ਆਪਣੀ ਜ਼ਿੰਦਗੀ ਦੇ ਜਿਹੜੇ ਰਜ਼ੇਵੇਂ ਆ ਉਹ ਪੂਰੇ ਕਰ ਰਹੇ ਆ, ਕੋਈ ਜੌਬ ਕਰ ਰਿਹਾ, ਕੋਈ ਕੁਛ ਕਰ ਰਿਹਾ। ਇਹ ਕਿਸਮਤ ਮਾਰੇ ਲੋਕ ਨਹੀਂ ਹੈਗੇ, ਹਰ ਕਿਸੇ ਦੀ ਕਿਸਮਤ ਹਰ ਕਿਸੇ ਦੇ ਨਾਲ ਹੈ। ਹਾਂ, ਜੇ ਅਸੀਂ ਕਿਸ ਤਰ੍ਹਾਂ ਕਹਿੰਦੇ ਆ ਕਿ ਕੋਈ ਪੈਦਾਇਸ਼ੀ ਬਿਮਾਰ ਪੈਦਾ ਹੋਇਆ, ਉਹਨੂੰ ਉਹ ਬੈਡ ਤੇ ਹੀ ਆ, ਉਹਨੇ ਦੁਨੀਆਂ ਦਾ ਕੁਛ ਦੇਖਿਆ ਨੀ, ਉਹਨੇ ਅੱਖ ਖੋਲ ਕੇ ਬਾਹਰਲੇ ਦਰਵਾਜੇ ਤੋਂ ਬਾਹਰਲੇ ਸਮਾਜ ਨੂੰ ਨੀ ਦੇਖਿਆ, ਸਮਾਜ ਦੇ ਵਿੱਚ ਕੀ ਹੋ ਰਿਹਾ, ਇਹਦੇ ਵਿੱਚ ਕਿਸ ਤਰ੍ਹਾਂ ਦੇ ਰੰਗ ਆ, ਰੂਪ ਆ, ਕਿਸ ਤਰ੍ਹਾਂ ਲੋਕ ਸੋਚਦੇ ਆ, ਬਹਿੰਦੇ ਉੱਠਦੇ ਆ, ਕਿਸ ਤਰ੍ਹਾਂ ਸਮਾਜ ਚੱਲ ਰਿਹਾ, ਉਸ ਸਮਾਜ ਨੂੰ, ਉਸ ਨੇਚਰ ਨੂੰ, ਉਸ ਕੁਦਰਤ ਨੂੰ ਉਸ ਇਨਸਾਨ ਨੇ ਆਪਣੇ ਘਰ ਦੇ ਕਮਰੇ ਤੋਂ ਬਾਹਰ ਜਾ ਕੇ ਦੇਖਿਆ ਨੀ, ਉਹਨੂੰ ਮਿਲਿਆ ਨੀ, ਉਹਨੂੰ ਅਸੀਂ ਕਹਿ ਦਿੰਦੇ ਆ ਕਿ ਇਹਦੇ ਤੇ ਕਿਤੇ ਨਾ ਕਿਤੇ ਕਿਸਮਤ ਦੀ ਕਰੋਪੀ ਹੋਈ ਆ, ਕਿ ਪੈਦਾ ਹੋਇਆ ਹੀ ਬੈਡ ਤੇ ਆ ਜਾਂ ਪੈਦਾ ਹੋਈ ਹੀ ਬੈਡ ਤੇ ਆ, ਬਿਮਾਰ ਆ, ਉਹਨੂੰ ਆਪਣੀ ਹੋਸ਼ ਨੀ ਹੈਗੀ। ਸੋ ਜੇ ਅਸੀਂ ਇਹਨਾਂ ਦੀ ਗੱਲ ਕਰ ਲਈਏ, ਲੈਸਬੀਅਨ ਦੀ ਜਾਂ ਗੇ ਲੋਕ ਹੈਗੇ ਆ ਤੇ ਜਾਂ ਬੀਸੈਕਸੁਅਲ ਦੀ ਅਸੀਂ ਗੱਲ ਕਰ ਲਈਏ, ਇਹਦੇ ਵਿੱਚ ਇਹ ਬਿਮਾਰ ਲੋਕ ਨਹੀਂ ਹੈਗੇ, ਨਾ ਇਹ ਕਿਸਮਤ ਮਾਰੇ ਲੋਕ ਆ। ਕੁਛ ਸਰੀਰ ਦਾ ਸਿਸਟਮ ਜਿਹੜਾ ਆ ਥੋੜਾ ਜਿਹਾ ਕੁਛ ਇਸ ਤਰ੍ਹਾਂ ਦਾ ਹੋ ਗਿਆ, ਉਹਨੂੰ ਉਹ ਆਪਣੇ ਹਿਸਾਬ ਨਾਲ ਉਹਨੂੰ ਚੇਂਜ ਕਰਕੇ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਦਾ ਉਹ ਫੀਲ ਕਰਦੇ ਆ ਕਰ ਸਕਦੇ ਆ, ਹੋ ਵੀ ਰਹੇ ਆ। ਪਰ ਸਾਡਾ ਲੋਕਾਂ ਦਾ ਇਹ ਕੋਈ ਰੋਲ ਨਹੀਂ ਬਣਦਾ ਕਿ ਅਸੀਂ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰੀਏ, ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਬਾਰੇ ਚ ਗਲਤ ਸੋਚੀਏ ਤੇ ਗਲਤ ਕਹੀਏ। ਇਹਦੇ ਨਾਲ ਕੀ ਹੁੰਦਾ ਆ, ਅਸੀਂ ਆਪਣਾ ਟਾਈਮ ਖਰਾਬ ਕਰ ਰਹੇ ਹਾਂ, ਆਪਣੇ ਜ਼ਿਹਨ ਨੂੰ ਹੋਰ ਗੰਦਾ ਤੇ ਭੱਦਾ ਕਰ ਰਹੇ ਹਾਂ, ਔਰ ਦੂਸਰੇ ਨੂੰ ਅਸੀਂ ਅਪਸੈਟ ਕਰ ਰਹੇ ਹਾਂ, ਦੂਸਰੇ ਦੀ ਲਾਈਫ ਨੂੰ ਡਿਸਟਰਬ ਕਰ ਰਹੇ ਹਾਂ। ਸੋ ਇਹਦੇ ਵਿੱਚ ਕੋਈ ਚੰਗੇ ਇਨਸਾਨ ਬਣਨ ਦੀ ਕੋਈ ਵੀ ਇਹਦੇ ਵਿੱਚ ਨੀਤੀ ਨਹੀਂ ਹੈਗੀ। ਕੋਈ ਕਿਸ ਤਰ੍ਹਾਂ ਜੀ ਰਿਹਾ, ਕੋਈ ਜੇ ਕੋਈ ਲੜਕਾ ਆ ਜੇ ਉਹ ਪਿੰਕ ਕਲਰ ਦੇ ਕੱਪੜੇ ਪਾ ਰਿਹਾ ਤੇ ਪਾ ਰਿਹਾ, ਜੇ ਲੜਕੀ ਆ ਤੇ ਉਹਨੂੰ ਬਲੂ ਕਲਰ ਪਸੰਦ ਆ ਤੇ ਪਸੰਦ ਆ, ਇਹਦੇ ਵਿੱਚ ਕੀ ਹੈਗਾ। ਜੇ ਕੋਈ ਕਿਸੇ ਤਰ੍ਹਾਂ ਬੋਲ ਰਿਹਾ, ਖੜ ਰਿਹਾ, ਬੈਠ ਰਿਹਾ, ਠੀਕ ਆ, ਉਹਦਾ ਆਪਣਾ ਬੋਲਣ ਦਾ ਸਟਾਈਲ ਆ, ਬੋਲ ਰਿਹਾ, ਉਹਨੂੰ ਜਿਸ ਤਰ੍ਹਾਂ ਦਾ ਉਹ ਫੀਲ ਕਰ ਰਿਹਾ ਤੇ ਉਸ ਤਰ੍ਹਾਂ ਦਾ ਉਹ ਕਰ ਰਿਹਾ। ਤੁਸੀਂ ਜੋ ਉਸ ਨੂੰ ਫੀਲ ਕਰਵਾ ਰਹੇ ਹੋ ਉਹ ਗਲਤ ਕਰਵਾ ਰਿਹਾ। ਜ਼ਰੂਰਤ ਆ ਸਾਨੂੰ ਆਪਣੇ ਆਪ ਨੂੰ ਫੀਲ ਕਰਨਾ ਕਿ ਅਸੀਂ ਕੀ ਸੋਚਦੇ ਆ ਆਪਣੇ ਬਾਰੇ ਚ, ਆਪਣੀ ਜਿਹੜੀ ਸਾਡੇ ਅੰਦਰ ਇੱਕ ਸਮਾਜ ਚੱਲ ਰਿਹਾ ਉਹਦੇ ਬਾਰੇ ਚ ਅਸੀਂ ਕਿਸ ਤਰ੍ਹਾਂ ਦੇ ਸੋਚਦੇ ਆ। ਸੋ ਸਮਾਂ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਇਜਾਜ਼ਤ ਨਹੀਂ ਦਿੱਤੀ, ਨਾ ਕਿਸੇ ਸਮਾਜ ਨੇ, ਕਿ ਅਸੀਂ ਕਿਸੇ ਲਈ ਕਿੰਤੂ ਪ੍ਰੰਤੂ ਕਰੀਏ। ਜਿਹੜਾ ਪਰ ਮਨੁੱਖ ਆ ਉਹ ਹਟਦਾ ਨਹੀਂ, ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦਾ। ਦੁਨੀਆਂ 'ਚ ਬਹੁਤ ਸਾਰੇ ਹੋਰ ਇਸ਼ੂ ਹੈਗੇ ਆ, ਬਹੁਤ ਸਾਰੀਆਂ ਹੋਰ ਸਮੱਸਿਆਵਾਂ ਹੈਗੀਆਂ ਜਿਨ੍ਹਾਂ ਦੇ ਬਾਰੇ 'ਚ ਅਸੀਂ ਸੋਚ ਸਕਦੇ ਹਾਂ, ਜਿਨ੍ਹਾਂ ਦੇ ਬਾਰੇ ਅਸੀਂ ਡਿਸਕਸ ਕਰ ਸਕਦੇ ਹਾਂ, ਜਿਨ੍ਹਾਂ ਦੇ ਬਾਰੇ 'ਚ ਹੱਲ ਲੱਭ ਸਕਦੇ ਹਾਂ। ਬਹੁਤ ਦੁਨੀਆਂ 'ਚ ਮੁੱਦੇ ਪਏ ਨੇ ਜਿਨ੍ਹਾਂ ਬਾਰੇ ਗੱਲਾਂ ਕਰਨੀਆਂ ਹਜੇ ਬਹੁਤ ਬਾਕੀ ਨੇ। ਸੋ ਇਹਨਾਂ ਕਿਸੇ ਦੇ ਜੈਂਡਰ ਨੂੰ ਲੈ ਕੇ ਨੁਕਸਾਨ ਪਹੁੰਚਾਉਣਾ, ਗਲਤ ਬੋਲਣਾ, ਕਿਸੇ ਦੀਆਂ ਭਾਵਨਾਵਾਂ ਨੂੰ ਤਕਲੀਫ ਦੇਣੀ, ਉਹ ਕਿਤੇ ਨਾ ਕਿਤੇ ਸਾਨੂੰ ਸੋਭਦਾ ਨਹੀਂ ਹੈਗਾ। ਸੋ ਸਾਨੂੰ ਇਹਨਾਂ ਤੋਂ ਬਾਜ ਆਉਣਾ ਚਾਹੀਦਾ ਆਪਣੀਆਂ ਹਰਕਤਾਂ ਤੋਂ, ਕਿਸੇ ਨੂੰ ਜਿਹੜਾ ਠੇਸ ਪਹੁੰਚਾਉਣੀ ਔਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਉਹ ਵੀ ਕਿਸੇ ਦੇ ਮਾਂ ਦੇ ਧੀ ਪੁੱਤ ਹੈਗੇ ਆ, ਉਹਨਾਂ ਦੀਆਂ ਮਾਵਾਂ ਦਾ ਦਿਲ ਵੀ ਉਹਨਾਂ ਚ ਉਸੇ ਤਰ੍ਹਾਂ ਧੜਕਦਾ ਆ ਜਿਸ ਤਰ੍ਹਾਂ ਸਾਡੀਆਂ ਮਾਵਾਂ ਦੇ ਦਿਲ ਸਾਡੇ ਵਿੱਚ ਧੜਕਦੇ ਆ, ਚਾਹੇ ਅਸੀਂ ਫੀਮੇਲ ਆ ਜਾਂ ਅਸੀਂ ਮੇਲ ਹੈਗੇ ਆ। ਸੋ ਮਾਵਾਂ ਦੀ ਕਦਰ ਕਰਿਆ ਕਰੋ, ਉਹਨਾਂ ਮਾਵਾਂ ਦੀਆਂ ਭਾਵਨਾਵਾਂ ਨੂੰ ਸੋਚਿਆ ਕਰੋ ਕਿ ਜੇ ਕਿਸੇ ਦੇ ਧੀ ਪੁੱਤ ਨੂੰ ਕੋਈ ਗਲਤ ਕਹਿੰਦਾ ਤੇ ਉਹ ਮਾਵਾਂ ਕਿਸ ਤਰ੍ਹਾਂ ਦੀਆਂ ਸੋਚਦੀਆਂ ਹੋਣਗੀਆਂ। ਆਪਣੇ ਤੇ ਗੱਲ ਲਾਗੂ ਕਰਕੇ ਸਿੱਖ ਲਿਆ ਕਰੋ ਕਿ ਕੋਈ ਸਾਨੂੰ ਜੇ ਗਲਤ ਕਵੇ ਜਾਂ ਕਵੇ ਤੇ ਸਾਡੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ The Migration Show with Rohit Mohan and Ranveer Singh, only on Harman Radio.
अपने करियर नु नवीं ऊंचाइयां देन दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इथे स्टूडेंट्स नु दिता जांदा हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 Herschel Street, Brisbane, QLD 4000, Brisbane ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਓ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਓ ਬਤੀ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSG ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ। ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ .com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸੋ ਦੋਸਤੋ, ਹੁਣ ਗੱਲਬਾਤ ਕਰਦੇ ਜਾਂਦੇ ਆ ਕੁਛ ਸੋਚ ਵਿਚਾਰ ਦੀ, ਕੁਛ ਵਿਚਾਰਾਂ ਦੀ, ਕੁਛ ਚੰਗੀ ਸੋਚ ਦੀ। ਕਹਿੰਦੇ ਆ ਕਿ ਕਿਸੇ ਨੂੰ ਸਮਝਣ ਜਾਣਨ ਤੋਂ ਪਹਿਲਾਂ ਅਸੀਂ ਉਸ ਦਾ ਸਰੀਰ, ਨੈਣ ਨਕਸ਼ ਅਤੇ ਲਿਬਾਸ ਦੇਖਦੇ ਹਾਂ। ਬਿਲਕੁਲ ਸਹੀ ਹੈ। ਅਸੀਂ ਕਿਸੇ ਨੂੰ ਜਦੋਂ ਉਹਦੇ ਅੰਦਰ ਕਿੰਨਾ ਗਿਆਨ ਆ, ਉਹ ਇਨਸਾਨ ਦੀ ਸੋਚਣੀ ਕਿਸ ਤਰ੍ਹਾਂ ਦੀ ਆ, ਉਹ ਕਿੰਨਾ ਕੁ ਡੂੰਘਾਈ ਤੱਕ ਸੋਚਦਾ ਜਾਂ ਉਹ ਕਿਸ ਤਰ੍ਹਾਂ ਬੋਲਦਾ, ਉਹਦਾ ਬੋਲਣ ਦਾ ਲਹਿਜ਼ਾ ਕੀ ਆ, ਇਹ ਸਭ ਅਸੀਂ ਪਰਖਣ ਤੋਂ ਪਹਿਲਾਂ ਅਸੀਂ ਉਹਦੀ ਦਿੱਖ ਦੇਖਦੇ ਆਂ, ਉਹਦੇ ਕੱਪੜੇ ਪਾਏ ਦੇਖਦੇ ਆਂ, ਉਹਦੇ ਤੋਂ ਜਦੋਂ ਸਾਨੂੰ ਮਹਿੰਗੇ ਪਰਫਿਊਮਾਂ ਦੀ ਉਹ ਜਿਹੜੀ ਖੁਸ਼ਬੂ ਜਦੋਂ ਨਹੀਂ ਆਉਂਦੀ, ਜਾਂ ਹੱਥ ਦੇ ਵਿੱਚ ਬ੍ਰਾਂਡ ਕੋਈ ਚੀਜ਼ ਫੜੀ ਹੋਈ ਜਾਂ ਪਹਿਨੀ ਹੋਇਆ ਕੱਪੜਾ ਕੋਈ ਸਾਨੂੰ ਬ੍ਰਾਂਡ ਉਹਦੇ ਨਜ਼ਰ ਨਹੀਂ ਆਉਂਦਾ, ਤੇ ਅਸੀਂ ਸਮਝਦੇ ਆਂ ਕਿ ਛੱਡੋ ਪਰੇ, ਇਹਦੇ ਤੋਂ ਕੀ ਪਤਾ ਕਰਨਾ, ਇਹਨੂੰ ਤਾਂ ਕੱਪੜੇ ਪਾਉਂਦਾ ਹੀ ਨਹੀਂ ਪਤਾ, ਜਾਂ ਇਹਦੇ ਕੋਲ ਇਹ ਕੱਪੜੇ ਢੰਗ ਦੇ ਨਹੀਂ ਹੈਗੇ। ਸੋ ਇਸ ਕਰਕੇ ਬਹੁਤੀ ਵਾਰੀ ਇਨਸਾਨ ਜਿਹੜਾ ਭੁਲੇਖੇ ਦੇ ਵਿੱਚ ਰਹਿ ਜਾਂਦਾ ਹੈਗਾ, ਕੀ ਪਤਾ ਹੁੰਦਾ ਕਿਹੜੇ ਪਹਿਰਾਵੇ ਦੇ ਵਿੱਚ, ਕਿਹੜੀ ਸ਼ਕਲ ਸੂਰਤ ਦੇ ਵਿੱਚ ਤੁਹਾਨੂੰ ਕੋਈ ਸੂਝਵਾਨ ਮਿਲ ਜਾਵੇ ਤੇ ਤੁਹਾਡਾ ਜਿਹੜਾ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਵੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਚੰਗੀ ਸੋਚ ਰੱਖਦੇ ਆ ਤੇ ਉਹਨਾਂ ਦਾ ਪਹਿਰਾਵਾ ਵੀ ਵਧੀਆ ਹੋਵੇ, ਤੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਜਿਨ੍ਹਾਂ ਦੇ ਪਹਿਰਾਵੇ ਵਧੀਆ ਹੋਣ ਉਹ ਚੰਗੀ ਸੋਚ ਰੱਖਦੇ ਹੋਣ। ਸੋ ਇਸ ਕਰਕੇ ਸਾਨੂੰ ਕਿਸੇ ਨੂੰ ਜਿੰਨੀ ਦੇਰ ਅਸੀਂ ਮਿਲਦੇ ਨਹੀਂ, ਵਰਤਦੇ ਨਹੀਂ, ਉਹਦੇ ਨਾਲ ਸਾਡੀ ਕਿਸੇ ਚੀਜ਼ ਦੀ ਸੋਚਾਂ ਦੀ ਸਾਂਝ ਨਹੀਂ ਪੈਂਦੀ, ਉਨੀ ਦੇਰ ਉਹਦੀ ਜਿਹੜੀ ਦੇਖਿਆ ਉਹਦਾ ਪਹਿਰਾਵਾ ਆ ਉਹ ਸਾਨੂੰ ਕਈ ਤਰ੍ਹਾਂ ਦੇ ਭੁਲੇਖੇ ਪਾ ਸਕਦਾ। ਅੱਗੇ ਜਾ ਕੇ ਕਹਿੰਦੇ ਹਨ, ਨਰਿੰਦਰ ਕਪੂਰ ਜੀ ਦੀ ਕਿਤਾਬ ਹੈਗੀ ਖਿੜਕੀਆਂ, ਉਹਦੇ ਵਿੱਚੋਂ ਹੀ ਮੈਂ ਮਾਲਾ ਦੇ ਮੰਨ ਕੇ ਉਹਦੇ ਵਿੱਚੋਂ ਮੈਂ ਇੱਕ ਲਾਈਨਾਂ ਲਈਆਂ ਹੈਗੀਆਂ। ਉਹ ਕਹਿੰਦੇ ਆ ਕਿ ਗਲਤੀਆਂ ਕਰੋ, ਜਿੰਨੀਆਂ ਮਰਜ਼ੀ ਤੁਹਾਡਾ ਦਿਲ ਕਰਦਾ ਤੁਸੀਂ ਗਲਤੀਆਂ ਕਰੋ, ਪਰ ਸ਼ਰਤ ਇਹ ਆ ਕਿ ਇਹ ਗਲਤੀਆਂ ਤੁਹਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਨੇ। ਇਹ ਵੀ ਬਿਲਕੁਲ ਸਹੀ ਆ। ਜਿੰਨੀ ਦੇਰ ਅਸੀਂ ਕੋਈ ਗਲਤ ਕੰਮ ਕਰਕੇ ਉਹਨੂੰ ਨਹੀਂ ਸੁਧਾਰਾਂਗੇ ਜਾਂ ਕਿਸੇ ਗਲਤੀ ਦਾ ਸਾਨੂੰ ਫਾਇਦੇ ਨੁਕਸਾਨ ਦਾ ਨਹੀਂ ਪਤਾ ਲੱਗੇਗਾ, ਜਿੰਨੀ ਦੇਰ ਅਸੀਂ ਉਹ ਗਲਤੀ ਆਪ ਨਹੀਂ ਹੰਡਾਈ ਹੋਵੇਗੀ, ਉਨੀ ਦੇਰ ਅਸੀਂ ਕਿਸੇ ਨੂੰ ਮਤ ਨਹੀਂ ਦੇ ਸਕਦੇ, ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਚ ਦੇਖ ਕੋਈ ਗਲਤੀ ਨਾ ਕਰੀ, ਇਹਦਾ ਆ ਫਾਇਦਾ ਤੇ ਇਹ ਨੁਕਸਾਨ ਆ। ਜਿੰਨੀ ਦੇਰ ਉਹ ਚੀਜ਼ ਅਸੀਂ ਆਪਣੇ ਮਨ ਤੇ ਨਹੀਂ ਹੰਡਾਈ ਹੋਵੇਗੀ, ਅਸੀਂ ਆਪ ਨਹੀਂ ਉਸਨੂੰ ਪਰਖਿਆ ਹੋਵੇਗਾ, ਉਨੀ ਦੇਰ ਕਿਸੇ ਨੂੰ ਦਲੀਲ ਦੇਣੀ ਹੈਗੀ ਇੱਕ ਮੂਰਖਤਾ ਹੈਗੀ ਆ। ਤੇ ਫਿਰ ਨਰਿੰਦਰ ਕਪੂਰ ਜੀ ਕਹਿੰਦੇ ਆ ਕਿ ਜਿਹੜੇ ਚਿੰਤਕ ਅਤੇ ਕਲਾਕਾਰ ਕਿਸੇ ਕਾਫਲੇ ਦਾ ਭਾਗ ਨਹੀਂ ਹੁੰਦੇ, ਆਜ਼ਾਦ ਸੋਚਣੀ ਕਾਰਨ ਇਹ ਹਮੇਸ਼ਾ ਇਕੱਲੇ ਹੀ ਹੁੰਦੇ ਹਨ। ਬਹੁਤ ਵਾਰੀ ਅਸੀਂ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਚੰਗੀਆਂ ਲਿਖਤਾਂ ਲਿਖਦੇ ਆ ਲੋਕ, ਉਹ ਆਮ ਮੰਚਾਂ ਦੇ ਉੱਤੇ, ਅਖਬਾਰਾਂ ਦੇ ਉੱਤੇ, ਫੇਸਬੁੱਕ ਦੇ ਉੱਤੇ ਸਾਨੂੰ ਆਮ ਨਹੀਂ ਮਿਲਣਗੇ। ਉਹਨਾਂ ਦੀਆਂ ਜਿਹੜੀਆਂ ਲਿਖਤਾਂ ਆ ਉਹ ਆਤਮਾ ਨੂੰ ਝੰਜੋੜ ਦੇਣ ਵਾਲੀਆਂ ਹੁੰਦੀਆਂ, ਤੁਹਾਡੇ ਅੰਦਰ ਨਵੇਂ ਰਸਤੇ ਪੈਦਾ ਕਰ ਦਿੰਦੀਆਂ, ਨਵੀਂ ਸੋਚ ਪੈਦਾ ਕਰ ਦਿੰਦੀਆਂ। ਪਰ ਇਹ ਜਿਹੜੇ ਇਨਸਾਨ ਆ ਇਸ ਤਰ੍ਹਾਂ ਦੇ ਸਾਨੂੰ ਆਮ ਮੰਚਾਂ ਦੇ ਉੱਤੇ ਬੈਠੇ ਨਹੀਂ ਮਿਲਣਗੇ। ਆਮ ਜਿਹੜੇ ਇਹ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਕਿ ਸਨਮਾਨਿਤ ਕੀਤਾ ਗਿਆ, ਇਹ ਉਸ ਸੂਚੀ ਦੇ ਵਿੱਚ, ਉਸ ਉਹਨਾਂ ਲਿਸਟਾਂ ਦੇ ਵਿੱਚ ਵੀ ਨਹੀਂ ਆਉਂਦੇ ਕਿ ਉਹਨਾਂ ਨੂੰ ਆਏ ਗਏ ਦਿਨ ਸਨਮਾਨਿਤ ਕੀਤਾ ਜਾਂਦਾ ਹੋਵੇ, ਅੱਜ ਉਹ ਇਸ ਪ੍ਰੋਗਰਾਮ ਦੇ ਵਿੱਚ ਆ ਰਹੇ ਆ, ਕੱਲ ਨੂੰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਆ ਰਹੇ ਆ। ਸੋ ਇਸ ਤਰ੍ਹਾਂ ਦੇ ਜਿਹੜੇ ਸੂਝਵਾਨ ਲੋਕ ਹੁੰਦੇ ਆ ਉਹ ਸਾਨੂੰ ਕਦੇ ਕਤਾਰ ਮਿਲਦੇ ਆ, ਤੇ ਜਦੋਂ ਮਿਲਦੇ ਆ ਤੇ ਬਹੁਤ ਸੋਹਣੀ ਰੋਸ਼ਨੀ ਦੇ ਕੇ ਜਾਂਦੇ ਆ, ਗਿਆਨ ਦੇ ਕੇ ਜਾਂਦੇ ਆ, ਸੋਚ ਦੇ ਕੇ ਜਾਂਦੇ ਆ ਸੋਚਣ ਦੇ ਲਈ। ਫਿਰ ਨਰਿੰਦਰ ਕਪੂਰ ਜੀ ਕਹਿੰਦੇ ਆ ਕਿ ਜਿਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਪਿਆਰ ਦਾ ਅਨੁਭਵ ਹੋਇਆ ਹੁੰਦਾ ਆ ਉਹ ਚੰਗੇ ਪਤੀ ਪਤਨੀ ਸਾਬਤ ਹੁੰਦੇ ਆ, ਕਿਉਂਕਿ ਇਸਤਰੀ ਨੂੰ ਪੁਰਸ਼ ਅਤੇ ਪੁਰਸ਼ ਨੂੰ ਇਸਤਰੀ ਦੇ ਔਸਤ ਸੁਭਾਅ ਦਾ ਪਤਾ ਲੱਗਿਆ ਹੁੰਦਾ ਆ। ਬਿਲਕੁਲ ਸਹੀ ਆ, ਆਪਸ ਦੇ ਵਿਚ ਮਿਲਣ ਦੇ ਨਾਲ, ਵਾਰਤਾਲਾਪ ਦੇ ਨਾਲ ਜਿੰਨੀ ਦੇਰ ਗੱਲ ਅੱਗੇ ਨਹੀਂ ਵਧੂਗੀ ਉਨੀ ਦੇਰ ਅਸੀਂ ਆਪਣੇ ਜਿਹੜੀ ਸਾਡੀ ਜ਼ਿੰਦਗੀ ਆ ਉਹ ਵੀ ਅੱਗੇ ਨਹੀਂ ਵਧੂਗੀ। ਪਿਆਰ ਹੋਣਾ ਜ਼ਿੰਦਗੀ ਦੇ ਵਿਚ ਜ਼ਰੂਰੀ ਆ। ਜਿਹੜੇ ਪਿਆਰ ਜਿਨ੍ਹਾਂ ਨੇ ਕੀਤਾ ਹੁੰਦਾ ਉਨ੍ਹਾਂ ਨੂੰ ਪਿਆਰ ਦੀ ਅਹਿਮੀਅਤ ਦਾ ਪਤਾ ਹੁੰਦਾ ਆ। ਜਿਨ੍ਹਾਂ ਨੇ ਸੋਹਣੇ ਪਲ ਹੰਢਾਏ ਹੁੰਦੇ ਪਿਆਰ ਦੇ, ਉਹ ਉਨ੍ਹਾਂ ਪਲਾਂ ਨੂੰ ਹਰ ਆਪਣੇ ਉਸ ਪਲ ਦੇ ਨਾਲ ਜੋੜਦਾ ਜਦੋਂ ਉਹ ਜ਼ਿੰਦਗੀ ਦੇ ਵਿਚ ਬੜਾ ਔਖਾ ਜਿਹਾ ਹੋ ਜਾਂਦਾ, ਜ਼ਿੰਦਗੀ ਬੜੀ ਅਕੇਵੀ ਜਿਹੀ ਥਕੇਵੀ ਜਿਹੀ ਲੱਗਣ ਲੱਗ ਜਾਂਦੀ ਆ, ਤੇ ਜਿਹੜੇ ਉਹਨੇ ਪਲ ਹੰਢਾਏ ਹੁੰਦੇ ਆ ਪਿਆਰ ਵਾਲੇ, ਤੇ ਇਹ ਪਲ ਉਨ੍ਹਾਂ ਨੂੰ ਸੁਹਾਵਣੇ ਕਰਦਾ। ਸੋ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੈਗਾ ਆ, ਪਿਆਰ ਕਰਨਾ ਸਾਡਾ ਹੱਕ ਆ, ਨਫ਼ਰਤ ਕਰਨਾ ਸਾਡਾ ਹੱਕ ਨਹੀਂ ਹੈਗਾ। ਤੇ ਫਿਰ ਕਹਿੰਦੇ ਆ ਕਿ ਇਹ ਜ਼ਰੂਰੀ ਨਹੀਂ ਕਿ ਯੁੱਧ ਜਿਹੜਾ ਸਰਹੱਦਾਂ ਤੇ ਹੀ ਹੋਵੇ, ਜਿੱਥੇ ਵੀ ਯੁੱਧ ਹੁੰਦਾ ਉੱਥੇ ਸਰਹੱਦਾਂ ਉਪਜ ਜਾਂਦੀਆਂ। ਸੋ ਜਿਹੜਾ ਯੁੱਧ ਆ ਉਹ ਇੱਕ ਸਾਨੂੰ ਮੈਦਾਨੀ ਯੁੱਧ, ਜਿਹੜਾ ਜ਼ਮੀਨੀ ਯੁੱਧ ਆ ਉਹ ਸਾਨੂੰ ਦਿਸਦਾ ਆ। ਉਹਦੇ ਤੇ ਦੋਨੇ ਪਾਸੇ ਸੈਨਾ ਆਪੋ ਆਪਣੀਆਂ ਸੈਨਾ ਦੇ ਨਾਲ ਅਸਲਾ ਬਰੂਦ ਲੈ ਕੇ ਬੈਠੀ ਹੋਈ ਆ। ਕਦੇ ਵੀ ਕੋਈ ਆਰਡਰ ਆ ਸਕਦਾ ਆ ਤੇ ਬਾਰਡਰਾਂ ਦੇ ਉੱਤੇ ਗੋਲੀ ਚੱਲ ਸਕਦੀ ਆ, ਉੱਥੇ ਦੇ ਹਾਲਾਤ ਖਰਾਬ ਹੋ ਸਕਦੇ ਆ। ਕੁਛ ਯੁੱਧ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਸਾਡੇ ਅੰਦਰ ਚੱਲਦੇ ਹੁੰਦੇ ਆ, ਸ਼ੀਤ ਯੁੱਧ ਉਹ ਚੱਲਦੇ ਹੀ ਰਹਿੰਦੇ ਆ। ਉਹਦੇ ਵਿਚ ਇੱਦਾਂ ਹੁੰਦਾ ਕਿ ਕਈ ਦਫ਼ਾ ਬਹੁਤ ਸਾਰਾ ਮੰਥਨ ਹੋ ਜਾਂਦਾ ਆਪਣਾ, ਜਿਹਦੇ ਵਿਚ ਖਰਾ ਖੋਟਾ ਕੁਛ ਨਿਕਲ ਜਾਂਦਾ, ਤੇ ਜਿਹੜਾ ਯੁੱਧ ਆ ਉਹਦੇ ਚ ਬਹੁਤ ਸਾਰੀਆਂ ਬਰਬਾਦੀਆਂ ਵੀ ਹੋ ਜਾਂਦੀਆਂ ਆ। ਜਿਸ ਤਰ੍ਹਾਂ ਦੀ ਅਸੀਂ ਜਰਮਨ ਦੀ ਗੱਲ ਕਰ ਲੈਣੇ ਆ ਜਾਂ ਆਪਣੇ ਇੰਡੀਆ ਦੀ ਗੱਲ ਕਰ ਲੈਣੇ ਆ ਜਾਂ ਕਿਤੇ ਵੀ, ਯੁੱਧ ਜਿਹੜਾ ਆ ਉਹ ਸੁੱਖਾਂ ਖੈਰਾਂ ਵਾਲਾ ਨਹੀਂ ਹੁੰਦਾ, ਉਹ ਨਾ ਹੀ ਦੇਸ਼ ਨੂੰ ਵਧਾਉਣ ਦੇ ਲਈ ਉਹਦੇ ਵਿਚ ਸੁੰਦਰਤਾ ਪੈਦਾ ਕਰਨ ਵਾਲਾ ਹੁੰਦਾ ਆ। ਯੁੱਧ ਜਿਹੜਾ ਹੁੰਦਾ ਆ ਉਹ ਤਬਾਹੀ ਤੇ ਨੁਕਸਾਨ ਵਾਲਾ ਹੁੰਦਾ। ਕੋਸ਼ਿਸ਼ ਕਰੀਏ ਸਾਡੇ ਘਰਾਂ ਦੇ ਵਿਚ ਤੇ ਸਾਡੇ ਦਿਲਾਂ ਦੇ ਵਿਚ ਇਸ ਤਰ੍ਹਾਂ ਦਾ ਜਿਹੜਾ ਯੁੱਧ ਆ ਕਦੇ ਉਹ ਘਰ ਨਾ ਕਰੇ, ਤੇ ਸਾਡੀਆਂ ਜ਼ਿੰਦਗੀਆਂ ਬੜੀਆਂ ਸੌਖੀਆਂ ਜਿਸ ਤਰ੍ਹਾਂ ਦੀਆਂ ਹੁਣ ਲੰਘ ਰਹੀਆਂ ਇਸੇ ਤਰ੍ਹਾਂ ਦੀਆਂ ਹੀ ਲੰਘਣ। ਫਿਰ ਕਹਿੰਦੇ ਆ ਕਿ ਜ਼ਿੰਦਗੀ ਵਿਚ ਪਛਤਾਵੇ ਨਹੀਂ ਹੁੰਦੇ, ਸਬਕ ਹੁੰਦੇ ਹਨ। ਜੇ ਸਬਕ ਨਾ ਸਿੱਖੀਏ ਤਾਂ ਇਹ ਪਛਤਾਵੇ ਬਣ ਜਾਂਦੇ ਆ। ਅਤੀਤ ਵਰਤਮਾਨ ਨਾਲ ਕਦਮ ਲਾ ਕੇ ਨਹੀਂ ਚੱਲ ਸਕਦਾ, ਕਦੇ ਵੀ ਨਹੀਂ ਚੱਲ ਸਕਦਾ, ਇਹ ਅਸੀਂ ਵੀ ਮੰਨਦੇ ਆ। ਕਈ ਸੋਚਦੇ ਹਨ ਜ਼ਿੰਦਗੀ ਜਿਉਣਾ ਜਿਉਣੀ ਕੀ ਔਖੀ ਹੈ, ਅੱਧਾ ਕੰਮ ਤਾਂ ਸੌਣ ਵਿਚ ਹੀ ਲਾ ਦਿੰਦੇ ਹਾਂ। ਜਿਹੜੇ ਆਲਸੀ ਆ ਸੌਂਦੇ ਆ ਉਹ ਤਾਂ ਆਪਣੀ ਜ਼ਿੰਦਗੀ ਦਾ ਜਿਹੜਾ ਤਿਮਾਹੀ ਹਿੱਸਾ ਉਹ ਸੌਣ ਦੇ ਵਿਚ ਖਤਮ ਕਰ ਦਿੰਦੇ ਆ, ਬਾਕੀ ਦਾ ਜਿਹੜਾ ਹਿੱਸਾ ਆ ਉਹ ਆਪਣੇ ਲਈ ਕੰਮਾਂ ਕਾਰਾਂ ਚ ਲੱਭਦਿਆਂ ਨੂੰ ਕਰ ਦਿੰਦੇ ਆ, ਘਰਦਿਆਂ ਨੂੰ ਦੱਸਣ ਲਈ ਕਿ ਦੇਖੋ ਤੁਸੀਂ ਮੈਨੂੰ ਕਿਹਾ ਸੀ ਕੰਮ ਕਰ ਤੇ ਮੈਂ ਕੰਮ ਕਰਨ ਦੇ ਲਈ ਗਿਆ ਤੇ ਕੰਮ ਅੱਗੇ ਹੈ ਨੀ। ਇਸ ਕਰਕੇ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਮਿਲਦਾ ਰਹਿੰਦਾ ਆ। ਜ਼ਿੰਦਗੀ ਜਿਉਣੀ ਔਖੀ ਨੀ, ਜਿਹੜਾ ਕਿ ਜਿਹੜਾ ਕਿ ਅਸੀਂ ਸੌ ਕੇ ਆਪਣੀ ਜ਼ਿੰਦਗੀ ਜ਼ਿਆਦਾ ਬਿਤਾ ਦਿੰਨੇ ਆ, ਉਹਦੇ ਵਿਚ ਅਸੀਂ ਆਪਣੇ ਲਈ, ਆਪਣੇ ਪਰਿਵਾਰ ਲਈ, ਸਮਾਜ ਲਈ, ਆਪਣੇ ਲਈ ਬਹੁਤ ਕੁਛ ਕਰ ਸਕਦੇ ਹੁੰਨੇ ਆ, ਪਰ ਜਿਹਨੇ ਨਹੀਂ ਕਰਨਾ ਕੰਮ ਤੇ ਨਹੀਂ ਕਰਨਾ ਕੰਮ। ਤੇ ਅਖੀਰ ਦੇ ਵਿਚ ਕਹਾਂਗੀ ਕਿ ਉਹ ਕਹਿੰਦੇ ਆ ਕਿ ਜ਼ਿੰਦਗੀ ਵਿਚ ਦੁਖੀ ਹੋਣਾ ਲਾਜ਼ਮੀ ਹੈ, ਦੁਖੀ ਹੋਣਾ ਸਾਡੀ ਮਰਜ਼ੀ ਆ, ਕਿ ਅਸੀਂ ਆਪਣੀ ਉਸ ਸੁਖੀ ਜਿਹੜਾ ਸਾਡਾ ਸੁਖੇਵੇਂ ਪਾਲਿਆ ਉਹਨਾਂ ਨੂੰ ਅਸੀਂ ਖੁਸ਼ੀ ਚ ਬਿਤਾਉਂਦੇ ਆ ਕਿ ਜਾਂ ਫਿਰ ਉਹਦੇ ਚ ਫਿਰ ਉਹੀ ਨੈਗੇਟਿਵ ਸੋਚ, ਲਹਿੰਦੀ ਢਹਿੰਦੀ ਕਲਾ ਦੀ ਸੋਚ, ਹਾਏ ਕੀ ਹੋ ਜਾਊਗਾ, ਹਾਏ ਹੁਣ ਕੀ ਕਰਾਂਗੇ, ਕਿ ਇਸ ਤਰ੍ਹਾਂ ਇਹ ਸਾਰਾ ਸਾਡੇ ਹੱਥ ਵਸ ਹੈਗਾ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਸ਼ ਜੀ ਦੇ ਨਾਲ, ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
ਤੇਰੀ ਤੂੰ ਮੇਰਾ ਛੱਡਣਾ ਜਾਵੀਂ ਵੇ, ਜੋ ਅਲੜਕਣੇ ਵਿੱਚ ਲਾਈਆਂ ਤੋੜਨ ਵਾਵੀਂ ਵੇ, ਮੈਂ ਤੇਰੀ ਤੂੰ ਮੇਰਾ ਹੰਸ ਹੰਸਨੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ, ਹੰਸ ਹੰਸਨੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ, तेरे बाजों सोलज कोरी की कुसाम छोरा चन हो यक्तियां तायोले ना तड़फामी वे जो यंदड़पुने वे चलाईयां तोड़न वामी वे मैं तेरी तू मेरा प्यार तेरे विच सुन वे जत्ता मैं हो गई दीवानी प्यार तेरे विच सुन वे जत्ता मैं हो गई दीवानी अगे देख मैं बतेरे दिल ते ओ न मारी कानी मैनू जख्म मछोड़ा तेरा मरमाला भी वे जो यंदड़पुने में चलाइया तोड़न भावी वे मैं तेरी तू मेरा मैं तेरी तू मेरा छड़ना जामी वे जो यंदड़पुने में चलाइया तोड़न भावी वे
जी हाँ दोस्तों तुसी सुन रहे हो हरमन रेडियो लहरा प्रोग्राम अंजी जी दे नाल जी दोस्तों तो जिस तरह की मैं आज गल शुरू की है कि एक औरत जिन्हों के बहुत सारे नाम दे नाल बुलाया जाता है ते ओदे लई एक साडे समाज वालों एक इस तरह की सोच रखी जाती है कि जिहड़ी औरत है ओदी जेड़ी अकल आ जा ओदी मत आ गुट दे पिछे हुंदी आ कोई कहंदा कि इहनू 365 दे विच लित्तर हैगे आ कोई किस तरह ते कोई किस तरह औरत ने हर सदी दे विच अपने आप नू बेहतर करन दी कोशिश कीती और कर भी रही आ और जिथे साडे समाज मर्द समाज ने ओनू बहुत सारा रिकॉर्ड दिता जगह दिती आ ओनू पर फिर भी एह गल्लां जिहड़ियां मर्दां वलों नहीं औरतां दे लई ही इस तरह दा जिहड़ा तंज कसिया जांदा है। सो दोस्तों जिस तरह मैं तुहानू किहा ही सीगा अज मेरे नाल स्टूडियो दे विच साडी प्यारी जिही लाडली जिही ਸਾਡੀ ਸੋਹਣੀ ਜਿਹੀ ਸਵਰਾਜ ਜਿਹੜੀ ਕਿ ਜਰਮਨ ਦੇ ਵਿੱਚ ਰਹਿਣ ਵਾਲੀ ਹੈ ਬਹੁਤ ਸੋਹਣਾ ਲਿਖਦੀ ਕੁੜੀ ਬਹੁਤ ਗਟਸ ਵਾਲੀ ਤੇ ਅੱਜ ਮੈਂ ਉਹਨਾਂ ਨੂੰ ਆਪਣੇ ਨਾਲ ਸਟੂਡੀਓ ਦੇ ਵਿੱਚ ਜਾਣੀ ਕਿ ਟੈਲੀਫੋਨ ਦੀਆਂ ਤਾਰਾਂ ਦੇ ਰਾਹੀਂ ਉਹਨਾਂ ਨੂੰ ਨਾਲ ਲੈ ਕੇ ਆਈ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਉਹ ਕਿਸ ਤਰ੍ਹਾਂ ਇੱਕ ਔਰਤ ਦੇ ਬਾਰੇ ਸੋਚਦੇ ਆ ਕਿ ਵਾਕਈ ਇੱਕ ਔਰਤ ਦੇ ਬਾਰੇ ਇਸ ਤਰ੍ਹਾਂ ਸੋਚਦੀ ਆ ਕਿ ਹਾਂ ਇਹਦੇ ਵਿੱਚ ਮਰਦ ਦਾ ਵੀ ਜ਼ਿਆਦਾ ਰੋਲ ਹੈਗਾ ਮਰਦ ਨੇ ਸ਼ੁਰੂਆਤ ਕੀਤੀ ਹੈ। ਸੋ ਕਰਦੇ ਆ ਮਿਲ ਮਿਲਾ ਕੇ ਸਵਰਾਜ ਜੀ ਦਾ ਸਵਾਗਤ ਸਵਰਾਜ ਜੀ ਹਰਮਨ ਰੇਡੀਓ ਵੱਲੋਂ ਤੇ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਤੁਹਾਡਾ ਸਵਾਗਤ ਕਰਦੇ ਆ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਜੀ।
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਵੱਲੋਂ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੇ ਜਿਹੜੇ ਸ਼ਬਦ ਆ ਆਪਣੀ ਜਿਹੜੀਆਂ ਵਾ ਜੋ ਵੀ ਆ ਮੈਂ ਬੋਲ ਸਕਾਂ ਤੁਹਾਡੇ ਨਾਲ ਆਪਣੀ ਗੱਲਾਂ ਸ਼ੇਅਰ ਕਰ ਸਕਾਂ ਤੁਸੀਂ ਮੇਰੀਆਂ ਗੱਲਾਂ ਨੂੰ ਮੇਰੀਆਂ ਬਾਤਾਂ ਨੂੰ ਇੰਨਾ ਕਾਬਿਲ ਸਮਝਿਆ। ਹਾਂਜੀ
ਜੀ ਬਹੁਤ ਵਧੀਆ ਸਵਰਾਜ ਜੀ। ਅੱਛਾ ਸਵਰਾਜ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਤੁਸੀਂ ਸੁਣ ਹੀ ਲਿਆ ਹੋਵੇਗਾ ਇੱਕ ਔਰਤ ਦਾ ਔਰਤ ਵੱਲੋਂ ਉਹਨੂੰ ਨੀਵਾਂ ਰਖਾਉਣਾ ਜਾਂ ਉਹਦੇ ਬਾਰੇ ਚ ਕੋਈ ਗਲਤ ਧਾਰਨਾ ਸੋਚਣੀ ਤੇ ਇਹ ਤੁਸੀਂ ਕਿੱਥੇ ਤੱਕ ਇਹਦੇ ਨਾਲ ਸਹਿਮਤ ਹੈਗੇ ਆ ਕਿ ਔਰਤ ਦੇ ਲਈ ਇਸ ਤਰ੍ਹਾਂ ਦੀ ਸੋਚ ਰੱਖਦੀ ਆ ਜਾਂ ਕਿ ਇਹਦੇ ਵਿੱਚ ਮਰਦ ਦੀ ਵੀ ਕਿਤੇ ਨਾ ਕਿਤੇ ਉਹਦਾ ਮਤਲਬ ਕਿ ਯੋਗਦਾਨ ਹੈਗਾ ਕਿਸ ਤਰ੍ਹਾਂ ਤੁਸੀਂ ਸੋਚਦੇ ਹੈਗੇ ਔਰਤ ਦੇ ਬਾਰੇ ਚ?
ਜੀ ਮੈਂ ਪਹਿਲਾਂ ਤੇ ਇਹ ਸੋਚਦੀ ਹੁੰਦੀ ਸਭ ਤੋਂ ਪਹਿਲਾਂ ਕਿ ਜਿਹੜਾ ਮਰਦ ਆ ਉਹ ਹੋਇਆ ਤਾਂ ਔਰਤ ਦੀ ਕੁੱਖ ਵਿੱਚੋਂ ਹੀ ਆ ਨਾ। ਔਰਤ ਦਾ ਜਿਹੜਾ ਸਭ ਤੋਂ ਉੱਚਾ ਜਿਹਨੂੰ ਆਪਾਂ ਕਹਿੰਦੇ ਮਹਾਨ ਰੂਪ ਉਹ ਮਾਂ ਦਾ ਰੂਪ ਆ। ਮਾਂ ਦੇ ਵਿੱਚੋਂ ਹੀ ਜਿਹੜਾ ਜਨਮ ਹੁੰਦਾ ਹੈ ਮਰਦ ਦਾ ਹੁੰਦਾ ਹੈ ਉਹ ਬਾਪ ਬਣਦਾ ਹੈ ਉਹ ਪੁੱਤਰ ਬਣਦਾ ਹੈ ਉਹ ਚਾਚਾ ਬਣਦਾ ਤਾਇਆ ਬਣਦਾ। ਮਾਂ ਦੇ ਕੁੱਖ ਵਿੱਚੋਂ ਹੀ ਇੱਕ ਔਰਤ ਦਾ ਜਨਮ ਹੁੰਦਾ ਹੈ ਜੋ ਬਹੁਤ ਸਾਰੇ ਰੂਪਾਂ ਨੂੰ ਧਾਰਦੀ ਹੈ। ਇੱਥੇ ਜਿਵੇਂ ਅੰਜੂ ਜੀ ਦੀ ਜਿਸ ਤਰ੍ਹਾਂ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਵਿੱਚ ਅਸੀਂ ਹੁਣ ਦੀ ਔਰਤ ਬੜੇ ਮਾਣ ਨਾਲ ਕਹਿੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਾਡੇ ਬਾਬੇ ਨਾਨਕ ਨੇ ਸਾਨੂੰ ਉੱਚੀ ਅਹਿਮੀਅਤ ਦਿੱਤੀ ਹੈ ਇਸ ਲਈ ਤੁਸੀਂ ਸਾਨੂੰ ਨੀਵਾਂ ਨਹੀਂ ਦਿਖਾ ਸਕਦੇ। ਇਹ ਗੱਲ ਸੱਚੀ ਹੈ ਸਚਾਈ ਹੈ ਇਸ ਗੱਲ ਦੇ ਵਿੱਚ ਪਰ ਇੱਕ ਔਰਤ ਹੀ ਔਰਤ ਤੇ ਜ਼ੁਲਮ ਕਰ ਰਹੀ ਹੈ ਇਹ ਵੀ ਗੱਲ ਮੰਨਣੀ ਪਵੇਗੀ। ਕਿਉਂਕਿ ਜੇ ਮਰਦ ਦਾ ਜਨਮ ਔਰਤ ਦੀ ਕੁੱਖ ਵਿੱਚੋਂ ਹੁੰਦਾ ਹੈ, ਹੁੰਦਾ ਤਾਂ ਉਹ ਪਹਿਲਾਂ ਬੱਚਾ ਹੀ ਹੈ ਨਾ। ਔਰਤ ਇੱਕ ਮਾਂ ਦੇ ਰੂਪ ਵਿੱਚ ਆ ਕੇ ਜਦੋਂ ਇੱਕ ਆਪਣੇ ਬੱਚੇ ਨੂੰ, ਬੇਟੇ ਨੂੰ ਜੋ ਦਿੰਦੀ ਹੈ ਕਿ ਤੂੰ ਪੁੱਤ ਇਹਦੀ ਰਿਸਪੈਕਟ ਕਰਨੀ ਆ, ਇਹਦੀ ਜੋ ਵੀ ਸਿਖਾਉਂਦੀ ਹੈ ਕਿ ਬੱਚਾ ਜਿਹੜਾ ਪਹਿਲਾ ਸਬਕ ਆ ਉਹ ਆਪਦੀ ਮਾਂ ਤੋਂ ਸਿੱਖਣਾ। ਇਸ ਕਰਕੇ ਮੈਂ ਇਹ ਸਮਝਦੀ ਹਾਂ ਕਿ ਜਿਹੜੀ ਔਰਤ ਤੇ ਔਰਤ ਦਾ ਜ਼ੁਲਮ ਹੈ, ਜਿਹੜਾ ਮਰਦ ਵੀ ਜ਼ੁਲਮ ਕਰ ਰਿਹਾ ਔਰਤ ਤੇ, ਇਹਦੇ ਵਿੱਚ ਵੀ ਔਰਤ ਦਾ ਬਹੁਤ ਵੱਡਾ ਹੱਥ ਹੈ। ਮੈਂ ਤੇ ਕਹਿੰਦੀ ਆ ਕਿ ਹੇ ਔਰਤ, ਔਰਤ ਹੋ ਕੇ ਔਰਤ ਤੇ ਜ਼ੁਲਮ ਨਾ ਕਰ, ਸ਼ਰਮ ਕਰ, ਮਰਦ ਨੂੰ ਨਾ ਬਦਨਾਮ ਕਰ। ਔਰਤ ਨੂੰ ਸਾਡੇ ਔਰਤ ਨੂੰ, ਅਸੀਂ ਸਿੱਖ ਔਰਤੇ ਆ, ਸਾਡੇ ਅੱਗੇ ਬਾਬੇ ਪੜਦਾਦੇ ਦਾਦੇ ਕਹਿੰਦੇ ਹੁੰਦੇ ਸੀ ਕੁੜੀਆਂ ਨੂੰ ਜਦੋਂ ਅਸੀਂ ਛੋਟੀਆਂ ਹੁੰਦੇ ਸੀ ਵੀ ਇਹ ਕਮਲੀਆਂ ਕੁੜੀਆਂ ਨੇ ਨਾ। ਚਲੋ ਕੁੜੀਆਂ ਕਮਲੀਆਂ ਹੁੰਦੀਆਂ ਨੇ ਕਿਉਂਕਿ ਹੱਸਦੀਆਂ, ਖੇਡਦੀਆਂ, ਵਿਹੜੇ ਦੇ ਵਿੱਚ ਰੌਣਕਾਂ
ਘੋਲੀਆਂ ਹੁੰਦੀਆਂ, ਬਿਲਕੁਲ।
ਪਰ ਫਿਰ ਵੀ ਉਹ ਕੁੜੀਆਂ ਕਮਲੀਆਂ ਜਦੋਂ ਵੱਡੀਆਂ ਹੁੰਦੀਆਂ ਨੇ, ਸੱਸਾਂ ਬਣਦੀਆਂ ਨੇ, ਨੂੰਹਾਂ ਬਣਦੀਆਂ ਨੇ, ਨਣਾਨਾਂ ਬਣਦੀਆਂ ਨੇ, ਭਰਜਾਈਆਂ ਬਣਦੀਆਂ ਨੇ, ਉਹ ਫਿਰ ਕਮਲੀਆਂ ਦਾ ਜਿਹੜਾ ਹੱਸਣ ਖੇਡਣ ਵਾਲਾ ਭੋਲਾਪਨ ਉਹ ਕਿੱਥੇ ਚਲੇ ਜਾਂਦਾ? ਕਿਹੜਾ ਮਾਹੌਲ ਆ ਜਿਹੜਾ ਇਹ ਕਿਸ ਮਾਹੌਲ ਵਿੱਚ ਇੱਦਾਂ ਦੀ ਸਿਰਜਣਾ ਹੁੰਦੀ ਹੈ ਕਿ ਉਹ ਇੱਕ ਦੂਜੇ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ? ਕਿ ਸਾਨੂੰ ਇਹ ਭੁੱਲ ਜਾਂਦਾ ਕਿ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਨੇ, ਜਿਹੜੇ ਕਿ ਜਵਾਕ ਜੰਮਣੇ ਜਾਣਦੀਆਂ ਤਾਂ ਖੰਡੇ ਖੜਕਾਉਣੇ ਵੀ ਜਾਣਦੀਆਂ ਨੇ। ਅਸੀਂ ਮਾਤਾ ਸਾਹਿਬ ਕੌਰ ਬਣ ਕੇ ਪਤਾਸੇ ਵੀ ਅੰਮ੍ਰਿਤ ਪਾ ਕੇ ਤਿਆਰ ਕੀਤੇ ਸੀ। ਮਾਤਾ ਸਾਹਿਬ ਕੌਰ ਜੀ ਉਹ ਵੀ ਇੱਕ ਔਰਤ ਸਨ ਜਿਹਨਾਂ ਨੇ ਪਤਾਸੇ ਅੰਮ੍ਰਿਤ ਪਾ ਕੇ ਅੰਮ੍ਰਿਤ ਤਿਆਰ ਕੀਤਾ ਸੀ। ਅਸੀਂ ਮਾਤਾ ਗੁਜਰੀ ਵਾਂਗੂ ਹੱਕ ਸੱਚ ਦਾ ਪਾਠ ਪੜਾਉਣਾ ਵੀ ਜਾਣਦੀਆਂ। ਸਾਡਾ ਇਤਿਹਾਸ ਜਿਹੜਾ ਵਾ ਇੱਕ ਔਰਤ ਨੂੰ ਬਹੁਤ ਹੀ ਉੱਚੇ ਦਰਜੇ ਤੇ ਲੈ ਕੇ ਜਾਂਦਾ। ਪਰ ਅੱਜ ਦੀ ਔਰਤ, ਅੰਜੂਦੇਵ ਜੀ, ਭਾਵੇਂ ਯੂਰਪ ਹੋਵੇ, ਕੋਈ ਵੀ ਦੇਸ਼ ਹੋਵੇ, ਔਰਤ ਆਪਣਾ, ਸਾਡੀ ਜਿਹੜੀ ਇੱਕ ਹਿੰਦੁਸਤਾਨ ਦੀ ਭਾਰਤੀ ਨਾਰੀ ਆ, ਉਹ ਆਪਣਾ ਰੂਪ ਨਹੀਂ ਬਦਲ ਰਹੀ। ਇਹ ਕਿਉਂ ਨੀ ਬਦਲ ਰਹੀ? ਇਹਦੇ ਪਿੱਛੇ ਕੀ ਕਾਰਨ ਹੈ? ਹੁਣ ਅਸੀਂ ਕਿਹੜੇ ਕਾਰਨਾਂ ਵੱਲ ਜਾਈਏ? ਕਿਉਂਕਿ ਅੱਜ ਕੱਲ ਚਲੋ ਇੱਕ ਰੂਪ ਬਦਲਿਆ। ਅੱਗੇ ਜੀ ਕਹਿੰਦੇ ਸੀ ਸੱਸ ਨੂੰਹ ਤੇ ਜ਼ੁਲਮ ਕਰਦੀ ਹੈ ਨਾ, ਬਹੁਤ ਸਾਰਾ ਇੱਦਾਂ ਹੈ ਕਿ ਨੂੰਹਾਂ ਵਿਚਾਰੀਆਂ ਸੜੀਆਂ ਸਾੜੀਆਂ ਵੀ ਗਈਆਂ, ਉਹਨਾਂ ਤੇ ਅਤਿਆਚਾਰ ਬਹੁਤ ਹੋਇਆ। ਪਰ ਹੁਣ ਇਹ ਅਤਿਆਚਾਰ ਦਾ, ਜ਼ੁਲਮ ਦਾ ਰੂਪ ਬਦਲ ਚੁੱਕਾ ਹੈ। ਉਹ ਤੁਸੀਂ ਹੁਣ ਪੁੱਛੋ ਵੀ ਕੀ ਰੂਪ ਬਦਲ ਗਿਆ? ਸਰੀਰਕ ਤੌਰ ਤੇ ਜ਼ੁਲਮ ਕਰਨਾ ਦੇ ਨਾਲੋਂ ਮਾਨਸਿਕ ਤੌਰ ਤੇ ਜਦੋਂ ਤੁਸੀਂ ਜ਼ੁਲਮ ਕਰਦੇ ਹੋ ਉਹ ਬਹੁਤ ਵੱਡਾ ਜ਼ੁਲਮ ਹੁੰਦਾ ਹੈ, ਜਿਹੜਾ ਕਿ ਕਿਸੇ ਨੂੰ ਵੀ ਆਤਮ ਹੱਤਿਆ ਤੱਕ ਵੀ ਲੈ ਕੇ ਜਾਂਦਾ ਹੈ।
ਸਹੀ, ਬਿਲਕੁਲ ਤੁਸੀਂ ਸਹੀ ਦੱਸਿਆ, ਕਿਉਂਕਿ ਉਹ ਜਿਹੜੀ ਹੈ ਉਹਦੀ ਪਰਿਭਾਸ਼ਾ ਬਦਲ ਗਈ ਹੈਗੀ ਆ, ਉਹਦੇ ਤੌਰ ਤਰੀਕੇ ਬਦਲ ਗਏ, ਪਰ ਜ਼ੁਲਮ ਦੀ ਹੱਦ ਜਿਹੜੀ ਉੱਥੇ ਦੀ ਉੱਥੇ ਹੀ ਆ। ਹੁਣ ਅੱਜ ਦੇ ਟਾਈਮ ਦੇ ਉੱਤੇ ਸਰੀਰ ਤੇ ਜ਼ਖਮ ਨਹੀਂ ਲਾਏ ਜਾਂਦੇ, ਆਤਮਾ ਦੇ ਰੂਹ ਤੇ ਜ਼ਖਮ ਲਾਏ ਜਾਂਦੇ ਹੈਗੇ ਆ। ਬਿਲਕੁਲ ਸ਼ਿਵਰਾਜ ਜੀ, ਬਿਲਕੁਲ ਜਿਸ ਤਰ੍ਹਾਂ ਆਪਾਂ ਇੱਕ ਘਰ ਲਾ ਲਓ, ਘਰ ਦੇ ਵਿੱਚ ਕਹਿ ਦਿੰਦੇ ਆ ਕਿ ਬੰਦਾ ਆ ਜਿਹੜਾ, ਜਾਂ ਹਸਬੈਂਡ ਆ, ਜਾਂ ਜੇ ਉਹਦੀ ਫੈਮਿਲੀ ਆ ਘਰ ਦੇ ਵਿੱਚ, ਮਾਂ ਵੀ ਆ, ਭੈਣ ਵੀ ਆ, ਵਾਈਫ ਵੀ ਆ, ਤੇ ਉਹ ਬੰਦਾ ਹੁਣ ਵਿਚਾਰਾ ਉਹ ਵੀ ਕਈ ਥਾਂ ਤੇ ਆਪਣਾ ਰੋਲ ਪੂਰਾ ਨਿਭਾਉਣ ਦੀ ਕੋਸ਼ਿਸ਼ ਕਰਦਾ, ਲੇਕਿਨ ਗੱਲ ਘੁੰਮ ਘੁਮਾ ਕੇ ਬੰਦੇ ਤੱਕ ਆ ਜਾਂਦੀ ਕਿ ਇਹਦੇ ਹੱਥ ਚ ਕੰਟਰੋਲ ਨਹੀਂ, ਇਹ ਨੀ ਸਮਝਦਾ ਹੈਗਾ, ਇਹ ਨੀ ਸਹੀ ਰੱਖਦਾ। ਇਹਦੇ ਵਿੱਚ ਤੁਸੀਂ ਕੀ ਸਮਝਦੇ ਆ ਕਿ ਵੀ ਉਹਨੂੰ ਕੀ ਕਰਨਾ ਚਾਹੀਦਾ ਹੈਗਾ ਇਹਨਾਂ ਇਸ ਸਿਚੁਏਸ਼ਨ ਦੇ ਵਿੱਚ, ਇਸ ਸਥਿਤੀ ਦੇ ਵਿੱਚ ਉਹਨੂੰ ਕੀ ਕਰਨਾ ਚਾਹੀਦਾ ਹੈਗਾ ਆ? ਕਿ ਜਿਹੜੇ ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ, ਜਾਂ ਮੈਂ ਵੀ ਮੰਨ ਲੈਂਦੀ ਹਾਂ ਕਿ ਮਰਦ ਪੂਰਾ ਨਿਕਲਿਆ ਹੋਇਆ, ਮਰਦ ਨੇ ਤਾਂ ਸਨਮਾਨ ਦੇ ਦਿੱਤਾ ਔਰਤ ਨੂੰ ਵੀ ਭਾਈ ਤੂੰ ਬਰਾਬਰ ਆ, ਅਸੀਂ ਤੈਨੂੰ, ਤੂੰ ਪੜ੍ਹਾਈ ਕਰ ਬਾਹਰ ਜਾ, ਆਪਣੀ ਪੜ੍ਹਾਈ ਜਿਹੜੀ ਵੀ ਐਜੂਕੇਸ਼ਨ ਜੋ ਜਿਸ ਤਰ੍ਹਾਂ ਵੀ ਆਜ਼ਾਦੀ ਦਿੱਤੀ ਹੈਗੀ ਔਰਤ ਨੂੰ। ਪਰ ਜਿਹੜੀਆਂ ਘਰਾਂ ਦੇ ਵਿੱਚ ਸਾਜ਼ਿਸ਼ਾਂ ਚੱਲੀਆਂ ਜਾਂਦੀਆਂ ਹੈਗੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਔਰਤ ਫੇਰ ਲਿਆ ਕੇ ਮਰਦ ਨੂੰ ਖੜਾ ਕਰ ਦਿੰਦੀ ਹੈਗੀ ਆ ਮੈਦਾਨ ਦੇ ਵਿੱਚ ਕਿ ਇਹਦਾ ਕਸੂਰ ਹੈਗਾ ਆ। ਇਹਦੇ ਵਿੱਚ ਮਰਦ ਦਾ ਕੀ ਰੋਲ ਹੈਗਾ ਤੇ ਉਹਨੂੰ ਕੀ ਕਰਨਾ ਚਾਹੀਦਾ? ਤੇ ਤੁਸੀਂ ਇੱਥੇ ਮਰਦ ਨੂੰ ਕਿਸ ਤਰ੍ਹਾਂ ਦੇਖਦੇ ਆ ਘਰਾਂ ਦੇ ਵਿੱਚ ਜਿਹੜੀਆਂ ਸਾਜ਼ਿਸ਼ਾਂ ਚੱਲਦੀਆਂ?
ਹਾਂਜੀ, ਜਦੋਂ ਚਲੋ ਬੇਟੀ ਦਾ ਵਿਆਹ ਹੁੰਦਾ ਨਾ, ਬੇਟੀ ਦੇ ਜਿਹੜੇ ਮਾਂ ਪਿਓ ਨੂੰ ਜਦੋਂ ਲੱਭਦੀ ਹੈ, ਇੱਕ ਸੋਹਣਾ ਪਰਿਵਾਰ ਲੱਭਦਾ. ਹੁਣ ਸੋਹਣਾ ਪਰਿਵਾਰ ਆਪਾਂ ਉਹਨੂੰ ਆਖਦੇ ਆ ਜਿਸ ਘਰ ਵਿੱਚ ਮਾਂ ਪਿਓ ਏ, ਉਹਨਾਂ ਦਾ ਬੇਟਾ ਏ, ਉਹਨਾਂ ਦੀ ਬੇਟੀ ਵੀ ਏ, ਦਾਦਾ ਦਾਦੀ ਵੀ ਨੇ ਸੁੱਖ ਨਾਲ, ਉਹ ਇੱਕ ਸੋਹਣਾ ਪਰਿਵਾਰ ਚਲੋ ਮੰਨਦੇ ਆ. ਇੱਕ ਹੁਣ ਬੇਟੀ ਜਦੋਂ ਵਿਆਹੀ ਜਾਂਦੀ ਹੈ ਇਸ ਸੋਹਣੇ ਪਰਿਵਾਰ ਦੇ ਵਿੱਚ ਜਾਂਦੀ ਹੈ, ਤੇ ਉਹ ਸੋਹਣੇ ਪਰਿਵਾਰ ਦੇ ਵਿੱਚ ਜਦੋਂ ਮਾਂ ਬਾਪ ਹੁੰਦੇ ਹਨ, ਮਾਂ ਦਾ ਰੋਲ ਬਹੁਤ ਵੱਡਾ ਮੈਂ ਸਭ ਤੋਂ ਪਹਿਲਾਂ ਸਮਝਦੀ ਹਾਂ, ਕਿਉਂਕਿ ਮਾਂ ਦੇ ਦਬਕੇ ਹੇਠ ਹੀ ਉਹਦਾ ਪੁੱਤ ਹੁੰਦਾ ਹੈ. ਮਾਂ ਸਮਝ ਚੁੱਕੀ ਹੁੰਦੀ ਹੈ ਆਪਣੇ ਘਰ ਵਾਲੇ ਨੂੰ ਕਿ ਉਹ ਕਿਸ ਚੀਜ਼ ਤੇ ਗੁੱਸਾ ਹੁੰਦਾ ਜਾਂ ਕਿਵੇਂ ਆ ਜੋ ਵੀ ਘਰ ਦਾ ਮਾਹੌਲ. ਫਿਰ ਜਦੋਂ ਇੱਕ ਜਿਹਨੂੰ ਕਿ ਆਪਾਂ ਕਹਿੰਦੇ ਉਪਰੇ ਘਰ ਦੀ ਹਨਾ ਧੀ ਜਦੋਂ ਐਂਟਰੀ ਕਰਦੀ ਹੈ ਉਸ ਘਰ ਦੇ ਵਿੱਚ ਪਰਿਵਾਰ ਦੇ ਵਿੱਚ, ਫਿਰ ਜਿਹੜਾ ਮਰਦ ਹੈ ਆਪਾਂ ਮਰਦ ਨੂੰ ਇਹ ਨੀ ਕਹਿ ਸਕਦੇ ਕਿ ਇਹ ਹਮੇਸ਼ਾ ਚੁੱਪ ਰਹਿਣ ਵਾਲਾ ਜਾਂ ਮੈਨੇਜ ਰੱਖਣ ਵਾਲਾ ਹੀ ਹੈ. ਕਈ ਵਾਰ ਜਦੋਂ ਮਾਂ ਕਮੀਆਂ ਸ਼ੁਰੂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ ਜਦੋਂ ਔਰਤ ਨੂੰ ਬਣ ਕੇ ਕੰਮ ਕਾਰ ਸੰਭਾਲਦੀ ਹੈ, ਫਿਰ ਜਦੋਂ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ ਆਪਦੇ ਬੇਟੇ ਨੂੰ ਕਹਿੰਦੀ ਰਹਿੰਦੀ ਹੈ ਏਦਾਂ ਵਾ ਇਹ ਏਦਾਂ ਕਰਦੀ ਜੇ ਏਦਾਂ ਕਰਦੀ ਆ. ਪਹਿਲੀ ਗੱਲ ਮਰਦ ਤਾਂ ਉੱਥੋਂ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਹੁਣ ਮੈਂ ਇੱਥੇ ਕੀ ਕਰਾਂ. ਫਿਰ ਉਹ ਆਪਣੀ ਪਤਨੀ ਨੂੰ ਸਮਝਾਉਂਦਾ ਹੈ ਕਿ ਆਹ ਗੱਲ ਆ ਏਦਾਂ. ਗੱਲਾਂ ਤੁਹਾਨੂੰ ਪਤਾ ਵਾ ਰਸੋਈ ਵਿੱਚ ਸਾਰੀਆਂ ਸ਼ੁਰੂ ਹੁੰਦੀਆਂ ਰਸੋਈ ਤੋਂ ਗੱਲਾਂ, ਜਿਹੜੀਆਂ ਕਿ 90% ਜਨਾਨੀਆਂ ਦੀ ਸੋਚ ਹਜੇ ਰਸੋਈਆਂ ਵਿੱਚੋਂ ਬਾਹਰ ਨਹੀਂ
ਰਸੋਈ ਬਾਹਰ ਨਹੀਂ ਨਿਕਲੀ.
ਹਾਂਜੀ, ਇੱਕ ਚਲੋ ਇਹ ਰੂਪ ਹੋ ਗਿਆ ਔਰਤ ਦਾ ਹਨਾ. ਹੁਣ ਇੱਕ ਨੂੰਹ ਦੇ ਰੂਪ ਦੇ ਵਿੱਚ ਔਰਤ ਸੱਸ ਭਲੀ ਮਾਨਸ ਹੈ, ਨਾਈਸ ਆ, ਬਹੁਤ ਪਿਆਰ ਕਰਦੀ ਹੈ, ਸਹੁਰਾ ਵੀ ਨੂੰ ਬਹੁਤ ਪਿਆਰ ਕਰਦਾ, ਪਰ ਔਰਤ ਉੱਥੇ ਇੱਕ ਨੂੰਹ ਦੇ ਰੂਪ ਦੇ ਵਿੱਚ ਉਹਨਾਂ ਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ. ਉਹ ਆਪਣੇ ਹਸਬੈਂਡ ਨੂੰ ਮਜਬੂਰ ਕਰਦੀ ਹੈ ਮੇਥੇ ਦੀ ਰਹਿਣਾ, ਜਾਂ ਕਹਿੰਦੀ ਮੈਂ ਪੜ੍ਹੀ ਲਿਖੀ ਆ ਜਾਂ ਮੈਂ ਮਾਡਰਨ ਆ, ਇਹ ਕੀ ਹੋ ਰਿਹਾ ਜਾਂ ਕੁਛ ਵੀ ਆ, ਮੈਂ ਕੰਮ ਨੀ ਕਰਨਾ ਜਾਂ ਮੈਂ ਇਸ ਹਿਸਾਬ ਨਾਲ ਕੱਲ ਕਰਨਾ ਜਾਂ ਮੈਂ ਇਹਨਾਂ ਨੂੰ ਚਾਹ ਨੀ ਫਰਾਉਣੀ, ਮੈਂ ਸਵੇਰੇ ਉੱਠ ਨੀ ਸਕਦੀ, ਕਈ ਗੱਲਾਂ ਉਹ ਫਿਰ ਰਸੋਈ ਤੋਂ ਗੱਲ ਸ਼ੁਰੂ ਹੋ ਗਈ ਨਾ. ਇੱਥੇ ਮਰਦ ਦਾ ਹਾਂ ਇੱਥੇ ਜ਼ਰੂਰ ਹੈ ਕਿ ਮਰਦ ਇੱਥੇ ਮਜਬੂਰ ਹੋ ਜਾਂਦਾ ਕਿ ਉਹ ਕਿਹਨੂੰ ਛੱਡੇ ਤੇ ਕਿਹਨੂੰ ਅਪਣਾਏ. ਹੁਣ ਇੱਕ ਔਰਤ ਜਦੋਂ ਉਹਦੀ ਜੀਵਨ ਸਾਥਣ ਬਣ ਕੇ ਆਉਂਦੀ ਹੈ ਤਾਂ ਅਫਕੋਰਸ ਉਹਨੂੰ ਵੀ ਮਰਦ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਉਹਦੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ. ਔਰਤ ਹੁਣ ਦਾ ਜਿਹੜਾ ਬੇਸ ਆ, ਬੇਸਿਕ ਤੌਰ ਤੇ ਔਰਤ ਇਹ ਕਿੱਥੋਂ ਸਿੱਖਦੀ ਹੈ? ਔਰਤ ਦੇ ਰੂਪ ਵਿੱਚ ਹੀ ਆਪਣੀ ਮਾਂ ਤੋਂ ਸਿੱਖਦੀ ਹੈ ਨਾ. ਹੁਣ ਤੁਹਾਨੂੰ ਦੇਖਿਆ ਹੋਊਗਾ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਦੋਂ ਬੇਟੀ ਵਿਆਹ ਕੇ ਆਉਂਦੀ ਹੈ ਤੇ ਉਹ ਬੇਟੀ ਦੀ ਮਾਂ ਉਹਦੇ ਪਰਿਵਾਰ ਦੇ ਵਿੱਚ ਹਮੇਸ਼ਾ ਐਂਟਰੀ ਰੱਖਦੀ ਹੈ, ਉਹਨੂੰ ਪੁੱਛਦੀ ਰਹਿੰਦੀ ਆ ਕਿੱਦਾਂ ਤੇਰੀ ਸੱਸ ਕਿੱਦਾਂ ਉਹ ਕਿੱਦਾਂ ਹਨਾ. ਇਹ ਚੀਜ਼ਾਂ ਵੀ ਬਹੁਤ ਜਿਹੜੀਆਂ ਕਿ ਦੂਜੇ ਪਾਸੇ ਲੈ ਕੇ ਜਾਂਦੀਆਂ, ਉਹ ਵੀ ਡਿਸਟਰਬ ਕਰਦੀਆਂ ਮਾਹੌਲ ਨੂੰ. ਇਸ ਕਰਕੇ ਹਰੇਕ ਕੋਈ ਡਿਸਟਰਬ ਹੈ, ਉਹ ਡਿਸਟਰਬ ਦੇ ਵਿੱਚ ਔਰਤ ਹੈ, ਕਿਸੇ ਵੀ ਫੈਮਿਲੀ ਦੇ ਵਿੱਚ ਔਰਤ ਦਾ ਹਿੱਸਾ ਹੈ ਤੇ ਔਰਤ ਹੀ ਔਰਤ ਜ਼ੁਲਮ ਕਰਦੀ ਹੈ. ਹੁਣ ਬਾਕੀਆਂ ਦੀ ਗੱਲਾਂ ਲਾ ਦੋ, ਚਲੋ ਫੈਮਿਲੀ ਤੋਂ ਨਿਕਲ ਕੇ ਆਪਾਂ ਬਾਹਰਲੇ ਮਾਹੌਲ ਦੀ ਗੱਲ ਕਰਦੇ ਹਾਂ, ਔਰਤ ਜੋਬ ਕਰਦੀ ਹੈ ਜਾਂ, ਪਰ ਜੈਲਸੀ ਬਹੁਤ ਵੱਧ ਚੁੱਕੀ ਹੈ ਔਰਤਾਂ ਵਿੱਚ ਆਪਸ ਵਿੱਚ. ਉਹ ਜੈਲਸੀ ਦਾ ਕਰਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਦੂਜੇ ਨੂੰ ਨੀਵਾਂ ਦਿਖਾਇਆ ਜਾਵੇ, ਨੀਵਾਂ
ਦਿਖਾਉਣ ਕਿਹੜੀ ਗੱਲ ਦੀ ਤੁਸੀਂ ਸੋਚਦੇ, ਕਿਹੜੀ ਗੱਲ ਦਾ ਕੰਪੀਟੀਸ਼ਨ ਔਰਤਾਂ ਚ ਜ਼ਿਆਦਾ ਹੈਗਾ ਜਿਹਨੂੰ ਦੇਖ ਕੇ ਉਹ ਇੰਨੀ ਨਫ਼ਰਤ ਤੇ ਜੈਲਸ ਤੱਕ ਚਲੇ ਜਾਂਦੀ ਹੈਗੀ, ਔਰ ਕਈ ਤਾਂ ਉਹ ਆਪਣੀ ਹੱਦ ਪਾਰ ਕਰ ਜਾਂਦੇ? ਕਿਹੜੀ ਤੁਹਾਡੀ ਨਜ਼ਰ ਦੇ ਵਿੱਚ ਇੱਦਾਂ ਦੀਆਂ ਕਿਹੜੀਆਂ ਗੱਲਾਂ ਜਿਹਨੂੰ ਉਹ, ਕਈ ਵਾਰੀ ਦੋ ਭੈਣਾਂ ਆਪਸ ਦੇ ਵਿੱਚ ਵੀ ਜੈਲਸ ਕਰਨ ਲੱਗ ਜਾਂਦੀਆਂ ਆ ਘਰ ਦੇ ਵਿੱਚ ਹੁੰਦੀਆਂ, ਜਾਂ ਮਾਵਾਂ ਧੀਆਂ ਦੀ ਵੀ ਆਪਸ ਦੇ ਵਿੱਚ ਲੱਗਣੀ ਸ਼ੁਰੂ ਹੋ ਜਾਂਦੀ? ਉਹ ਕਿਹੜੀਆਂ ਗੱਲਾਂ ਆ ਜਿਹੜੀਆਂ ਉਹਨਾਂ ਨੂੰ ਜੈਲਸ ਵੱਲ ਲੈ ਕੇ ਜਾਂਦੀਆਂ ਹੈਗੀਆਂ ਆ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਕੀ, ਕਿੱਥੋਂ ਉਹਨਾਂ ਨੂੰ ਆਪਣੇ ਆਪ ਚ ਉਣਤਾਈ ਲੱਗਦੀ ਆ ਕਿ ਵੀ ਮੇਰੇ ਤੋਂ ਅਗਲੀ ਬਿਹਤਰ ਹੈਗੀ ਆ? ਕਿਸ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ ਇਹ?
ਮੈਨੂੰ ਇਹ ਹਮੇਸ਼ਾ ਲੱਗਦਾ ਹੁੰਦਾ ਕਿ ਜਦੋਂ ਕੋਈ ਬੰਦਾ ਕੋਈ ਔਰਤ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੀ ਹੈ ਉਹਦੇ ਅੰਦਰ ਜੈਲਸੀ ਬਹੁਤ ਬਣਦੀ ਹੈ. ਇੱਕ ਔਰਤ ਦੂਜੀ ਔਰਤ ਮਾਨਸਿਕ ਖੁਸ਼ ਦੇਖ ਕੇ ਜੈਲਸੀ ਕਰਦੀ ਹੈ ਨਾ. ਹੁਣ ਇਹ ਕਈ ਵਾਰ ਹੁੰਦਾ ਕਿ ਇੱਕ ਔਰਤ ਬ੍ਰਾਂਡਡ ਕੱਪੜੇ ਪਾ ਕੇ ਨਿਕਲਦੀ ਹੈ ਤੇ ਦੂਸਰੀ ਔਰਤ ਦੇ ਸਿੰਪਲ ਕੱਪੜੇ ਪਾਏ ਹੁੰਦੇ ਆ ਪਰ ਉਹ ਬਹੁਤ ਖੁਸ਼ ਹੁੰਦੀ ਹੈ, ਉਹ ਬ੍ਰਾਂਡਡ ਕੱਪੜਿਆਂ ਵਾਲੀ ਤੋਂ ਜੈਲਸੀ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਇਹ ਕਾਹਤੋਂ ਖੁਸ਼ ਹੈ. ਦੂਸਰੀ ਗੱਲ ਤੇ ਇਹ ਜੈਲਸੀ ਹੁੰਦੀ ਹੈ ਕਿ ਇਸ ਔਰਤ ਦੇ ਦੋਸਤ ਕਾਹਤੋਂ ਜ਼ਿਆਦਾ ਨੇ, ਤੇ ਔਰਤ ਦੇ ਨਾਲ ਤਾਂ ਬਹੁਤ ਸਾਰੀਆਂ ਸਹੇਲੀਆਂ ਖੁਸ਼ ਰਹਿੰਦੀਆਂ, ਇਹ ਕਾਤੋਂ ਮੇਰੇ ਕੋਲ ਕਾਰ ਆ, ਇਹ ਤਾਂ ਫੇਰ ਵੀ ਟ੍ਰੇਨ ਤੇ ਆਉਂਦੀ, ਇਹਦੇ ਨਾਲ ਕਾਤੋਂ ਖੁਸ਼ ਨੇ, ਇਹ ਚੀਜ਼ਾਂ। ਹੁਣ ਦੋਵਾਂ ਭੈਣਾਂ ਦੇ ਵਿਚ ਇੱਕ ਭੈਣ ਹਾਸੇ ਖੇਡਣ ਵਾਲੀ ਸੁਭਾਅ ਵਾਲੀ ਆ, ਇੱਕ ਭੈਣ ਨੂੰ ਕਈ ਵਾਰ ਚੀਜ਼ਾਂ ਸਹਿਣਸ਼ੀਲਤਾ ਵੀ ਬਹੁਤ ਵੱਡੀ ਚੀਜ਼ ਹੈ, ਇੱਕ ਮਾਂ ਬੱਚਿਆਂ ਵਿਚ ਲਾ ਲਓ ਜਾਂ ਕੁਛ ਵੀ ਲਾ ਲਓ, ਉਹਨੂੰ ਕੁਛ ਵੀ ਲਿਆ ਕੇ ਦੇਈਦਾ, ਉਹਦੀ ਉਹਦੀ ਖੁਸ਼ੀ ਉੱਥੇ ਤੱਕ ਹੀ ਰਹਿੰਦੀ ਹੈ ਕਿ ਹਾਂ ਮੈਂ ਖੁਸ਼ ਆ। ਦੂਸਰੀ ਫਿਰ ਜਲਸੀ ਕਰਦੀ ਵੀ ਇਹਨੂੰ ਕਿਉਂ ਖਿਲਿਆ ਕਹਿੰਦਾ, ਫਿਰ ਉਹ ਨਾਪ ਤੋਲ ਕਰਦੀ ਹੈ ਕਿ ਇਹਦਾ ਬੈਟਰ ਹੈ ਜਾਂ ਮੇਰਾ ਬੈਟਰ ਹੈ। ਇਸ ਚੀਜ਼ ਦੇ ਵਿਚ ਔਰਤਾਂ ਨੂੰ ਇਹ ਚੀਜ਼ ਬਹੁਤ ਜ਼ਿਆਦਾ ਹੈ ਵੀ ਬੈਸਟ ਕਿਹਦੇ ਕੋਲ ਚੀਜ਼ ਆ, ਕੁਛ ਵੀ ਹੋਵੇ, ਚਾਹੇ ਉਹ ਕੱਪੜਾ ਹੋਵੇ, ਐਨੀਥਿੰਗ, ਜੋਬ ਵੀ ਹੋਵੇ, ਜੇ ਉਹਦੇ ਕੋਲ ਜੋਬ ਵਧੀਆ ਤੇ ਦੂਸਰੀ ਜਰੂਰ ਜੈਲਸੀ ਕਰੇਗੀ ਕਿ ਇਹਦੇ ਕੋਲ ਜੋਬ ਕਾਹਤੋਂ ਵਧੀਆ ਨਾ। ਫਿਰ ਉਹਦੀ ਕੋਈ ਉਹਦੀ ਪੜ੍ਹਾਈ ਨੀ ਦੇਖਦਾ, ਇੰਟੈਲੀਜੈਂਸ ਨੀ ਦੇਖਦਾ, ਉਹਦੀ ਮਿਹਨਤ ਨੀ ਦੇਖਦੀਆਂ ਇੱਕ ਦੂਜੇ ਦੀ ਕਿ ਉਹ ਕਿੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਆ।
ਮਾਨਸਿਕਤਾ ਦੀ ਘਾਟ ਜਿਹੜੀ ਹੈਗੀ ਆ, ਬਈ ਉਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਕੱਪੜੇ ਵੱਲੋਂ, ਕਾਰਾਂ ਵੱਲੋਂ, ਜਿਹੜੀਆਂ ਕੇਸ ਕੁਛ ਖੁਸ਼ੀਆਂ ਦਾ ਥੋੜੀ ਦੇਰ ਲਈ ਜਿਨ੍ਹਾਂ ਤੇ ਖੁਸ਼ੀਆਂ ਟਿਕੀਆਂ ਹੁੰਦੀਆਂ ਉਹਨਾਂ ਨੂੰ ਲੈ ਕੇ ਉਹ ਬਹੁਤ ਵੱਡਾ ਇਸ਼ੂ ਬਣਾ ਦਿੰਦੀਆਂ ਹੈਗੀਆਂ। ਅੱਛਾ ਸਵਰਾਜ ਜੀ, ਇੱਕ ਗੱਲ ਜਿਹੜੀ ਮੇਰੇ ਦਿਮਾਗ ਦੇ ਵਿਚ ਆ ਰਹੀ ਹੈਗੀ ਆ, ਇਹ ਦੇਖਣ ਚ ਵੀ ਆਇਆ, ਸੁਣਨ ਚ ਵੀ ਆਇਆ ਹੈਗਾ ਆ, ਤੇ ਇਹਦੇ ਵਿਚ ਤੁਸੀਂ ਕਿੰਨੇ ਕ ਸਹਿਮਤ ਹੈਗੇ ਆ ਕਿ ਇੱਕ ਔਰਤ ਜਿਹੜੀ ਦੂਸਰੀ ਔਰਤ ਨੂੰ ਜੇ ਕੋਈ ਦੂਸਰੇ ਮਰਦ ਦੇ ਲਾਗੇ ਵੀ ਬੈਠੀ ਆ, ਮੰਨ ਲਓ ਕੋਈ ਵਧੀਆ ਰਾਈਟਰ ਆ, ਕੋਈ ਵਧੀਆ ਕਿਸੇ ਦੀ ਸੋਚ ਆ, ਕੋਈ ਸਾਨੂੰ ਆਪਣੀ ਲਾਈਫ ਦੇ ਵਿਚ ਬਹੁਤ ਜ਼ਿਆਦਾ ਅਸੀਂ ਕਿਸੇ ਦੇ ਫੈਨ ਮਰਦ ਦੇ ਹੋ ਸਕਦੇ ਆ, ਮੇਲ ਫੀਮੇਲ ਦੀ, ਫੀਮੇਲ ਮੇਲ ਦੀ ਅਸੀਂ ਫੈਨ ਹੋ ਸਕਦੇ ਆ ਜਿਹਦੇ ਕੋਲ ਕੋਈ ਟੈਲੈਂਟ ਹੈਗਾ। ਜਦੋਂ ਅਸੀਂ ਬਾਲੀਵੁੱਡ ਦੇ ਜਿਹੜੇ ਸੁਪਰ ਸਟਾਰ ਆ ਉਹਨਾਂ ਦੀਆਂ ਫੋਟੋ ਆਪਣੇ ਘਰਾਂ ਚ ਲਾ ਸਕਦੇ ਆ, ਉਹਨਾਂ ਨੂੰ ਅਸੀਂ ਕਹਿ ਸਕਦੇ ਆ ਮੈਂ ਇਹਦੀ ਫੈਨ ਹੈਗੀ ਆ ਜਾਂ ਮੈਂ ਇਹਦਾ ਫੈਨ ਹੈਗਾ। ਜਦੋਂ ਅਸੀਂ ਆਮ ਲਾਈਫ ਦੇ ਵਿਚ ਏਦਾਂ ਦੇ ਸੋਹਣੇ ਇਨਸਾਨਾਂ ਦੇ ਕੋਲ, ਜੇ ਇੱਕ ਔਰਤ ਮਰਦ ਦੇ ਕੋਲ ਬਹਿੰਦੀ ਆ ਜਾਂ ਮਰਦ ਔਰਤ ਦੇ ਕੋਲ ਬਹਿੰਦੀ ਆ, ਤੇ ਮੈਂ ਸੋਚਦੀ ਆ ਇਹ ਤੇ ਵੀ ਸਭ ਤੋਂ ਪਹਿਲਾਂ ਉਹਨੂੰ ਭੱਜੀ ਨਜ਼ਰ ਦੇ ਨਾਲ ਜਾਂ ਸ਼ੱਕ ਦੀ ਨਜ਼ਰ ਦੇ ਨਾਲ ਔਰਤ ਹੀ ਦੇਖਦੀ ਆ ਕਿ ਇਹ ਦੋਨੇ ਜਿਹੜੇ ਗੈਰ ਸੰਬੰਧ ਇਹਨਾਂ ਦੇ ਬਣੇ ਹੋਏ ਆ, ਜਾਂ ਉਹ ਜਿਹੜਾ ਗੈਰ ਮਰਦ ਗੈਰ ਔਰਤ ਇਕੱਠੇ ਬੈਠੇ ਇਹਨਾਂ ਦਾ ਕੋਈ ਆਪਸ ਦੇ ਵਿਚ ਸੰਬੰਧ ਹੈਗਾ ਆ, ਅਫਵਾਹ ਉਡਾਉਣੀ, ਇਹਦੇ ਨਾਲ ਤੁਸੀਂ ਕਿੱਥੇ ਤੱਕ ਸਹਿਮਤ ਹੈਗੇ ਆ ਵੀ ਇਹ ਔਰਤ ਵੱਲੋਂ ਸਭ ਤੋਂ ਪਹਿਲਾਂ ਇਹ ਇਸ ਤਰ੍ਹਾਂ ਦੀ ਗੱਲ ਸੋਚੀ ਜਾਂਦੀ ਹੈਗੀ ਆ ਕਿ ਮਰਦ ਵੀ ਇਹਦੇ ਵਿਚ ਇੰਨਾ ਕੋਈ ਯੋਗਦਾਨ ਉਹਦਾ ਹੈਗਾ ਕਿਸੇ ਨੂੰ ਗਲਤ ਕਹਿਣ ਦੇ ਲਈ, ਕਿਸੇ ਦੇ ਕਿਰਦਾਰ ਦੇ ਬਾਰੇ ਗਲਤ ਕਹਿਣ ਬਾਰੇ?
ਕਈ ਮੈਂ ਕਈ ਵਾਰ ਇਹ ਸੋਚਦੀ ਹੁੰਦੀ ਆ ਕਿ ਮਰਦ ਜਦੋਂ ਕਿਸੇ ਔਰਤ ਨੂੰ ਗਲਤ ਕਹਿੰਦਾ, ਜੇ ਉਹ ਮਰਦ ਵਿਆਹ ਹੋਏ ਹੋਵੇ ਨਾ, ਔਰਤਾਂ ਜਦੋਂ ਮਰਦ ਕਿਸੇ ਔਰਤ ਬਾਰੇ ਗੱਲ ਕਰਦਾ, ਗਾਲ ਕੱਢ ਕੇ ਗੱਲ ਕਰਦਾ, ਆਪਣੀ ਔਰਤ ਨਾਲ ਵੀ ਸ਼ੇਅਰ ਕਰਦਾ, ਉਹ ਏਦਾਂ ਜਾਂ ਉਹਦੇ ਕੱਪੜੇ ਐਵੇਂ ਪਾਏ ਨਾ, ਉੱਥੇ ਔਰਤ ਨੂੰ ਉਹਨੂੰ ਰੋਕਣਾ ਚਾਹੀਦਾ ਮਰਦ ਨੂੰ ਕਿ ਨਹੀਂ ਤੂੰ ਉਹਦੇ ਬਾਰੇ ਏਦਾਂ ਨੀ ਗੱਲ ਕਰ ਸਕਦਾ, ਕਿਉਂਕਿ ਜੇ ਘਰੇ ਤੇਰੇ ਘਰ ਦੀ ਭੈਣ ਜਾਂ ਪਤਨੀ ਹੈਗੀ ਆ ਨਾ, ਤੂੰ ਉਹਨਾਂ ਨੂੰ ਵੀ ਰੱਖ ਕੇ ਸੋਚ ਵੀ ਜੇ ਉਹ ਹੋਰ ਕੋਈ ਮਰਦ ਗੱਲ ਕਰੇ ਤਾਂ ਫਿਰ ਕਿਸ ਤਰ੍ਹਾਂ ਨਾ। ਦੂਸਰੀ ਗੱਲ ਜਦੋਂ ਔਰਤ ਮਰਦ ਨੂੰ ਕਿਹੜੀਆਂ ਕਿਸ ਹਿਸਾਬ ਦੇ ਨਾਲ ਉਹਦਾ ਰਿਸ਼ਤਾ ਹੈਗਾ ਮਰਦ ਦੇ ਨਾਲ ਕਿ ਜੇ ਕੋਈ ਔਰਤ ਉਹਦੀ ਫੈਨ ਬਣੀ ਆ ਤਾਂ ਉਹਦੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ। ਇੱਥੇ ਇਹ ਆ ਜਾਂਦਾ ਕਿ ਉਹ ਔਰਤ ਇਹ ਸਮਝਦੀ ਆ ਕਿ ਇਹਦਾ ਮੇਰੇ ਨਾਲ ਪਿਆਰ ਘੱਟ ਆ, ਜਾਂ ਸਾਡਾ ਰਿਸ਼ਤਾ ਇੰਨਾ ਜ਼ਿਆਦਾ ਕੱਚਾ ਕਿ ਜੇ ਇਹ ਕਿਸੇ ਔਰਤ ਨਾਲ ਇਹਨੇ ਹੱਸ ਕੇ ਬੁਲਾ ਲਿਆ ਤੇ ਰਿਸ਼ਤਾ ਟੁੱਟ ਜਾਵੇਗਾ। ਇੱਥੇ ਫਿਰ ਉਹੀ ਆ ਜਾਂਦਾ, ਇਹਦਾ ਮਤਲਬ ਕਿ ਔਰਤ ਦੀ ਜਿਹੜੀ ਮਾਨਸਿਕਤਾ ਇੰਨੀ ਕਮਜ਼ੋਰ ਆ ਕਿ ਉਹ ਆਪਣੇ ਮਰਦ ਨੂੰ ਬੰਨ ਕੇ ਰੱਖਣਾ ਚਾਹੁੰਦੀ ਹੈ, ਜਦਕਿ ਇੱਦਾਂ ਹੁੰਦਾ ਨੀ। ਜੇ ਮਰਦ ਨੂੰ ਕੋਈ ਪਰਾਈ ਔਰਤ ਬੁਲਾਉਂਦੀ ਹੈ ਅੱਛੀ, ਕਿਉਂਕਿ ਹਰੇਕ ਚੀਜ਼ ਨੂੰ ਤੁਸੀਂ ਗੰਦੀ ਜਿਹੜੀ ਸੋਚ ਲੈ ਕੇ ਨਹੀਂ ਤੁਰ ਸਕਦੇ, ਨਹੀਂ ਤਾਂ ਤੁਸੀਂ ਅੰਦਰ ਹੀ ਰਹਿ ਜਾਓਗੇ ਜੇ ਤੁਸੀਂ ਗੰਦੀ ਸੋਚ ਰੱਖੋਗੇ, ਕਿਉਂਕਿ ਸਮਾਜ ਬਹੁਤ ਬਦਲ ਚੁੱਕਾ ਹੈ ਨਾ। ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਦੀ ਮਾਨਸਿਕਤਾ ਇੰਨੀ ਕਮਜ਼ੋਰ ਹੈ ਜਿਹਨਾਂ ਨੂੰ ਕਿ ਮਰਦ ਨੂੰ ਆਪਣੀ ਔਰਤ ਤੇ ਨਹੀਂ ਤੇ ਔਰਤ ਨੂੰ ਆਪਣੇ ਮਰਦ ਤੇ ਜੇ ਭਰੋਸਾ ਨਹੀਂ ਹੈ।
ਬਿਲਕੁਲ ਮਿਲਾ ਕੇ ਉਹੀ ਆ ਜਾਂਦੇ। ਅੱਛਾ ਇੱਕ ਗੱਲ ਸਵਾਲ ਹੋ ਰਿਹਾ, ਜਿਸ ਤਰ੍ਹਾਂ ਆਪਾਂ ਦੇਖਦੇ ਆ ਸਾਰਾ ਕੁਛ ਔਰਤ ਦੇ ਆਲ ਦੁਆਲ ਘੁੰਮਦਾ, ਔਰਤ ਸਮਾਜ ਸਿਰਜਦੀ ਆ, ਔਰਤ ਘਰ ਬਣਾਉਂਦੀ ਆ, ਰਿਸ਼ਤੇਦਾਰੀਆਂ ਸਾਂਭਦੀ ਹੈਗੀ ਆ,
ਔਰਤ ਸਾਰਾ ਕੁਛ ਕਰਦੀ ਹੈਗੀ ਆ ਤੇ ਪਰ ਫੇਰ ਵੀ ਔਰਤ ਇੱਕ ਗੱਲ ਦਾ ਰੌਲਾ ਪਾਉਂਦੀ ਰਹਿੰਦੀ ਆ ਕਿ ਮੈਨੂੰ ਆਜ਼ਾਦੀ ਚਾਹੀਦੀ ਆ, ਮੈਨੂੰ ਮੇਰੇ ਹੱਕ ਚਾਹੀਦੇ ਆ. ਉਹ ਕਿਹੜੇ ਹੱਕ ਤੇ ਕਿਹੜੀ ਆਜ਼ਾਦੀ ਦੀ ਗੱਲ ਕਰਦੀ ਜਦ ਕਿ ਸਾਰਾ ਕੁਛ ਉਹਦੇ ਹੱਥ ਚ ਆ, ਉਹਦੇ ਕੰਟਰੋਲ ਚ ਆ. ਘਰ ਦੀ ਜਿਹੜੇ ਰਿਸ਼ਤੇਦਾਰੀਆਂ ਆ, ਲੈਣ ਦੇਣ ਆ, ਮਰਦ ਉਹਦੀ ਸਹਿਮਤੀ ਤੋਂ ਬਗੈਰ ਕਰ ਹੀ ਨਹੀਂ ਸਕਦਾ ਹੈਗਾ. ਔਰਤ ਸਟੈਂਪ ਲਾਉਂਦੀ ਆ ਘਰ ਦੀ, ਕਿਹੜੇ ਲੈਣ ਦੇਣ ਦੇ ਵਿੱਚ, ਵਿਆਹ ਸ਼ਾਦੀਆਂ ਚ ਕਿਹਨੂੰ ਕਿਹੜਾ ਕੱਪੜਾ ਦੇਣਾ, ਕਿਹੜਾ ਗਹਿਣਾ ਪਾਉਣਾ, ਕੀ ਕਰਨਾ. ਮਰਦ ਤਾਂ ਵਿਚਾਰਾ ਬਸ ਆਰਡਰ ਦੇਣ ਤੇ ਹੀ ਕਰਨਾ ਆ ਮੇਰੀ ਨਜ਼ਰ ਦੇ ਵਿੱਚ. ਪਰ ਫਿਰ ਵੀ ਔਰਤ ਇਹ ਕਹਿੰਦੀ ਆ ਕਿ ਵੀ ਮੈਨੂੰ ਹਜੇ ਮੇਰੇ ਪੂਰੇ ਹੱਕ ਨੀ ਦਿੱਤੇ ਗਏ, ਮੈਨੂੰ ਪੂਰੀ ਆਜ਼ਾਦੀ ਨੀ ਦਿੱਤੀ ਗਈ, ਮੇਰਾ ਸੰਘਰਸ਼ ਜਾਰੀ ਆ. ਇਹ ਕਿਹੜੇ ਹੱਕਾਂ ਦੀ ਗੱਲ ਕਰਦੀ ਆ, ਕਿਹੜੇ ਆਜ਼ਾਦੀ ਦੀ ਗੱਲ ਕਰਦੀ ਆ, ਤੁਹਾਡੀ ਕੁਛ ਉਹ ਸਮਝ ਆਉਂਦਾ ਵੀ ਉਹਨੂੰ ਕਿਹੜੇ ਹੱਕ ਚਾਹੀਦੇ, ਹਜੇ ਕਿਹੜੇ ਹੱਕ ਬਾਕੀ ਰਹਿ ਗਏ ਉਹਦੇ.
ਇਹ ਤਾਂ ਸਹੀ ਗੱਲ ਹੈ, ਮੈਨੂੰ ਵੀ ਸਮਝ ਨਹੀਂ ਆਈ ਅਜੇ ਤੱਕ. ਇਹ ਫਿਰ ਜਦੋਂ ਮਰਦ ਅੱਕ ਜਾਂਦਾ ਨਾ, ਜਦੋਂ ਔਰਤ ਕਹਿੰਦੀ ਆ ਸਭ ਕੁਛ, ਜਿੱਦਾਂ ਤੁਸੀਂ ਕਿਹਾ ਵੀ ਸਭ ਕੁਛ ਹੋਵੇ, ਵੀ ਐਵਰੀਥਿੰਗ ਉਹਦੇ ਕੋਲ ਹੋਵੇ ਨਾ. ਮੰਨ ਲਓ ਜੋਬ ਵੀ ਕਰਦੀ ਹੋਵੇ, ਚਲੋ ਜੋਬ ਵੀ ਨੀ ਕਰਦੀ ਹੋਵੇ, ਘਰੇ ਉਹਦੇ ਕੋਲ ਪੈਸਾ ਖਰਚ ਨੂੰ ਹੋਵੇ, ਆਪਣੀ ਮਨ ਚਾਹੀ ਵੀ ਕਰਦੀ ਹੋਵੇ ਕਿ ਇਹਨੂੰ ਕਿਸ ਤਰ੍ਹਾਂ ਮਿਲਣਾ ਜਾਂ ਵਰਤਣਾ ਨਾ, ਫਿਰ ਵੀ ਫਿਰ ਉੱਥੇ ਆ ਜਾਂਦਾ ਮਰਦ ਅੱਕ ਕੇ ਫਿਰ ਤਲਾਕ ਤੱਕ ਪਹੁੰਚਦਾ ਕਿ ਤੂੰ ਆਪਣੀ ਆਜ਼ਾਦੀ ਹੀ ਲੈ ਲਾ, ਕਿਹੜੀ ਆਜ਼ਾਦੀ ਦੀ ਗੱਲ ਕਰਦੀ ਆ. ਜਾਂ ਤਾਂ ਉਹਨੂੰ ਇਹ ਹੋ ਸਕਦਾ ਕਿ ਉਹਨੂੰ ਇੱਕ ਮਹੀਨੇ ਵਾਸਤੇ ਖੁੱਲਾ ਛੱਡ ਦਿੱਤਾ ਜਾਵੇ ਵੀ ਤੂੰ ਜਿਹੜੀ ਆਜ਼ਾਦੀ ਚਾਹੁੰਦੀ ਆ ਉਹ ਸਾਨੂੰ ਕਰਕੇ ਦਿਖਾ, ਇਹੀ ਹੋ ਸਕਦਾ. ਤੇ ਮੈਨੂੰ ਇਹ ਨੀ ਸਮਝ ਲੱਗਦੇ ਕਿ ਔਰਤਾਂ ਦਾ ਉਹ ਸੋਚਣ ਦਾ ਲੈਵਲ, ਕਈ ਵਾਰ ਸੋਚਦੀ ਹੁੰਦੀ ਆ ਕਿ ਉਹਨਾਂ ਦੇ ਜਿਹੜਾ ਸੋਚਣ ਦਾ ਸਟੈਂਡਰਡ ਆ ਜਾਂ ਲੈਵਲ ਆ, ਉਹਨੂੰ ਪਰਖ ਕੇ ਦੇਖਿਆ ਜਾਵੇ ਵੀ ਹਾਂ ਵੀ ਤੇਰੇ ਕੀ ਆ, ਕਿਹੜੀ ਸੋਚ ਆ, ਕਿੱਥੇ ਤੂੰ ਆਪਣੇ ਆਪ ਨੂੰ ਘੁਟਣ ਮਹਿਸੂਸ ਕਰਦੀ ਆ, ਜਿਹੜਾ ਤੇਰਾ ਫੈਮਿਲੀ ਲੈਵਲ ਇੰਨਾ ਜਿਹੜਾ ਡਿਸਟਰਬ ਹੋਇਆ ਹੋਇਆ.
ਵੀ ਉਹਨੇ ਸਦੀਆਂ ਤੋਂ ਆਪਾਂ ਇਹ ਦੇਖ ਰਹੇ ਆ ਵੀ ਔਰਤ ਸੰਘਰਸ਼ ਕਰ ਰਹੀ ਆ, ਔਰ ਮਰਦ ਨੇ ਤਾਂ ਕਦੋਂ ਦੀ ਉਹਨੂੰ ਜਗ੍ਹਾ ਦੇ ਦਿੱਤੀ ਹੈਗੀ ਆ. ਮਨੂ ਤੋਂ ਬਾਅਦ ਮਰਦ ਨੇ ਉਹਨੂੰ ਆਪਣੇ ਬਰਾਬਰ ਦਾ ਰੱਖ ਲਿਆ ਹੈਗਾ. ਇਹ ਤਾਂ ਔਰਤ ਨੇ ਆਪਣੇ ਉਹ ਜਿਹੜੀ ਸੌੜੀ ਸੋਚ ਹੌਲੀ ਹੌਲੀ ਬਾਹਰ ਨਿਕਲੀ, ਇਹ ਸੋਚਿਆ ਕਿ ਸਮਾਜ ਮੇਰੇ ਲਈ ਆ. ਪਰ ਅੱਜ ਦੇ ਟਾਈਮ ਦੇ ਵਿੱਚ ਵੀ ਔਰਤ ਸੜਕਾਂ ਤੇ ਉਤਰੀਆਂ ਅਸੀਂ ਦੇਖ ਰਹੇ ਆ, ਚਾਹੇ ਉਹ ਆਪਣੇ ਹਿੰਦੁਸਤਾਨ ਦੀ ਔਰਤ ਆ ਤੇ ਚਾਹੇ ਜਰਮਨ ਦੀ ਔਰਤ ਆ ਤੇ ਚਾਹੇ ਅਮੈਰੀਕਾ ਦੀ ਔਰਤ ਆ. ਦੁਨੀਆਂ ਦੇ ਵਿੱਚ ਮੇਰੇ ਖਿਆਲ ਹਰ ਪਾਸੇ ਔਰਤ ਦੀ ਜਿਹੜੀ ਮਾਨਸਿਕਤਾ ਆ ਉਹ ਕਿਤੇ ਨਾ ਕਿਤੇ ਉਹੀ ਜਿਹੜੀ ਬੰਦ ਕਮਰਿਆਂ ਦੇ ਵਿੱਚ ਜੁੱਲੀਆਂ ਦੇ ਪਿੱਛੇ ਹਜੇ ਉੱਥੇ ਦੀ ਉੱਥੇ ਲੁਕੀ ਓ ਆ, ਜਿਹਨੂੰ ਹਜੇ ਹਨੇਰਾ ਹਨੇਰਾ ਦਿਖ ਰਿਹਾ ਹੈਗਾ. ਤੇ ਇੱਕ ਮੈਂ ਹੋਰ, ਆਪਣਾ ਕੋਲ ਟਾਈਮ ਵੀ ਬਸ ਥੋੜਾ ਰਹਿ ਗਿਆ ਹੈਗਾ, ਥੋੜਾ ਜਿਹਾ ਮੈਂ ਇੱਕ ਜਾਂਦੀ ਹੋਈ ਇਹ ਆਖਰੀ ਸਵਾਲ ਤੁਹਾਡੇ ਤੋਂ ਪੁੱਛੂਗੀ. ਜਿਸ ਤਰ੍ਹਾਂ ਕਹਿੰਦੇ ਆ ਕਿ ਵੀ ਮਰਦ ਦੇ ਅੰਦਰ ਇੰਨਾ ਕੰਪਲੈਕਸ ਨਹੀਂ ਹੁੰਦਾ, ਔਰਤ ਦੇ ਅੰਦਰ ਹੁੰਦਾ ਆ. ਔਰਤ ਆਪਣੇ ਆਪ ਨੂੰ ਵਧੀਆ ਕਰਦੀ ਰਹਿੰਦੀ ਆ, ਉਹਨੂੰ ਹਰ ਪਾਸੇ ਆਪਣੇ ਆਪ ਦੇ ਵਿੱਚ ਕੁਛ ਨਾ ਕੁਛ ਨੁਕਸ ਦਿਸਦਾ ਰਹਿੰਦਾ ਆ ਵੀ ਮੈਂ ਮੋਟੀ ਆ, ਮੈਂ ਪਤਲੀ ਹੋਣਾ ਆ, ਮੇਰੀ ਆ ਡਰੈਸ ਨੀ ਮੇਰੇ ਜੱਜ ਦੀ, ਮੈਂ ਹੁਣ ਇੱਦਾਂ ਦਾ ਪਾਉਣਾ ਹੈਗਾ ਆ, ਮੇਰੇ ਕੋਈ ਆਪਣੇ ਆਪਣੇ ਫੇਸ ਦੀ ਉਹ ਵੀ ਉਹ ਆਪਣੀ ਕਰਵਾਉਣ ਦੀ ਸਰਜਰੀ ਕਰਵਾ ਰਹੀਆਂ ਹੈਗੀਆਂ ਅੱਜ ਕੱਲ, ਕੁਛ ਨਾ ਕੁਛ ਔਰਤ ਵਿੱਚ ਲੱਗਾ ਹੀ ਰਹਿੰਦਾ. ਮਰਦ ਜੇ ਮੋਟਾ ਵੀ ਆ ਤੇ ਉਹ ਮਰਦ ਆ, ਉਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਹੈਗੀ. ਜੇ ਕਾਲਾ ਗੋਰਾ ਰੰਗ ਦਾ ਉਹਨੂੰ ਕੋਈ ਇਹਦੇ ਨਾਲ ਨਹੀਂ ਹੈਗਾ, ਬਸ ਉਹਨੂੰ ਆਪਣੀ ਮਰਦਾਨਗੀ ਦੇ ਉੱਤੇ ਆ ਵੀ ਮੈਂ ਮਰਦ ਆ. ਇਹ ਔਰਤਾਂ ਦੇ ਵਿੱਚ ਇਹ ਘਾਟ ਤੁਸੀਂ ਇੱਦਾਂ ਦੇਖੀ ਆ ਵੀ ਇਹ ਘਾਟ ਸਾਨੂੰ ਕੀ ਕਰਨਾ ਚਾਹੀਦਾ ਹੈਗਾ, ਔਰਤਾਂ ਨੂੰ ਆਪਣੇ ਆਪ ਨੂੰ ਕਿੱਥੋਂ ਸਾਫ ਕਰਨਾ ਚਾਹੀਦਾ ਆ?
ਬਿਲਕੁਲ, ਇਹ ਸਿਰਫ ਸਿਰਫ ਇਹਦਾ ਇੱਕੋ ਕਾਰਨ ਹੈ, ਜੈਲਸੀ. ਇਹ ਔਰਤ ਜਦੋਂ ਹਨਾ ਕਿਸੇ ਨਾਲ ਜੈਲਸੀ ਕਰਦੀ, ਕਿਸੇ ਦੀ ਫਿਗਰ ਤੋਂ ਜੈਲਸੀ ਕਰਦੀ ਹੈ, ਕਿਸੇ ਦੇ ਪਤਲੇ, ਕਿਸੇ ਦੇ ਫੇਸ ਤੋਂ, ਕਿਸੇ ਦੇ ਰੰਗ ਰੂਪ ਤੋਂ, ਉਹ ਜੈਲਸੀ ਹੁੰਦੀ. ਔਰਤ ਆਪਣੇ ਅੰਦਰ ਨੂੰ ਨਿਖਾਰਨ ਦੀ ਥਾਂ ਜਦੋਂ ਆਪਣਾ ਬਾਹਰਲਾਪਨ, ਸਰੀਰ ਦਾ ਉੱਪਰਲਾ ਹਿੱਸਾ ਨਿਖਾਰਨਾ ਸ਼ੁਰੂ ਕਰ ਦਿੰਦੀ ਆ ਤੇ ਉਹ ਫੇਰ ਢਹਿ ਢੇਰੀ ਹੋ ਜਾਂਦੀ, ਉਹਦੀ ਮਾਨਸਿਕਤਾ ਫੇਰ ਕਮਜ਼ੋਰ ਹੋ ਜਾਂਦੀ ਆ ਜਦੋਂ ਔਰਤ ਸਿਰਫ ਆਪਣਾ ਉੱਪਰਲਾ ਹਿੱਸਾ ਸਵਾਰਦੀ ਹੈ. ਕਿਉਂਕਿ ਜਿੰਨਾ ਚਿਰ ਤੁਸੀਂ ਆਪਣੇ ਅੰਦਰ ਅੰਦਰੋਂ ਨੀ ਸਵਾਰੋਗੇ, ਤੁਸੀਂ ਕਿਸੇ ਨੂੰ ਨੀ ਚੰਗੇ ਲੱਗੋਗੇ. ਤੁਸੀਂ ਦੇਖਿਆ ਤੁਹਾਡੀ ਜ਼ਿੰਦਗੀ ਚ ਵੀ ਏਦਾਂ ਦੀਆਂ ਔਰਤਾਂ ਹੋਣੀਆਂ, ਏਦਾਂ ਦੇ ਮਰਦ ਹੋਣੇ ਆ ਜਿਹੜੇ ਦੇਖਣ ਨੂੰ ਖੂਬਸੂਰਤ ਨਹੀਂ ਹੈ, ਉਹ ਦੇਖਣ ਨੂੰ ਸੋਹਣੇ ਕੱਪੜੇ ਨਹੀਂ ਪਾਉਂਦੇ ਆ, ਪਰ ਆਪਣੇ ਨਾਲ ਉਹਨਾਂ ਦੀ ਅਟੈਚਮੈਂਟ ਦਿਲੋਂ ਆ, ਕਿਉਂਕਿ ਉਹ ਦਿਲੋਂ ਬਹੁਤ ਖੂਬਸੂਰਤ ਹਨ. ਔਰਤਾਂ ਨੂੰ ਆਪਣੇ ਅੰਦਰੋਂ ਖੂਬਸੂਰਤ ਬਣਨਾ ਪਵੇਗਾ. ਸਾਨੂੰ ਸਾਡੀ ਮਾਂ ਦੇ ਨਾਲ ਪਿਆਰ ਹੈ, ਉਹ ਚਾਹੇ ਮੋਟੀ ਹੋਵੇ, ਚਾਹੇ ਕਾਲੀ ਹੋਵੇ, ਚਾਹੇ ਸੋਹਣੇ ਕੱਪੜੇ ਨਾ ਪਾਉਂਦੀ ਹੋਵੇ. ਇਸ ਤਰ੍ਹਾਂ ਹੀ ਜਦੋਂ ਔਰਤ ਆਪਣੇ ਅੰਦਰੋਂ ਖੂਬਸੂਰਤ ਬਣਦੀ ਆ ਤਾਂ 100 ਔਰਤ ਉਹਦੇ ਪਿੱਛੇ ਹੋਵੇਗੀ, ਉਹ ਸਟੈਂਡ ਰੱਖੇਗੀ ਸਟੈਂਡ ਆਪਣੇ ਸਟੈਂਡਰਡ ਨੂੰ ਧਿਆਨ ਰੱਖਣਾ ਚਾਹੀਦਾ ਕਿ ਮੈਂ ਆਪਣੇ ਅੰਦਰੋਂ ਤੰਦਰੁਸਤ ਹੋਵਾਂ ਪਹਿਲੀ ਗੱਲ ਔਰਤਾਂ ਨੂੰ ਸਿਹਤ ਸੰਬੰਧੀ ਪੂਰੇ ਅਲਰਟ ਹੋਣਾ ਚਾਹੀਦਾ ਅੱਜ ਕੱਲ ਇਹ ਸਾਰੀਆਂ ਵੈਸੇ ਔਰਤਾਂ ਸੁਣ ਰਹੀਆਂ ਤਾਂ ਉਹਨਾਂ ਅੱਗੇ ਮੇਰੀ ਰਿਕੁਐਸਟ ਆ ਜਿੰਨੀਆਂ ਮੇਰੀਆਂ ਫਰੈਂਡਸ ਆ ਉਹਨਾਂ ਨੂੰ ਸਮਝਾਉਣੀ ਕਿ ਪਲੀਜ਼ ਜਿਹੜੀ ਆ ਜਿਹੜਾ ਤੁਸੀਂ ਪਤਲੇ ਹੋਣ ਵਾਸਤੇ ਤੁਸੀਂ ਰੱਖਦੀਆਂ ਨਾ ਵੀ ਮੈਂ ਡਾਇਟਿੰਗ ਕਰਦੀ ਹਾਂ ਸੋਰੀ ਮੈਨੂੰ ਵਰਡ ਵੀ ਕਈ ਵਾਰ ਚੇਤਾ ਭੁੱਲ ਜਾਂਦਾ ਵੀ ਅਸੀਂ ਡਾਇਟਿੰਗ ਕਰਦੇ ਹਾਂ ਵੀ ਇਹ ਡਾਇਟਿੰਗ ਨਾ ਕਰੋ ਤੁਸੀਂ ਆਪਣੇ ਆਪ ਨੂੰ ਢਹਿ ਢੇਰੀ ਕਰ ਰਹੀ ਹਾਂ ਇਹ ਡਾਇਟਿੰਗ ਕਰਕੇ ਤੁਸੀਂ ਤੰਦਰੁਸਤ ਰਹੋ ਕਿਉਂਕਿ ਤੁਹਾਡੀ ਤੰਦਰੁਸਤੀ ਜਿਹੜੀ ਤੁਹਾਡੇ ਪਰਿਵਾਰ ਨੂੰ ਬਹੁਤ ਲੋੜ ਆ ਬੱਚਿਆਂ ਨੂੰ ਬਹੁਤ ਲੋੜ ਆ ਤੁਹਾਡੇ ਆਪਣੇ ਆਪ ਨੂੰ ਨਿਖਾਰਨ ਵਾਸਤੇ ਤੁਸੀਂ ਜ਼ਿੰਦਗੀ ਜਿਹੜਾ ਸਫ਼ਰ ਆ ਨਾ ਉਹ ਬੜੀ ਬਹਾਦਰੀ ਦੇ ਨਾਲ ਜਿਹੜਾ ਕਿ ਉਹ ਤੈਅ ਕਰਨਾ ਇਸ ਕਰਕੇ ਤੁਸੀਂ ਬਾਹਰੋਂ ਨਾ ਤੁਸੀਂ ਫੇਸ਼ੀਅਲ ਕਰਾਈ ਜਾਓ ਤੁਸੀਂ ਆਪਣੇ ਅੰਦਰ ਆਪਣੀ ਖੁਰਾਕ ਦਾ ਜਦੋਂ ਤੁਸੀਂ ਖੁਸ਼ ਰਹਿਣਾ ਸ਼ੁਰੂ ਅੱਛਾ ਜਦੋਂ ਤੁਸੀਂ ਖੁਰਾਕ ਦਾ ਧਿਆਨ ਰੱਖੋਗੇ ਹਨਾ ਜਾ ਕੇ ਤੁਸੀਂ ਸਟੋਰਾਂ ਦੇ ਵਿੱਚ ਫਰੈਸ਼ ਚੀਜ਼ਾਂ ਲੱਭੋਗੇ ਇੱਕ ਬਿਊਟੀ ਪਾਰਲਰ ਦੇ ਵਿੱਚ ਵੜੀ ਹੋਈ ਆ ਵੀ ਕੋਈ ਨਾ ਮੇਰੇ ਨਿਆਣਿਆਂ ਨੇ ਬੋਮਸ ਤਲ ਕੇ ਖਾ ਲੈਣੇ ਆਲੂ ਤਲ ਕੇ ਖਾ ਲੈਣੇ ਇੱਕ ਵੜੀ ਹੋਈ ਪਾਰਲਰ ਦੇ ਵਿੱਚ ਕੋਈ ਗੱਲ ਨੀ ਸ਼ਾਮਾਂ ਦੀ ਜੀ ਰੋਟੀ ਆ ਪੀਜ਼ੇ ਮੰਗਾ ਲਾਂਗੇ ਇੱਕ ਬਣੀ ਵੜੀ ਹੋਈ ਸਟੋਰ ਦੇ ਵਿੱਚ ਫਰੈਸ਼ ਚੀਜ਼ਾਂ ਲੱਭ ਰਹੀ ਆ ਹੁਣ ਤੁਸੀਂ ਦੱਸੋ ਉਹਦਾ ਜਿਹੜਾ ਲਾਈਫ ਦਾ ਜਿਹੜਾ ਸਟੈਂਡਰਡ ਆ ਉਹ ਸਹੀ ਰਹੇਗਾ ਕਿ ਉਹ ਜਿਹੜੀ ਪਾਰਲਰ ਚ ਵੜੀ ਹੋਈ ਉਹਦਾ ਰਹੇਗਾ
ਉਹੀ ਗੱਲ ਆ ਜਾਂਦੀ ਹੈ ਤੁਹਾਡੇ ਕਹਿਣ ਮੁਤਾਬਕ ਕਿ ਔਰਤ ਜਿਸ ਤਰ੍ਹਾਂ ਵੀ ਆ ਮਰਦ ਵੱਲੋਂ ਚਾਹੇ ਉਹਨੂੰ ਜਿਹੜਾ ਮਰਜ਼ੀ ਰੁਤਬਾ ਦਿੱਤਾ ਗਿਆ ਲੇਕਿਨ ਉਹ ਆਪਣੀ ਜਿਹੜੀ ਮਾਨਸਿਕਤਾ ਦੇ ਘੇਰੇ ਦੇ ਵਿੱਚੋਂ ਜਿੱਥੇ ਉਹ ਘਿਰੀ ਹੋਈ ਆ ਉਹ ਆਪਣੀ ਕੈਦ ਦੇ ਵਿੱਚੋਂ ਹਜੇ ਆਪੇ ਨੀ ਰਿਹਾ ਹੋਈ ਹੈਗੀ ਉਹ ਮਾਨਸਿਕਤਾ ਕਰਕੇ ਬਹੁਤ ਇਹ ਜਿਹੜਾ ਦੁਖਾਂਤ ਆ ਇਹ ਸਾਰੀ ਦੁਨੀਆਂ ਦੇ ਵਿੱਚ ਹੀ ਹੈਗਾ ਜੇ ਅਸੀਂ ਨਜ਼ਰ ਘੁਮਾ ਕੇ ਦੇਖੀਏ ਸਾਰੇ ਪਾਸੇ ਹੀ ਪਾਇਆ ਜਾਂਦਾ ਹੈਗਾ ਆ ਕਿ ਸਾਡੀਆਂ ਔਰਤਾਂ ਥੋੜਾ ਜਿਆਦਾ ਰੌਲਾ ਪਾ ਦਿੰਦੀਆਂ ਹੈਗੀਆਂ ਆ ਤੇ ਅਸੀਂ ਮਰਦਾਂ ਦੇ ਉੱਤੇ ਥੋੜਾ ਜਿਹਾ ਜਿਆਦਾ ਇਲਜ਼ਾਮ ਵੀ ਲਾ ਦਿੰਦੇ ਹੈਗੇ ਆ ਸਵਰਾਜ ਜੀ ਅੱਜ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਮੈਂ ਬਸ ਜਾਣਦੀ ਹੋਈ ਤੁਹਾਡੇ ਤੋਂ ਇਹ ਪੁੱਛੂਗੀ ਕਿ ਤੁਹਾਨੂੰ ਕਿੰਨੀ ਦੇਰ ਹੋ ਗਈ ਜਰਮਨ ਚ ਰਹਿੰਦਿਆਂ ਨੂੰ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਹਰਮਨ ਰੇਡੀਓ ਦੇ ਸਾਡੇ ਜਿਹੜੇ ਸਰੋਤੇ ਆ ਤੁਹਾਡੇ ਬਾਰੇ ਥੋੜਾ ਜਿਹਾ ਜਾਣਨ ਤੇ ਥੋੜੀ ਜਿਹੀ ਮੈਂ ਵੀ ਜਰਮਨ ਦੀ ਰਹਿਣ ਵਾਲੀ ਆ ਪਰ ਤੁਸੀਂ ਮੇਰਾ ਖਿਆਲ ਕਿ ਸਾਡੇ ਤੋਂ ਬਹੁਤ ਬਾਅਦ ਵਿੱਚ ਆਏ ਆ ਤੇ ਅੱਜ ਦਾ ਜਿਹੜਾ ਤੁਹਾਨੂੰ ਜਰਮਨ ਆ ਮਾਹੌਲ ਕਿੱਦਾਂ ਦਾ ਲੱਗ ਰਿਹਾ ਆ
ਜੀ
ਮੈਨੂੰ ਜੀ 10 ਸਾਲ ਹੋ ਗਏ ਜਰਮਨੀ ਦੇ ਵਿੱਚ ਤੇ ਸਭ ਤੋਂ ਮੇਨ ਗੱਲ ਹੈ ਕਿ ਮੈਂ ਹਮੇਸ਼ਾ ਆਪਣੀ ਸਿਹਤ ਵੱਲ ਧਿਆਨ ਦਿੱਤਾ ਮੈਂ ਘਰ ਦਾ ਖਾਣਾ ਪਸੰਦ ਕਰਦੀ ਹਾਂ ਬੱਚਿਆਂ ਨੂੰ ਵੀ ਘਰ ਦਾ ਮੇਰੇ ਹਸਬੈਂਡ ਨੂੰ ਮੇਰੀ ਇਹ ਚੀਜ਼ ਬਹੁਤ ਪਸੰਦ ਆ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਆ ਬੱਚੇ ਮੇਰੇ ਸਕੂਲ ਜਾਂਦੇ ਬੱਚਿਆਂ ਦੇ ਟੀਚਰਾਂ ਨੂੰ ਬਹੁਤ ਪਸੰਦ ਆ ਕਿ ਇਹਦੀ ਮਾਂ ਜਿਹੜਾ ਇਹਨਾਂ ਦਾ ਜਿਹੜਾ ਇੰਡੀਅਨ ਫੂਡ ਆ ਜਿਹੜੇ ਇਹਨਾਂ ਦੀ ਅਸਲ ਪਹਿਚਾਣ ਉਹ ਭੇਜਦੀ ਆ ਤੇ ਇੱਕ ਇਤਿਹਾਸੇ ਵਾਲੀ ਜਾਂ ਵਧੀਆ ਗੱਲ ਵੀ ਕਹੂੰਗੀ ਕਿ ਜਦੋਂ ਵੀਰਵਾਰ ਆਉਂਦਾ ਤੇ ਇਹਨਾਂ ਦੇ ਦੇਸੀ ਘਿਓ ਦੇ ਪਰੌਂਠਿਆਂ ਦਾ ਬ੍ਰੇਕਫਾਸਟ ਹੁੰਦਾ ਤੇ ਜਦੋਂ ਇਹ ਜਾ ਕੇ ਆਪਣੀ ਕਲਾਸ ਵਿੱਚ ਦੇਸੀ ਘਿਓ ਦੇ ਪਰੌਂਠਿਆਂ ਦੇ ਟਿਫਨ ਖੋਲਦੇ ਆ ਨਾ ਤੇ ਸਾਰਾ ਰੂਮ ਹੀ ਮਹਿਕ ਉੱਠਦਾ ਹੁਣ ਅੱਗੇ ਮੈਂ ਇੱਕ ਭੇਜਦੀ ਹੁਣ ਮੈਂ ਦੋ ਦੋ ਭੇਜਣੇ ਪੈਂਦੇ ਕਿਉਂਕਿ ਇਹਨਾਂ ਦੇ ਫਰੈਂਡ ਕਹਿੰਦੇ ਸਾਨੂੰ ਵੀ ਦੇ ਸਾਨੂੰ ਵੀ ਦੇ ਇਸ ਕਰਕੇ ਮਾਹੌਲ ਆਪਾਂ ਨੂੰ ਸੋਹਣਾ ਬਣਾਉਣਾ ਪੈਣਾ ਵਾ ਕਿਉਂਕਿ ਮੈਨੂੰ ਮੇਰਾ ਫਰੈਂਡ ਸਰਕਲ ਟੱਚ ਵੁੱਡ ਕੇ ਬਹੁਤ ਵੱਡਾ ਵਾ ਤੇ ਬਹੁਤ ਸੋਹਣਾ ਉਹ ਮੈਨੂੰ ਪਸੰਦ ਕਰਦੇ ਆ ਇਸ ਲਈ ਕਰਦੇ ਆ ਕਿਉਂਕਿ ਮੈਂ ਸਿਹਤ ਵੱਲ ਬਹੁਤ ਧਿਆਨ ਦਿੰਦੀ ਇਹ ਬਿਊਟੀ ਵੱਲ ਨੀ ਕਿਉਂਕਿ ਮੇਰੀ ਬਿਊਟੀ ਮੇਰੇ ਅੰਦਰੋਂ ਨਿਕਲ ਰਹੀ ਹੈ ਮੇਰੇ ਬੋਲਾਂ ਚੋਂ ਨਿਕਲ ਰਹੀ ਹੈ ਕਿਸੇ ਨਾਲ ਦੁੱਖ ਸੁੱਖ ਸ਼ੇਅਰ ਕਰੋਗੇ ਕਿਸੇ ਨੂੰ ਜੇ ਆਪਾਂ ਇਹ ਅੰਜੂ ਜੀ ਵੈਸੇ ਇੱਕ ਗੱਲ ਔਰਤਾਂ ਵਿੱਚ ਇਹ ਵੀ ਬਹੁਤ ਆ ਔਰਤਾਂ ਹੀ ਔਰਤਾਂ ਨੂੰ ਪੱਟਦੀਆਂ ਔਰਤਾਂ ਜਾ ਕੇ ਨਹੀਂ ਹਾਏ ਨੀ ਤੇਰੀ ਸ਼ਕਲ ਨੂੰ ਕੀ ਹੋ ਗਿਆ ਤੇਰੇ ਆਹ ਕੀ ਹੋ ਗਿਆ ਤੂੰ ਵੀ ਪਾਰਲਰ ਦੇ ਜਾ ਤੇਰੇ ਸਰੀਰ ਨੂੰ ਕੀ ਹੋ ਗਿਆ ਅੱਜ ਤੂੰ ਸੋਹਣੀ ਨੀ ਲੱਗਦੀ ਉਹ ਬਸ ਉੱਥੇ ਅੱਗ ਲਾਉਂਦੀਆਂ ਵੀ ਅੱਜ ਮੇਨ ਮਕਸਦ ਉਹਨਾਂ ਦਾ ਅੱਗ ਲਾਉਣਾ ਹੀ ਹੁੰਦਾ ਉਹ ਲਾਉਂਦੀਆਂ ਬਸ ਜੀ ਉਹ ਫਿਰ ਦੂਸਰੀ ਉਹ ਬਸ ਅਪਸੈਟ ਹੋ ਜਾਂਦੀ ਕਿ ਹਾਏ ਮੈਨੂੰ ਕੀ ਹੋ ਗਿਆ ਮੈਂ ਤਾਂ ਸੋਹਣੀ ਨੀ ਦੇਖ ਰਹੀ ਮੇਰੇ ਤਾਂ ਕੱਪੜੇ ਨੀ ਸੋਹਣੇ ਬਸ ਜੀ ਕੱਪੜਿਆਂ ਤੇ ਪੈਸੇ ਖਰਚ ਹੁੰਦੇ ਆ ਪਾਰਲਰ ਚ ਪੈਸੇ ਖਰਚ ਹੁੰਦੇ ਆ ਤੇ ਹਸਬੈਂਡ ਵਿਚਾਰਾ ਕਮਾਉਂਦਾ ਦਿਨ ਰਾਤ ਤੇ ਉਹ ਉੱਥੇ ਫਿਰ ਅਪਸੈਟ ਹੋ ਜਾਂਦਾ ਕਿ ਉਹ ਆਰ ਕੇ ਇਹੀ ਕਹਿੰਦਾ ਯਾਰ ਮੈਂ ਕੀ ਕਰਾਂ ਕੀ ਨਾ ਕਰਾਂ ਤੇ ਕੀ ਹਾਂ ਕਰਾਂ ਉੱਥੇ ਲੜਾਈਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਤੁਹਾਨੂੰ ਪਤਾ ਲੜਾਈਆਂ ਹੁੰਦੀਆਂ ਤੇ ਕੋਈ
ਲੜਾਈਆਂ
ਏਡਾ ਵੱਡਾ ਕੋਈ ਸੰਘਰਸ਼ ਤੇ ਹੈ ਨੀ ਹਾਂਜੀ ਸਹੀ ਗੱਲ
ਜੀ ਜੀ ਇਹੀ ਹੈ
ਤੇ ਕਰਾਰ ਜੀ ਗਰਮੀਆਂ ਦਾ ਜਿਹੜਾ ਮੌਸਮ ਆ ਜਰਮਨ ਦੇ ਵਿਚ, ਹੁਣ ਤਾਂ ਮੇਰਾ ਖਿਆਲ ਸਾਡੇ ਸ਼ਹਿਰ ਚ ਤਾਂ ਖਤਮ ਹੋ ਗਿਆ, ਤੁਹਾਡੇ ਸ਼ਹਿਰ ਦਾ ਅੱਜ ਦਾ ਮੌਸਮ ਕਿੱਦਾਂ? ਆਸਟ੍ਰੇਲੀਆ ਵਾਲਿਆਂ ਨੂੰ ਇਹ ਦੱਸ ਦਈਓ ਕਿੱਦਾਂ ਦਾ ਮੌਸਮ ਆ, ਕਿਉਂਕਿ ਮੇਰਾ ਖਿਆਲ ਉੱਥੇ ਤਾਂ ਉਹਨਾਂ ਦੀ ਕਾਫੀ ਠੰਡ ਦਾ ਮੌਸਮ ਸ਼ੁਰੂ ਹੋਇਆ ਹੋਣਾ ਆ, ਜਾਂ ਉਹਨਾਂ ਦੇ ਠੰਡ ਸ਼ੁਰੂ ਹੋ ਜਾਂਦੀ ਹੈ, ਤੇ ਤੁਸੀਂ ਕਿੱਦਾਂ ਦਾ, ਤੁਹਾਡੇ ਸ਼ਹਿਰ ਦਾ ਮੌਸਮ ਕਿੱਦਾਂ ਦਾ, ਤੇ ਤੁਹਾਡੇ ਜਿਹੜੇ ਆਲੇ ਦੁਆਲੇ ਰਹਿਣ ਵਾਲੇ ਸਾਰੇ ਜਰਮਨ ਹੈਗੇ ਆ ਜਾਂ ਆਪਣੇ ਪੰਜਾਬੀ ਵੀ ਆ, ਜਾਂ ਕਿਸ ਤਰ੍ਹਾਂ ਦਾ ਮਾਹੌਲ ਹੈਗਾ?
ਸਾਡੇ ਤੇ ਹੁਣ ਤਾਂ ਜਰਮਨੀ ਦੇ ਵਿਚ ਜਿਹੜੀ ਗਰਮੀ ਪੈਣੀ ਚਾਹੀਦੀ ਅਸਲ ਵਿਚ ਉਹ ਨਹੀਂ ਪਈ ਹੈਗੀ, ਠੰਡ ਹੀ ਰਹੀ ਆ ਕੁਛ ਦੇਰ ਹੀ, ਹੁਣ ਪਿਛਲੇ ਹਫਤੇ ਗਰਮੀ ਰਹੀ ਆ, ਹੁਣ ਫਿਰ ਬਾਰਿਸ਼ਾਂ ਸ਼ੁਰੂ ਹੋ ਗਈਆਂ ਨੇ, ਤੇ ਜਿਹੜੇ ਸਾਡੇ ਆਂਢ ਗੁਆਂਢ ਆ ਉਹ ਵੀ ਸਾਰੇ ਜਰਮਨੀ ਆ, ਇੱਥੇ ਡੱਚ ਲੋਕ ਆ, ਤੇ ਇੱਥੇ ਜਰਮਨੀ ਲੋਕਾਂ ਨੂੰ ਜਿਆਦਾ ਗਰਮੀਆਂ ਦਾ ਜਿਹੜਾ ਗਰਮੀਆਂ ਦਾ ਵੈਦਰ ਉਹ ਬਹੁਤ ਪਸੰਦ ਹੈ, ਕਿਉਂਕਿ ਉਹ ਸਵੀਮਿੰਗ ਆਦਿ ਜਾਂਦੇ ਆ ਤੇ ਉਹਨਾਂ ਨੂੰ ਪਸੰਦ ਆ ਬਾਹਰ ਨਿਕਲਣਾ। ਇੱਥੇ ਮੈਨੂੰ ਲੱਗਦਾ ਕਿ ਗਰਮੀਆਂ ਦਾ ਮੌਸਮ ਮੈਨੂੰ ਵੀ ਇੱਥੋਂ ਦਾ ਬਹੁਤ ਪਸੰਦ ਆ, ਕਿਉਂਕਿ ਲੋਕ ਬੜੇ ਖੁਸ਼ ਹੋ ਕੇ ਬਹਾਰਾਂ ਦੇ ਵਿਚ ਸਾਈਕਲਾਂ ਤੇ ਬਾਹਰ ਨਿਕਲੇ ਦੇ ਵੀ ਹਾਂਜੀ ਅੱਜ ਸੂਰਜ ਚੜਿਆ ਏ, ਤੇ ਸਾਰਿਆਂ ਨੂੰ ਇਹ ਮੌਸਮ ਪਸੰਦ ਆ। ਪਰ ਹੁਣ ਇਸ ਹਫਤਾ ਵੀ ਸਾਡੇ ਬਾਰਿਸ਼ ਦੱਸੀ ਏ, ਤੇ ਬਾਰਿਸ਼ਾਂ ਦੇ ਵਿਚ ਤੁਹਾਨੂੰ ਪਤਾ ਵੀ ਇੱਥੇ ਜਰਮਨ ਦੇ ਖੁੱਲੇ ਦਿਲ ਵਾਲੇ ਲੋਕ, ਉਹਨਾਂ ਨੂੰ ਅੰਦਰ ਰਹਿਣਾ ਨੀ ਪਸੰਦ ਹੈਗਾ ਤੇ ਮੈਨੂੰ ਨੀ ਹੈਗਾ,
ਉਡੀਕਾਂਗੇ ਹਰਮਨ ਰੇਡੀਓ ਵੱਲੋਂ। ਅਸੀਂ ਤੁਹਾਨੂੰ ਜੀਆਂ ਵੀ ਕਹਿੰਦੇ ਆ ਤੇ ਤੁਹਾਡਾ ਅਸੀਂ ਧੰਨਵਾਦ ਕਰਦੇ ਕਿ ਤੁਸੀਂ ਆਪਣੀ ਇੰਨੀ ਬਿਜ਼ੀ ਲਾਈਫ ਦੇ ਵਿਚੋਂ, ਰੁਝੇਵਿਆਂ ਦੀ ਜ਼ਿੰਦਗੀ ਦੇ ਵਿਚੋਂ ਟਾਈਮ ਕੱਢਿਆ ਤੇ ਸਾਡੇ ਨਾਲ ਦੋ ਪਲਾਂ ਦੀ ਸਾਂਝ ਪਾਈ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ।
ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ, ਹਰਮਨ ਰੇਡੀਓ ਵਾਲਿਆਂ ਦਾ ਵੀ।
ਹਾਂਜੀ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਥ ਚੋਂ ਫੜ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਜੀ ਹਾਂ ਦੋਸਤੋ, ਇਹ ਸਨ ਸਵਰਾਜ ਕੌਰ ਜੀ ਜਰਮਨੀ ਤੋਂ, ਜਿਨ੍ਹਾਂ ਨੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ। ਸੋ ਦੋਸਤੋ, ਜੇ ਅਸੀਂ ਔਰਤ ਦੇ ਪਿਛੋਕੜ ਵੱਲ ਚਲੇ ਜਾਈਏ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਔਰਤ ਬਚਪਨ ਤੋਂ ਹੀ ਔਰਤ ਨਹੀਂ ਹੁੰਦੀ। ਜਦੋਂ ਉਹ ਜਵਾਨ ਹੁੰਦੀ ਆ, ਵੱਡੀ ਹੁੰਦੀ ਆ, ਉਹਦੀ ਸੋਚ ਜਦੋਂ ਵੱਧਦੀ ਆ ਤੇ ਉਹ ਔਰਤ ਬਣਦੀ ਆ। ਜਦੋਂ ਉਹ ਆਪਣੇ ਆਪਣੇ ਪਰਿਵਾਰ ਨੂੰ ਸਾਂਭਣ ਦੇ ਯੋਗ ਹੁੰਦੀ ਆ ਉਦੋਂ ਉਹ ਔਰਤ ਬਣਦੀ ਆ। ਤੇ ਇਹ ਵੀ ਗੱਲ ਸੱਚੀ ਹੈਗੀ ਆ ਕਿ ਜਿਹੜੀ ਇੱਕ ਕੁੜੀ ਆ, ਜਿਹੜੀ ਇੱਕ ਧੀ ਆ, ਭੈਣ ਆ, ਔਰਤ ਆ, ਉਹਦੀ ਕਿਸਮਤ ਦਾ ਫੈਸਲਾ ਜਿਹੜਾ ਆ ਘਰਾਂ ਦੇ ਵਿਚਲੇ ਜਿਹੜੇ ਸਾਡੇ ਵੱਡੇ ਬਜ਼ੁਰਗ ਉਹ ਕਰਦੇ ਆ, ਉਹਦਾ ਉਹਦੀ ਕਿਸਮਤ ਦਾ ਫੈਸਲਾ ਕੱਲੇ ਉਹਦੇ ਹੱਥ ਚ ਨਹੀਂ ਹੁੰਦਾ, ਪੂਰੇ ਪਰਿਵਾਰ ਦਾ ਉਹਦੀ ਕਿਸਮਤ ਦਾ ਫੈਸਲਾ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ। ਤੇ ਮਰਦ ਦੇ ਲਈ ਇਹ ਕੁਛ ਹੁੰਦਾ ਨਹੀਂ, ਮਰਦ ਆਪਣੇ ਫੈਸਲੇ ਆਪ ਕਰਦਾ ਆ ਤੇ ਔਰਤ ਨੂੰ ਆਪਣਾ ਫੈਸਲਾ ਕਰਨ ਦੇ ਲਈ, ਚਾਹੇ ਉਹ ਆਪਣੇ ਬਾਰੇ ਚ ਚਾਹੇ ਆਪਣੀ ਕਿਸਮਤ ਦਾ, ਉਹਨੂੰ ਘਰ ਦੇ ਵਿੱਚ ਕੱਲੇ ਕੱਲੇ ਦੀ ਸਲਾਹ ਲੈਣੀ ਪੈਂਦੀ ਆ ਅੱਜ ਵੀ। ਤੇ ਇਹ ਵੀ ਸੱਚ ਆ ਕਿ ਜਿੱਥੇ ਪਰਿਵਾਰ ਦੇ ਵਿੱਚ ਮੁੰਡਿਆਂ ਨੂੰ ਪਿਆਰ ਬੇਸ਼ੱਕ ਮਾਪਿਆਂ ਵੱਲੋਂ ਦਿੱਤਾ ਜਾਂਦਾ ਤੇ ਧੀ ਜਿਹੜੀ ਆ ਉੱਥੇ ਪਿਆਰ ਜ਼ਿਆਦਾ ਲੈਂਦੀ ਆ ਮਾਪਿਆਂ ਦੇ ਵੱਲੋਂ, ਮਾਂ ਦੇ ਪੱਲੇ ਦੇ ਨਾਲ, ਮਾਂ ਦੇ ਨਾਲ ਧੀ ਜਿਹੜੀ ਆ ਉਹ ਚਿਪਕੀ ਰਹਿੰਦੀ ਆ। ਉਹਨੂੰ ਆਪਣੀ ਮਾਂ, ਆਪਣਾ ਬਾਪ, ਉਹਦੇ ਵੀ ਉਹਦੇ ਆਲ ਦੁਆਲ ਪੂਰਾ ਸਮਾਜ ਲੱਗਦਾ, ਪੂਰੀ ਦੁਨੀਆ ਉਹਦੇ ਆਲ ਦੁਆਲ ਲੱਗਦੀ ਆ। ਸੋ ਜਿਹੜਾ ਇੱਕ ਮੁੰਡਾ ਆ ਘਰ ਦੇ ਵਿੱਚ ਜਿਹੜਾ ਮਰਦ ਬਣਦਾ ਆ ਇਹ ਉਹਦੀ ਜਿਹੜੀ ਸੋਚਣੀ ਆ ਕੁਛ ਅਲੱਗ ਹੁੰਦੀ ਆ। ਉਹ ਆਪਣੇ ਫੈਸਲਿਆਂ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਬਾਹਰ ਜਾਂਦਾ, ਮਰਜ਼ੀ ਨਾਲ ਘਰ ਆਉਂਦਾ, ਕੋਈ ਰੋਕਾ ਟਾਕੀ ਨਹੀਂ ਉਹਦੇ ਤੇ ਹੁੰਦੀ, ਉਹਦੇ ਤੇ ਕੋਈ ਪਾਬੰਦੀ ਨਹੀਂ ਹੁੰਦੀ, ਪੁੱਛਿਆ ਨਹੀਂ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਵੀ। ਤੇ ਜਿਹੜਾ ਇੱਕ ਮੁੰਡਾ ਆ, ਇੱਕ ਜਿਹੜਾ ਮਰਦ ਬਣਦਾ, ਉਹਦੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਧਾਰਨਾ ਪੈਦਾ ਕੀਤੀ ਜਾਂਦੀ ਹੈ। ਜੇ ਅਸੀਂ ਇਹ ਵੀ ਨਾਲ ਦੇ ਨਾਲ ਦੇਖਦੇ ਜਾਈਏ, ਜੇ ਘਰ ਦੇ ਵਿੱਚ ਕੋਈ ਕੁੜੀ ਕੁਛ ਕੁੜੀ ਵੱਲੋਂ ਕੁਛ ਆਪਣੇ ਭਰਾ ਕੋਈ ਇਸ ਚੀਜ਼ ਦੀ ਜਿੱਦ ਕੀਤੀ ਜਾਂਦੀ ਕਿ ਮੈਂ ਆਪਣੇ ਭਰਾ ਦੇ ਬਰਾਬਰ ਆਹ ਚੀਜ਼ ਲੈਣੀ ਆ ਜਾਂ ਮੈਨੂੰ ਆਹ ਚੀਜ਼ ਚਾਹੀਦੀ ਹੈਗੀ ਆ, ਉਹਦੇ ਲਈ ਜਿੱਦ ਕਰਦੀ ਆ, ਹੱਟ ਕਰਦੀ ਆ, ਤੇ ਮਾਂ ਵੱਲੋਂ, ਬਾਪ ਵੱਲੋਂ, ਘਰ ਦੇ ਬਜ਼ੁਰਗਾਂ ਵੱਲੋਂ ਇਹ ਕਿਹਾ ਜਾਂਦਾ ਕਿ ਕੁੜੀਆਂ ਇੱਦਾਂ ਜਿੱਦਾਂ ਨਹੀਂ ਕਰਦੀਆਂ ਹੁੰਦੀਆਂ, ਕੁੜੀਆਂ ਇੱਦਾਂ ਰੋਂਦੀਆਂ ਨਹੀਂ ਹੁੰਦੀਆਂ, ਕੁੜੀਆਂ ਇੱਦਾਂ ਉੱਚੀ ਬੋਲਦੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਸਮਝਾਇਆ ਜਾਂਦਾ ਆ। ਉਹਦੇ ਅੰਦਰ ਇੱਕ ਜਿਹੜਾ ਆ ਕੁੜੀਆਂ ਦੇ ਲਈ ਵਿਚਾਰਾਪਨ ਪੈਦਾ ਕੀਤਾ ਜਾਂਦਾ ਆ ਮਾਪਿਆਂ ਵੱਲੋਂ, ਬਜ਼ੁਰਗਾਂ ਵੱਲੋਂ। ਤੇ ਜਦੋਂ ਕੋਈ ਮੁੰਡਾ ਹੱਟ ਕਰਦਾ ਆ ਜਾਂ ਆਪਣੀ ਭੈਣ ਦੇ ਬਰਾਬਰ ਕੋਈ ਚੀਜ਼ ਲੈਣਾ ਚਾਹੁੰਦਾ, ਰੋਂਦਾ ਆ ਕਿ ਮੈਨੂੰ ਜਿੱਦਾਂ ਦੀ ਮੇਰੀ ਭੈਣ ਨੂੰ ਕੋਈ ਚੀਜ਼ ਮਿਲੀ ਆ, ਮੈਨੂੰ ਵੀ ਇੱਦਾਂ ਦੀ ਚੀਜ਼ ਚਾਹੀਦੀ ਆ, ਮੈਂ ਵੀ ਇਹ ਕੁਛ ਕਰਨਾ, ਤੇ ਉੱਥੇ ਕੀ ਹੁੰਦਾ, ਉਹਦਾ ਬਾਪ ਜਾਂ ਘਰ ਦੇ ਵਿੱਚ ਜਿਹੜਾ ਬਜ਼ੁਰਗ ਜਿਹੜਾ ਮਰਦ ਹੁੰਦਾ ਆ ਜਾਂ ਬਾਪ ਹੀ ਲਾ ਲੈਂਦੇ ਆ, ਉਹਦੀ ਬਾਂਹ ਫੜਦਾ ਤੇ ਉਹਨੂੰ ਇੱਕ ਪਾਸੇ ਲਿਜਾ ਕੇ ਕਹਿੰਦਾ, ਦੇਖ ਏਦਾਂ ਦੇ ਕੰਮ ਨਹੀਂ ਕਰੀਦੇ ਹੈਗੇ, ਅਸੀਂ ਮਰਦੇ ਆ, ਮਰਦਾਂ ਵਾਂਗ ਰਹੀਦਾ ਹੈਗਾ ਆ, ਮਰਦ ਰੋਂਦੇ ਨਹੀਂ ਹੁੰਦੇ ਹੈਗੇ, ਮਰਦ ਇੱਦਾਂ ਨਹੀਂ ਕਰਦੇ ਹੁੰਦੇ। ਉਹਦੇ ਅੰਦਰ ਇੱਕ ਮਰਦਾਨਾ, ਉਹਦੇ ਅੰਦਰ ਇੱਕ ਜੋਸ਼ ਪੈਦਾ ਕੀਤਾ ਜਾਂਦਾ ਆ ਕਿ ਮਰਦ ਇੱਦਾਂ ਨਹੀਂ ਕਰਦੇ ਹੁੰਦੇ, ਮਰਦ ਏਦਾਂ ਕਰਦੇ ਹੁੰਦੇ ਆ। ਜਿਹੜਾ ਕਿ ਇਹ ਜਿਹੜੀ ਘਰਾਂ ਦੇ ਵਿੱਚ ਸ਼ੁਰੂ ਤੋਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆ, ਸ਼ੁਰੂ ਤੋਂ ਹੀ ਸਾਡੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬਖਰੇਵਾਂ ਜਿਹਾ ਪਾਇਆ ਜਾਂਦਾ ਆ ਕੁੜੀ ਦੇ ਲਈ, ਮੁੰਡੇ ਦੇ ਲਈ, ਕਿ ਤੂੰ ਕੱਲ ਨੂੰ ਮਰਦ ਬਣਨਾ, ਤੇਰੇ ਤੌਰ ਤਰੀਕੇ ਇੱਦਾਂ ਦੇ ਹੋਣੇ ਚਾਹੀਦੇ, ਮਰਦਾਂ ਵਾਲੇ ਹੋਣੇ ਚਾਹੀਦੇ ਆ, ਥੋੜੇ ਜਿਹੇ ਗੁਸੈਲ ਹੋਣੇ ਚਾਹੀਦੇ ਆ, ਗੁੱਸੇ ਵਾਲੇ, ਥੋੜੀ ਜਿਹੀ ਆਪਣੀ ਅੜੀ ਤੇ ਅੜਨ ਵਾਲੇ ਹੋਣੇ ਚਾਹੀਦੇ ਆ, ਜੇ ਛੋਟੀ ਜਿਹੀ ਕਿਤੇ ਸੱਟ ਲੱਗ ਵੀ ਜਾਵੇ ਤੇ ਫਿਰ ਰੋਣਾ ਨਹੀਂ ਹੈਗਾ ਕਿਉਂਕਿ ਤੂੰ ਇੱਕ ਮਰਦ ਆ, ਮਰਦ ਰੋਂਦੇ ਨਹੀਂ ਹੁੰਦੇ, ਮਰਦ ਜੇ ਡਿੱਗ ਵੀ ਪੈਣ ਫਟਾਫਟ ਖੜੇ ਹੋ ਜਾਂਦੇ, ਆਪਣਾ ਦੁੱਖ ਨਹੀਂ ਕਿਸੇ ਨੂੰ ਦੱਸਦੇ। ਤੇ ਜੇ ਔਰਤ ਦੀ ਗੱਲ ਕਰ ਲਈਏ, ਔਰਤ ਨੂੰ ਉਸੇ ਤਰ੍ਹਾਂ ਤੋਂ ਬਸ ਕੁੜੀਆਂ ਬੈਠੀਆਂ ਰਹਿੰਦੀਆਂ, ਕੁੜੀਆਂ ਉੱਚੀ ਹੱਸਦੀਆਂ ਨੇ, ਕਹਿ ਕਹਿ ਕੇ ਦਿਮਾਗ ਦੇ ਵਿੱਚ ਉਹ ਇੱਕ ਮਰਦ ਦੇ ਅੰਦਰ ਫਤੂਰ ਭਰਿਆ ਜਾਂਦਾ ਤੇ ਔਰਤ ਦੇ ਅੰਦਰ ਇੱਕ ਵਿਚਾਰਾਪਨ ਭਰਿਆ ਜਾਂਦਾ, ਜਿਹਦੇ ਕਾਰਨ ਕਰਕੇ ਕਿਤੇ ਨਾ ਕਿਤੇ ਔਰਤ ਦੀ ਜਿਹੜੀ ਮਾਨਸਿਕਤਾ ਆ ਉਹਦੇ ਉੱਤੇ ਇਸ ਤਰ੍ਹਾਂ ਦੀ ਉਹ ਹਥੌੜੇ ਦੀ ਸੱਟ ਵੱਜਦੀ ਆ, ਉਹ ਦੁਬਾਰਾ ਕਦੇ ਕਿਸੇ ਵੀ ਸਦੀ ਦੇ ਵਿੱਚ ਓਨੁ ਜੇਰੀ ਆ ਦਵਾ ਨੀ ਮਿਲੀ ਤੇ ਉਹ ਜੇਰਾ ਓਹਦਾ ਜੇਰਾ ਸੱਟ ਵੱਜੀ ਹੋਈ ਆ ਉਹ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਹੈਗੀ ਆ। ਔਰਤ ਜਿੰਨਾ ਮਰਜ਼ੀ ਆਪਣੇ ਆਪ ਨੂੰ, ਮੇਰੀ ਸੋਚ ਆ ਕਿ ਔਰਤ ਜਿੰਨਾ ਮਰਜ਼ੀ ਆਪਣੇ ਆਪ ਨੂੰ ਜ਼ੋਰ ਲਾ ਲਵੇ ਕਿ ਮੈਂ ਆਪਣਾ ਇਹ ਜਿਹੜਾ ਆ ਮੇਰੇ ਅੰਦਰ ਜੋ ਕੁਛ ਮੇਰੀਆਂ ਕਮੀਆਂ ਗਣਾਈਆਂ ਜਾ ਰਹੀਆਂ ਮੈਂ ਇਹਨਾਂ ਨੂੰ ਦੂਰ ਕਰਨਾ, ਉਹ ਕਿਤੇ ਨਾ ਕਿਤੇ ਉਹਦੇ ਅੰਦਰ ਕੋਈ ਨਾ ਕੋਈ ਊਣਤਾ ਹੀ ਰਹਿ ਜਾਂਦੀ ਕਿਉਂਕਿ ਉਹ ਅੰਦਰੋਂ ਬਹੁਤ ਜ਼ਖਮੀ ਹੋਈ, ਹਰ ਸਦੀ ਦੇ ਵਿੱਚ ਜ਼ਖਮੀ ਕੀਤਾ ਗਿਆ ਹੈਗਾ ਆ। ਇਹ ਜ਼ਿਆਦਾਤਰ ਸਾਡੀਆਂ ਮਾਵਾਂ ਹੀ ਘਰਾਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਸਿੱਖਿਆ ਦਿੰਦੀਆਂ ਹੈਗੀਆਂ। ਬਾਪ ਤਾਂ ਫਿਰ ਵੀ ਧੀ ਦੀ ਉਂਗਲੀ ਫੜ ਕੇ ਬਾਹਰ ਲੈ ਕੇ ਜਾਂਦਾ ਆ, ਬਾਜ਼ਾਰ ਲੈ ਕੇ ਜਾਂਦਾ ਆ, ਉਹਨੂੰ ਸੈਰ ਕਰਵਾਉਣ ਲੈ ਕੇ ਜਾਂਦਾ, ਲੇਕਿਨ ਇੱਕ ਮਾਂ ਧੀ ਨੂੰ ਯਾਦ ਕਰਵਾਉਂਦੀ ਆ ਕਿ ਪੇ ਦੇ ਸਾਹਮਣੇ ਇਸ ਤਰ੍ਹਾਂ ਨਹੀਂ ਬਹਿਣਾ, ਪੇ ਦੇ ਸਾਹਮਣੇ ਚੁੰਨੀ ਲੈ ਕੇ ਬਹਿਣਾ ਹੈਗਾ, ਇਹ ਉੱਚੀ ਬੋਲਣਾ ਨੀ, ਉੱਚੀ ਹੱਸਣਾ ਨੀ ਹੈਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਮਾਂ ਵੱਲੋਂ ਹੀ ਆਪਣੀ ਧੀ ਨੂੰ ਸਿਖਾਈਆਂ ਜਾਂਦੀਆਂ, ਮਾਂ ਵੱਲੋਂ ਹੀ ਉਹਨੂੰ ਇਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਧੀ ਨੂੰ। ਤੇ ਉਹ ਮੇਰਾ ਖਿਆਲ ਕਿਤੇ ਨਾ ਕਿਤੇ ਅਸੀਂ ਜਿਹੜੀਆਂ ਔਰਤਾਂ ਆ ਜਿੰਨੀਆਂ ਅਸੀਂ ਮਰਜ਼ੀ ਪੜ੍ਹ ਲਿਖ ਗਈਆਂ ਆ ਲੇਕਿਨ ਫੇਰ ਵੀ ਸਾਡੇ ਆਲੇ ਦੁਆਲੇ ਇੱਕ ਬੰਦਿਸ਼ ਦਾ ਉਹ ਦਾਇਰਾ ਕਿਤੇ ਨਾ ਕਿਤੇ ਬੰਨਿਆ ਹੋਇਆ ਹੈਗਾ ਆ। ਅਸੀਂ ਆਪਣੇ ਆਪ ਨੂੰ ਉਸ ਦਾਇਰੇ ਦੇ ਵਿੱਚੋਂ ਰਿਹਾ ਕਰਨ ਦੀ ਬਜਾਏ ਸਗੋਂ ਆਪਣੇ ਆਪ ਨੂੰ ਹੋਰ ਕੈਦ ਕਰ ਰਹੀਆਂ ਹੈਗੀਆਂ ਆਪਣੀ ਕੌੜੀ ਤੇ ਸੌੜੀ ਸੋਚ ਦੇ ਨਾਲ। ਔਰਤ ਦਾ ਔਰਤ ਦੇ ਲਈ ਨੁਕਸਾਨ ਪਹੁੰਚਾਉਣਾ, ਔਰਤ ਦਾ ਔਰਤ ਦੇ ਲਈ ਭੱਦੇ ਕਿਸਮ ਦਾ ਸੋਚਣਾ, ਉਸ ਨੂੰ ਇਲਜ਼ਾਮ ਦੇਣੇ, ਔਰ ਜਿਹੜਾ ਕਿ ਜਿਸ ਤਰ੍ਹਾਂ ਗੱਲ ਕੀਤੀ ਅੱਜ ਸਵਰਾਜ ਜੀ ਹੁਣਾਂ ਦੇ ਨਾਲ ਵੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਜਿਸਮ ਆ ਉਹ ਜ਼ਖਮੀ ਨਹੀਂ ਕੀਤੇ ਜਾਂਦੇ, ਜਿਸਮਾਂ ਦੇ ਉੱਤੇ ਨਿਸ਼ਾਨ ਨਹੀਂ ਲਾਏ ਜਾਂਦੇ ਕੁੱਟ ਮਾਰਦੇ, ਆਤਮਾ ਦੇ ਉੱਤੇ ਜ਼ਖਮ ਦਿੱਤੇ ਜਾਂਦੇ ਆ, ਰੂਹ ਦੇ ਉੱਤੇ ਨਿਸ਼ਾਨ ਲਾਏ ਜਾਂਦੇ ਆ। ਜਦੋਂ ਰੂਹ ਦੇ ਉੱਤੇ ਜਿਹੜੇ ਜ਼ਖਮ ਲੱਗ ਜਾਣ ਜਾਂ ਉਹਦੇ ਉੱਤੇ ਉਹ। ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ। ਸੁਣਦਿਆਂ ਖੂਬਸੂਰਤ ਗੀਤ ਤੇ ਇਸੇ ਤਰ੍ਹਾਂ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ।
ਮੇਰੇ
ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਮਿਲ ਮਿਲਾ ਕੇ ਅਸੀਂ ਕੀਤਾ ਪੂਰਾ। ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਦੋਸਤੋ ਸੰਸਾਰ ਵਿੱਚ ਕੁਝ ਵੀ ਜੱਦੋ ਜਹਿਦ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜੀਆਂ ਸਾਨੂੰ ਸਹੂਲਤਾਂ ਜਿਹੜੇ ਸਾਨੂੰ ਹੱਕ ਹਕੂਕ ਮਿਲ ਰਹੇ ਆ ਅੱਜ ਦੇ ਟਾਈਮ ਦੇ ਵਿੱਚ, ਇਹਦੇ ਪਿੱਛੇ ਬਹੁਤ ਵੱਡਾ ਇੱਕ ਸੰਘਰਸ਼ ਰਿਹਾ ਹੈਗਾ ਆ। ਜਿਸ ਜਿਸ ਵੀ ਅਸੀਂ ਦੇਸ਼ ਦੇ ਵਿੱਚ ਰਹਿ ਰਹੇ ਹਾਂ, ਉਸ ਦੇਸ਼ ਦੇ ਉਹ ਉੱਥੇ ਦੇਸ਼ ਦੇ ਲੋਕਾਂ ਨੇ ਜਿਹੜੇ ਪਹਿਲਾਂ ਇੱਥੇ ਰਹਿ ਰਹੇ ਸੀਗੇ, ਉਹਨਾਂ ਨੇ ਆਉਣ ਵਾਲੀਆਂ ਨਸਲਾਂ ਦੇ ਲਈ ਬਹੁਤ ਵਧੀਆ ਕਾਨੂੰਨ ਦੀ ਮੰਗ ਕਰਦੇ ਹੋਏ ਇਸ ਆਪਣੋ ਆਪਣੇ ਦੇਸ਼ ਦੇ ਨਾਲ ਸੰਘਰਸ਼ ਕੀਤੇ ਨੇ। ਜੇ ਜਰਮਨ ਦੀ ਗੱਲ ਕਰ ਲਈਏ, ਜਰਮਨ ਦਾ ਵੀ ਇੱਕ ਇਤਿਹਾਸ ਇਸੇ ਤਰ੍ਹਾਂ ਦਾ ਰਿਹਾ ਆ। ਜੇ ਆਸਟ੍ਰੇਲੀਆ ਦੀ ਗੱਲ ਕਰ ਲਈਏ, ਆਸਟ੍ਰੇਲੀਆ ਦੀ ਗੱਲ ਕਰ ਲਈਏ ਤੇ ਉਸਦਾ ਇਤਿਹਾਸ ਵੀ ਇਸੇ ਤਰ੍ਹਾਂ ਦਾ ਰਿਹਾ। ਇੰਡੀਆ ਦੀ ਗੱਲ ਕਰ ਲਈਏ, ਇੰਡੀਆ ਦਾ ਇਤਿਹਾਸ ਵੀ ਇਸੇ ਤਰ੍ਹਾਂ ਆ। ਸੋ ਪਹਿਲਾਂ ਜੱਦੋ ਜਹਿਦ, ਫਿਰ ਸ਼ਹੀਦੀਆਂ, ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਫਿਰ ਜਾ ਕੇ ਇਹ ਜਿਹੜੀਆਂ ਕਿ ਇਹ ਜਿਹੜੇ ਅੱਜ ਅਸੀਂ ਆਜ਼ਾਦੀ ਮੰਨ ਰਹੇ ਹਾਂ, ਸਾਨੂੰ ਉਸ ਦਾ ਨਤੀਜਾ ਹੈਗਾ ਆ। ਸੋ ਆਪਣੀ ਆਜ਼ਾਦੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹੰਡਾਓ। ਆਜ਼ਾਦ ਹੋਣਾ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੀਆਂ ਮਜਬੂਰੀਆਂ ਤੋਂ ਮੁਨਕਰ ਹੋ ਜਾਣਾ ਆ। ਆਜ਼ਾਦ ਹੋਣ ਦਾ ਮਤਲਬ ਕਿ ਤੁਸੀਂ ਆਜ਼ਾਦੀ ਦੇ ਨਾਲ ਕੋਈ ਵੀ ਫੈਸਲਾ ਲੈ ਸਕਦੇ ਆ ਆਪਣੇ ਬਾਰੇ ਚ, ਆਪਣੀ ਜ਼ਿੰਦਗੀ ਦੇ ਬਾਰੇ ਚ। ਪਰ ਸਾਨੂੰ ਇਹ ਹੱਕ ਨੇ ਕਿ ਅਸੀਂ ਆਪਣੀ ਆਜ਼ਾਦੀ ਦਾ ਮਤਲਬ ਕਿਸੇ ਤੇ ਦੂਸਰੇ ਤੇ ਥੋਪੀਏ, ਦੂਸਰੇ ਦੀ ਜ਼ਿੰਦਗੀ ਨੂੰ ਆਪਣਾ ਗੁਲਾਮ ਬਣਾਈਏ, ਇਹਦਾ ਬਿਲਕੁਲ ਇਹ ਮਤਲਬ ਨਹੀਂ ਹੈਗਾ। ਆਜ਼ਾਦੀ ਦਾ ਮਤਲਬ ਕਿ ਆਜ਼ਾਦੀ ਚ ਜੀਵੋ, ਆਜ਼ਾਦੀ ਖਾਵੋ ਪੀਵੋ, ਹੰਡਾਵੋ ਤੇ ਦੂਸਰਿਆਂ ਨੂੰ ਵੀ ਆਜ਼ਾਦੀ ਦੇ ਵਿਚ ਰਹਿਣ ਦਵੋ। ਉਹਨਾਂ ਦਾ ਵੀ ਉਨਾ ਹੀ ਹੱਕ ਆ ਜਿੰਨਾ ਤੁਹਾਡਾ ਆ ਹੱਕ ਹੈਗਾ ਆ। ਜੋ ਵੀ ਲਿਖੋ ਪੜ੍ਹੋ, ਇਮਾਨਦਾਰੀ ਦੇ ਨਾਲ ਲਿਖੋ ਪੜ੍ਹੋ ਤੇ ਜੋ ਸੋਚਣਾ ਬਹੁਤ ਵਧੀਆ ਸੋਚੋ, ਪੋਜ਼ਿਟਿਵ ਰੱਖ ਕੇ ਸੋਚੋ, ਸੋਚ ਨੂੰ ਵਧੀਆ ਰੱਖ ਕੇ ਸੋਚੋ। ਉਸੇ ਤਰ੍ਹਾਂ ਦਾ ਹੀ ਸਾਡੀਆਂ ਸੋਚਾਂ ਦੇ ਵਿਚ ਜਿਹੜਾ ਵਾਪਰਨਾ ਸ਼ੁਰੂ ਹੋ ਜਾਂਦਾ ਹੈਗਾ ਆ। ਸੋ ਦੁਨੀਆਂ ਦੇ ਵਿਚ ਕੋਈ ਵੀ ਕੰਮ ਔਖਾ ਨਹੀਂ ਹੈਗਾ ਜੇ ਸਾਡੀ ਲਗਨ ਤੇ ਸਿਰੜ ਬਰਾਬਰ ਦੀ ਹੋਵੇ ਤੇ ਅਸੀਂ ਹਰ ਕੰਮ ਨੂੰ ਨਾਮੁਮਕਿਨ ਬਣਾ ਸਕਦੇ ਹੈਗੇ ਆ। ਗੱਲ ਹੁੰਦੀ ਆ ਕਿ ਆਪਣੇ ਆਤਮ ਵਿਸ਼ਵਾਸ ਦੀ, ਜਿੰਨਾ ਸਾਡੇ ਕੋਲ ਸਮਾਂ ਉਹਦੇ ਚ ਸਮਾਂ ਕੱਢ ਕੇ ਕਿੰਨਾ ਉਸ ਸ਼ੈਅ ਨੂੰ ਦੇਣਾ ਹੈਗਾ। ਸੋ ਇਸੇ ਤਰ੍ਹਾਂ ਦੀਆਂ ਸਿਰੜਾਂ ਜਿਹੜੀਆਂ, ਇਸੇ ਤਰ੍ਹਾਂ ਦੇ ਲਗਨ, ਇਸੇ ਤਰ੍ਹਾਂ ਦੀਆਂ ਜਿਹੜੀ ਓਨੈਸਟੀ ਆ ਸਾਡੇ ਵਿਚ ਉਹ ਬਸੀ ਰਵੇ। ਕੋਸ਼ਿਸ਼ ਕਰੀਏ ਕਿ ਅਸੀਂ ਵੱਧ ਤੋਂ ਵੱਧ ਸੱਚ ਬੋਲੀਏ, ਓਨੈਸਟ ਰਹੀਏ ਆਪਣੇ ਆਪ ਦੇ ਨਾਲ, ਦੂਸਰਿਆਂ ਦੇ ਨਾਲ। ਵਧਾ ਚੜਾ ਕੇ ਕੋਈ ਗੱਲ ਦੱਸਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਅੱਜ ਦੇ ਟਾਈਮ ਦੇ ਵਿਚ ਸਾਡੀ ਲਾਈਫ ਕਿਸ ਤਰ੍ਹਾਂ ਦੀ ਜਾ ਰਹੀ ਹੈ, ਅਸੀਂ ਕੀ ਖਾਂਦੇ, ਕੀ ਪੀਂਦੇ, ਕੀ ਹੰਡਾਉਂਦੇ ਆ, ਕਿਸੇ ਨੂੰ ਕੋਈ ਮਤਲਬ ਨਹੀਂ। ਹਰ ਇਨਸਾਨ ਆਪੋ ਆਪਣੀ ਜ਼ਿੰਦਗੀ ਜੀ ਰਿਹਾ ਹੈਗਾ ਆ। ਸੁਣਨ ਨੂੰ, ਦੇਖਣ ਨੂੰ, ਹੰਡਾਉਣ ਨੂੰ ਇਹ ਲਫ਼ਜ਼ ਬਹੁਤ ਭੈੜਾ ਹੈਗਾ ਆ, ਪਰ ਲੌਜਿਕ ਤਰੀਕੇ ਦੇ ਨਾਲ ਦੇਖਿਆ ਜਾਵੇ ਤੇ ਇਹਦੇ ਵਰਗਾ ਕੋਈ ਚਾਅ ਨਹੀਂ ਤੇ ਇਹਦੇ ਵਰਗੀ ਕੋਈ ਆਜ਼ਾਦੀ ਨਹੀਂ। ਹਰ ਕੋਈ ਆਪੋ ਆਪਣੀ ਜ਼ਿੰਦਗੀ ਜੀ ਰਿਹਾ, ਹਰ ਕਿਸੇ ਨੂੰ ਹੱਕ ਹੈਗਾ ਆ। ਜਿੱਥੇ ਕੋਈ ਬੈਠੇ, ਜਿੱਥੇ ਮਰਜ਼ੀ ਕੋਈ ਖੜੇ, ਜਿੱਥੇ ਮਰਜ਼ੀ ਕੋਈ ਜਾਵੇ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਪਾਬੰਦੀ ਨਹੀਂ ਲਾ ਸਕਦੀ, ਕਿਉਂਕਿ ਸਮੇਂ ਦੀ ਮੰਗ ਆ, ਇਨਸਾਨ ਦੀ ਮੰਗ ਆ। ਇਨਸਾਨ ਇਹੀ ਤਾਂ ਚਾਹੁੰਦਾ ਕਿ ਆਜ਼ਾਦੀ ਦੇ ਵਿਚ ਉਹ ਰਵੇ। ਸੋ ਛੋਟੀਆਂ ਛੋਟੀਆਂ ਗੱਲਾਂ, ਇਨ੍ਹਾਂ ਤੇ ਸਾਨੂੰ ਗੌਰ ਕਰਨਾ ਜ਼ਰੂਰ ਪਵੇਗਾ। ਤੁਹਾਨੂੰ ਇਸ ਖੂਬਸੂਰਤ ਗੀਤ ਦੇ ਨਾਲ ਛੱਡ ਕੇ ਜਾ ਰਹੀ ਹਾਂ, ਇਸ ਵਾਅਦੇ ਦੇ ਨਾਲ ਕਿ ਅਗਲੇ ਹਫ਼ਤੇ ਇਸੇ ਥਾਂ ਤੇ, ਇਸੇ ਜਗ੍ਹਾ, ਇਸੇ ਰੇਡੀਓ ਸਟੇਸ਼ਨ ਤੇ ਦੁਆਰਾ ਫਿਰ ਆਣ ਮਿਲਾਂਗੇ, ਗੱਲਬਾਤ ਹੋਵੇਗੀ। ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਰੱਖਾਂਗੇ ਆਪਣਾ ਖਿਆਲ, ਖਿਆਲਾਂ ਖਿਆਲਾਂ ਦੇ ਵਿਚ ਰੱਖਾਂਗੇ ਇਕ ਦੂਜੇ ਦਾ ਖਿਆਲ। ਸ਼ਬਾ ਖੈਰ ਦੋਸਤੋ, ਜ਼ਿੰਦਗੀ ਜਿੰਦਾਬਾਦ।